ਮਨ ਤੋਂ ਸੱਖਣਾ ਬੰਦਾ ਲੋਕਾਂ ਦੀ ਬੰਦਿਆਂ ਦੀ ਗੁਲਾਮੀ ਕਰਦਾ ਫਿਰਦਾ ਹੈ, ਬੰਦਿਆਂ ਕੋਲੋਂ ਸੁੱਖ ਮੰਗਦਾ ਹੈ, ਬੰਦਿਆਂ ਕੋਲੋਂ ਅਰਦਾਸਾਂ ਕਰਾਉਂਦਾ ਵੀ ਸਾਡੇ ਤੇ ਕਿਰਪਾ ਹੋ ਜਾਏ। ਤੇ ਸਤਿਗੁਰੂ ਕਹਿੰਦੇ ਆ, ਸੁੱਖ ਕੈ ਹੇਤ ਬਹੁਤ ਦੁੱਖ ਪਾਵੈ ਸੇਵ ਕਰਤ ਜਨ ਜਨ ਕੀ। ਸੁੱਖ ਦੇ ਲਾਲਚ ਦੇ ਕਰਕੇ ਕਹਿੰਦੇ ਬੰਦਾ ਥਾਂ ਥਾਂ ਤੇ ਭਟਕਦਾ ਫਿਰਦਾ ਹੈ, ਅੱਜ ਪੱਥਰਾਂ ਨੂੰ ਧੋਂਦਾ ਫਿਰਦਾ ਹੈ, ਕਿਤੇ ਕਿਸੇ ਦੇਹਧਾਰੀ ਦੀਆਂ ਪ੍ਰਕਰਮਾ ਕਰਦਾ ਫਿਰਦਾ ਹੈ। ਲੋਕੀ ਬਹੁਤ ਕੁਛ ਕਰਦੇ ਆ ਸੁੱਖ ਵਾਸਤੇ ਵੀ ਸਾਡੀ ਜ਼ਿੰਦਗੀ ਚ ਖੁਸ਼ੀਆਂ ਆ ਜਾਣ, ਪਰ ਗੁਰੂ ਸਾਹਿਬ ਦੇ ਬਚਨ ਤੇ ਪੜ੍ਹ ਕੇ ਵੇਖੀਏ ਕਿਤੇ ਸਮਝ ਫਿਰ ਲੱਗਦੀ ਹੈ। ਸਤਿਗੁਰੂ ਕਹਿੰਦੇ ਸੁੱਖ ਕੈ ਹੇਤ ਬਹੁਤ ਦੁੱਖ ਪਾਵੇ ਸੇਵ ਕਰਤ ਜਨ ਜਨ ਕੀ। ਜਿਹੜੇ ਬੰਦਿਆਂ ਦੇ ਪਿੱਛੇ ਤੁਰਿਆ ਫਿਰਦਾ, ਇਹਨਾਂ ਨੇ ਖੁਸ਼ੀਆਂ ਨੀ ਤੇਰੀ ਜ਼ਿੰਦਗੀ ਚ ਭਰਨੀਆਂ ਹੈਗੀਆਂ। ਜਿਹੜੇ ਲੋਕਾਂ ਕੋਲੋਂ ਮੰਗਦਾ ਫਿਰਦਾ ਨਾ, ਵੀ ਬੰਦਿਆਂ ਕੋਲੋਂ ਮੰਗਦਾ ਵੀ ਮੇਰੀ ਜ਼ਿੰਦਗੀ ਚ ਸੁੱਖ ਆ ਜਾਏ, ਬੰਦਾ ਨੀ ਕਿਸੇ ਨੂੰ ਕੋਈ ਖੁਸ਼ ਕਰ ਸਕਦਾ। ਸੁੱਖ ਕੈ ਹੇਤ ਬਹੁਤ ਦੁੱਖ ਪਾਵੇ, ਦੁੱਖ ਹੀ ਮਿਲਦਾ ਹੈ। ਜਿੱਥੇ ਮਰਜ਼ੀ ਸ਼ਰਧਾ ਜੋੜ ਕੇ ਬਹਿ ਜਾ। ਸੇਵ ਕਰਤ ਜਨ ਜਨ ਕੀ, ਕਹਿੰਦੇ ਬੰਦਿਆਂ ਦੇ ਪਿੱਛੇ ਤੁਰਿਆ ਫਿਰਦਾ ਹੈ। ਦੁਆਰੇ ਦੁਆਰ ਸਵਾਨ ਜਿਉ ਡੋਲੇ ਨੈ ਸੁਧ ਰਾਮ ਭਜਨ ਕੀ। ਜਿਵੇਂ ਕਹਿੰਦੇ ਇੱਕ ਕੁੱਕਰ ਜਿਹੜਾ ਇੱਕ ਕੁੱਤਾ ਹੈ, ਉਹ ਕਦੇ ਕਿਸੇ ਦਰ ਤੇ ਜਾਂਦਾ, ਕਦੇ ਕਿਸੇ ਘਰ ਜਾਂਦਾ ਹੈ ਰੋਟੀ ਵਾਸਤੇ। ਅੱਜ ਕਈ ਬੰਦਿਆਂ ਦੀ ਹਾਲਤ ਇਹੋ ਜਿਹੀ ਹੈ ਵੀ ਕਦੇ ਕਿੱਥੇ ਅਰਦਾਸ ਕਰਾ ਲਈ, ਕਦੇ ਕਿੱਥੇ ਜਾ ਕੇ ਬੇਨਤੀ ਕਰ ਲਈ, ਕਦੇ ਉੱਥੇ ਚਲੀਏ, ਕਦੇ ਉੱਥੇ ਚਲੀਏ। ਗੁਰਬਾਣੀ ਵੀ ਤੈਨੂੰ ਇਹ ਸਮਝਾਉਂਦੀ ਹੈ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀ। ਸਤਿਗੁਰੂ ਤੇ ਤੈਨੂੰ ਇਹ ਸਮਝਾਉਂਦੇ ਆ, ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਉਹ ਤੇ ਤੇਰੇ ਅੰਦਰ ਹੀ ਹੈ। ਸਗਲ ਬਨਸਪਤ ਮੈਂ ਸੰਤਰ ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ। ਉਹ ਤੇ ਹਰ ਘੱਟ ਵਿੱਚ ਵਸਦਾ, ਤੇਰੇ ਵਿੱਚ ਵੀ ਤੇ ਉਹੀ ਹੈ। ਕਈ ਬੰਦਿਆਂ ਨੇ ਸੱਚ ਦੇ ਰਾਹ ਤੇ ਤੁਰ ਕੇ ਆਪਣੀ ਜ਼ਿੰਦਗੀ ਹੀ ਦਰਗਾਹ ਬਣਾ ਲਈ ਹੈ। ਕਈ ਬੰਦੇ ਇਹੋ ਜਿਹੇ ਆ ਜਿਹੜੇ ਸੱਚ ਦੇ ਰਾਹ ਤੇ ਤੁਰਦੇ ਆ, ਤੇ ਉਹਨਾਂ ਦੀ ਜ਼ਿੰਦਗੀ ਦਰਗਾਹ ਮੰਦਰ ਵਰਗੇ ਬੰਦੇ, ਦਰਗਾਹਾਂ ਵਰਗੇ, ਗੁਰਦੁਆਰੇ ਵਰਗੇ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਕਿਸੇ ਗੁਰਦੁਆਰੇ ਤੋਂ ਘੱਟ ਨਹੀਂ ਹੈਗਾ। ਜਿਹਨਾਂ ਨੇ ਕਿਸੇ ਦਾ ਹੱਕ ਨਹੀਂ ਖਾਧਾ ਖੋ ਕੇ, ਦਰਗਾਹ ਵਰਗੇ ਬੰਦੇ, ਰੱਬ ਵਰਗੇ ਬੰਦੇ ਇਹੋ ਜਿਹੇ ਵੀ ਹੈਗੇ, ਜਿਹਨਾਂ ਨੇ ਜ਼ਿੰਦਗੀ ਨੂੰ ਸਮਝਿਆ ਸਾਂਭਿਆ, ਜਿਹਨਾਂ ਨੇ ਗਿਆਨ ਦੇ ਰਾਹ ਤੇ ਤੁਰ ਕੇ ਜ਼ਿੰਦਗੀ ਸਵਾਰੀ ਹੈ। ਤੇ ਕਈ ਇਹੋ ਜਿਹਾ ਜਿਹਨਾਂ ਨੇ ਧਾਰਮਿਕ ਸਥਾਨ ਤੇ ਬਹੁਤ ਬਣਾਏ ਹੈ, ਧਾਰਮਿਕ ਸਥਾਨ ਬਣਾ ਲਏ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਆ ਤੇ ਬੰਦੇ ਧਰਮੀ ਹੋਣਗੇ। ਇੱਥੇ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਹੈ, 10 ਧਾਰਮਿਕ ਸਥਾਨ ਹੈਗੇ ਹੈ, ਥਾਵਾਂ ਬਣੀਆਂ ਹੋਈਆਂ, ਇਹਦਾ ਮਤਲਬ ਇਹ ਨਹੀਂ ਵੀ ਲੋਕੀ ਸ਼ਰਧਾਵਾਨ ਹੋ ਗਏ। ਕਾਰਨ ਇਹ ਹੈ ਵੀ ਲੋਕਾਂ ਨੂੰ ਆਪਣੇ ਜਿਹੜੇ ਗੁਨਾਹ ਹੈ, ਜਿਹੜੇ ਪਾਪ ਹੈ, ਉਹ ਬਖਸ਼ਾਉਣ ਵਾਸਤੇ ਥਾਵਾਂ ਜ਼ਿਆਦੀਆਂ ਬਣਾਉਣੀਆਂ ਪੈ ਰਹੀਆਂ। ਹੁਣ ਪਾਪ ਕਹਿੰਦੇ ਇੰਨੇ ਵੱਧ ਗਏ, ਅਸਲ ਦੇ ਵਿੱਚ ਸਮਝਿਆ ਨਹੀਂ ਹੈਗਾ। ਜੇ ਆਪਣੇ ਵਿੱਚ ਪਰਮਾਤਮਾ ਸਮਝਿਆ ਹੁੰਦਾ ਫਿਰ ਬੰਦਾ ਗਲਤੀ ਕਰਨ ਤੋਂ ਡਰਦਾ। ਜੇ ਮੈਂ ਆਪਣੇ ਵਿੱਚ ਸਮਝਿਆ ਹੁੰਦਾ ਫਿਰ ਗਲਤੀ ਕਰਨ ਤੋਂ ਮੈਂ ਡਰਨਾ ਸੀਗਾ ਵੀ ਨਹੀਂ, ਮੈਂ ਹੀ ਤੇ ਉਹਦਾ ਰੂਪ ਹਾਂ। ਪਰ ਸਾਨੂੰ ਸਮਝਾਇਆ ਇਸ ਤਰੀਕੇ ਨਾਲ ਗਿਆ ਹੈ, ਥਾਵਾਂ ਨਾਲ ਜੋੜਿਆ ਗਿਆ ਵੀ ਜੇ ਬਾਹਰ ਉੱਥੇ ਗਲਤੀ ਕਰੇਗਾ ਤੇ ਇੱਥੇ ਆ ਕੇ ਅਰਦਾਸ ਕਰਾ ਲਈ ਪਾਪ ਮਾਫ ਹੋ ਜਾਣਗੇ, ਏਦਾਂ ਥੋੜਾ ਹੁੰਦਾ। ਸਮਝਣਾ ਤੇ ਆਪਣੇ ਵਿੱਚ ਸੀਗਾ, ਉਹ ਪਰਮਾਤਮਾ ਤੇ ਸਾਡੇ ਵਿੱਚ ਹੈ। ਤੇ ਲੋੜ ਇਹ ਹੈ ਵੀ ਬੰਦਾ ਧਾਰਮਿਕ ਰਿਵਾਜਾਂ ਨਾਲ, ਰੀਤੀ ਰਿਵਾਜਾਂ ਨਾਲ, ਰਸਮਾਂ ਦੇ ਵਿੱਚ ਫਸਿਆ ਹੋਇਆ, ਜਿਵੇਂ ਜਾਨਵਰ ਬੰਨਿਆ ਹੁੰਦਾ ਹੈ। ਅੱਜ ਕਈ ਬੰਦੇ ਇਹੋ ਜਿਹੇ ਆ ਜਿਹੜੇ ਰਸਮਾਂ ਦੇ ਵਿੱਚ ਬੰਨੇ ਹੋਏ ਨੇ, ਕਿੱਲੇ ਨਾਲ ਜਾਨਵਰ ਬੰਨੇ ਆ, ਪਸ਼ੂ ਬੰਨੇ ਆ। ਤੇ ਕਈ ਬੰਦੇ ਇਹੋ ਜਿਹੇ ਆ ਜਿਹੜੇ ਲੋਕਾਂ ਦੇ ਕਈ ਡੇਰਿਆਂ ਨਾਲ ਬੰਨੇ ਹੋਏ ਆ, ਕਈ ਰਿਵਾਜਾਂ ਨਾਲ, ਕਈ ਰਸਮਾਂ ਵਿੱਚ ਬੰਨੇ ਹੋਏ ਬੰਦੇ ਆ। ਤੇ ਗੁਰਬਾਣੀ ਤੇ ਤੈਨੂੰ ਆਜ਼ਾਦ ਕਰਦੀ ਹੈ ਵੀ ਆਪਣੀ ਸੋਚ ਦਾ ਮਾਲਕ ਬਣ, ਤੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਥੋੜਾ। ਜ਼ਿੰਦਗੀ ਦੇ ਭਾਗ ਆਪ ਲਿਖਣੇ ਪੈਂਦੇ ਆ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇ। ਜ਼ਿੰਦਗੀ ਤੇਰੀ ਆ ਤੇ ਸਮਝ ਕੇ ਚੱਲੀ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ, ਹਰ ਘੱਟ ਦੇ ਵਿੱਚ ਉਹੀ ਪਰਮਾਤਮਾ ਹੈ ਜਿਹੜਾ ਸਾਨੂੰ ਦਿਸਦਾ ਹੈ। ਆ ਜਿਹੜਾ ਨਜ਼ਰੀ ਪੈਂਦਾ ਇਹੀ ਇਹੀ ਰੱਬ ਹੈ ਸਾਡਾ। एहो परमात्मा एहो परमात्मा हर थां ते दिसदा जेड़ा एही 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 परमात्मा ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਇਪੈ ਬੀਠਲ ਉਪੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਸਾਰਾ ਜੋ ਸਾਨੂੰ ਦਿਸਦਾ ਹੈ ਇਹ ਪਰਮਾਤਮਾ ਹੀ ਹੈ ਤੇ ਆਓ ਰਲ ਮਿਲ ਆਪਾਂ ਹੁਣ ਭਾਈ ਸਾਹਿਬ ਜੀ ਸਟੇਜ ਤੇ ਆ ਗਏ ਹਨ ਉਹਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਜੀ ਗੁਰਮਤਿ ਦੀ ਗੱਲ ਕਰਦੇ ਹਾਂ ਕੋਈ ਗੱਲ ਗੁਰਮਤ ਤੋਂ ਬਾਹਰ ਕਹਿ ਕੇ ਹੋਈਏ ਕਿ ਮੰਨਦੇ ਜਾ ਚੁੱਕਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਅਗ ਮੁਕਤ ਮੋਹਿਤ ਕਵਨ 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 ਗੁਣ ਕਹੀਏ ਅੰਤ ਨਹੀਂ ਕੁਛ ਪਾਰੇ ਲਾਖ 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 ਕਈ ਕੋਰੇ ਲਾਖ 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 ਕਈ ਕੋਰੇ ਕੋਹੇ ਐਸੋ ਵਿਚਾਰੇ ਬਿਸ ਬਿਸ ਬਿਸਮੀ ਕਈ ਹੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੇ ਬਹੁ ਨਾਨਕ ਸੰਤਨ ਰਸ ਆਈ ਜਿਉ ਚਾਕ ਗੁੰਗਾ ਮੁਸਖਾਰੇ ਗਿਆਨ ਅੰਜਨ ਗੁਰ ਦੀਆ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਬੇਟਿਆ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਟ ਗਿਆਨ ਸਮਝ ਇਹ ਚਾਨਣ ਹੈ ਜ਼ਿੰਦਗੀ ਵਿੱਚ ਜਿਵੇਂ ਬਾਹਰ ਚਾਨਣ ਹੋਵੇ ਤੇ ਠੋਕਰਾਂ ਨਹੀਂ ਖਾਈ ਦੀਆਂ ਸੌਖੇ ਹੋ ਜਾਈਦਾ ਹਨੇਰੇ ਵਿੱਚ ਕਿੰਨੀਆਂ ਠੋਕਰਾਂ ਖਾਣੀਆਂ ਪੈਂਦੀਆਂ ਤੇ ਗਿਆਨ ਦਾ ਚਾਨਣ ਜਿਹਦੀ ਜ਼ਿੰਦਗੀ ਚ ਹੋਵੇ ਫਿਰ ਉਹ ਜ਼ਿੰਦਗੀ ਦੀਆਂ ਸਾਰੀਆਂ ਠੋਕਰਾਂ ਤੋਂ ਬਚ ਜਾਂਦਾ ਬਹੁਤੇ ਠੋਕਰਾਂ ਖਾਂਦੇ ਆ ਬੇਅਕਲੀ ਕਰਕੇ ਬੇਸਮਝੀ ਕਰਕੇ ਨਾ ਸਮਝੀ ਵਿੱਚ ਕਿੰਨਾ ਅੱਜ ਤੱਕ ਨੁਕਸਾਨ ਉਠਾਇਆ ਜਿਵੇਂ ਜਿਵੇਂ ਅਕਲ ਆਉਂਦੀ ਹੈ ਜ਼ਿੰਦਗੀ ਚ ਚਾਨਣ ਆਉਂਦਾ ਤੇ ਭਾਈ ਗਿਆਨ ਹੈ ਜਿਹੜਾ ਇਹ ਚਾਨਣ ਹੁੰਦਾ ਹੈ ਰੋਸ਼ਨੀ ਹੈ ਬੜੀ ਲੋੜ ਹੈ ਜ਼ਿੰਦਗੀ ਚ ਅਕਲ ਲਈਏ ਸਮਝ ਲਈਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਲੋਕੀ ਬਾਲਦੇ ਨੇ ਦੀਵੇ ਦੁਨੀਆਂ ਦੀਵੇ ਬਾਲਦੀ ਏ ਜੋਤਾਂ ਲਾਂਦੀ ਮਹਾਰਾਜ ਕਹਿੰਦੇ ਮੈਂ ਦੀਵੇ ਦੂਵੇ ਨਹੀਂ ਬਾਲਦਾ ਮੈਂ ਤੇ ਗਿਆਨ ਦਾ ਦੀਵਾ ਬਾਲਿਆ ਤੇ ਉਹ ਦੀਵੇ ਚ ਬਾਲਣ ਲਈ ਪਾਣ ਲਈ ਤੇਲ ਚਾਹੀਦਾ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਦੁੱਖ ਜਿਹੜੇ ਨੇ ਉਸ ਤੇਲ ਵਿੱਚ ਸਾੜ ਦਿੱਤੇ ਤੇਲ ਬਣਾ ਲਿਆ ਦੁੱਖਾਂ ਨੂੰ ਦੀਵਾ ਬਣਾ ਲਿਆ ਗਿਆਨ ਮੈਂ ਗਿਆਨ ਦਾ ਦੀਵਾ ਬਾਲ ਕੇ ਦੁੱਖਾਂ ਨੂੰ ਤੇਲ ਬਣਾ ਕੇ ਸਾੜ ਦਿੱਤਾ ਮੇਰੇ ਸਾਰੇ ਦੁੱਖ ਸੜ ਗਏ ਗਿਆਨ ਵਿੱਚ ਸੜ ਗਏ ਖਤਮ ਹੋ ਗਏ ਦੁੱਖ ਕਮਾਲ ਦੀ ਗੱਲ ਨੀ ਗੁਰੂ ਨਾਨਕ ਪਾਤਸ਼ਾਹ ਕਿਹੜਾ ਦੀਵਾ ਬਾਲਦੇ ਸਿੱਖ ਕੌਮ ਫਿਰ ਦੀਵਿਆਂ ਪਿੱਛੇ ਪਈ ਬਾਬਿਆਂ ਨੇ ਜੋਤਾਂ ਵਾਲੇ ਪਾਸੇ ਫਿਰ ਲਾ ਦਿੱਤੇ ਵਿਆਹ ਜੋਤਾਂ ਲਾਇਆ ਕਰੋ ਦੀਵੇ ਲਾਇਆ ਕਰੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਮੈਂ ਦੀਵਾ ਕਿਹੜਾ ਬਾਲਿਆ
ਦੀਵਾ ਮੇਰਾ ਏਕ ਨਾ ਦੀਵਾ ਮੇਰਾ ਏਕ ਨਾ ਦੁੱਖ ਵਿੱਚ ਪਾਇਆ ਤੇਲ ਦੀਵਾ ਮੇਰਾ ਏਕ ਦੁੱਖ ਵਿੱਚ ਪਾਇਆ
ਪਾਇਆ ਤੇਰੇ ਦੀਵਾ ਮੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ ਵਾਹ ਵਾਹ
ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ
ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ
ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਰੌਣਕਾਂ ਵਾਹ 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 ਜ਼ਿੰਦਗੀ ਚ ਹੋਣ ਜ਼ਿੰਦਗੀ ਚ ਹੋਣ ਰੌਣਕਾਂ
ਰਲ ਮਿਲ ਦੀਵੇ ਜੀ ਗਿਆਨ ਵਾਲੇ ਬਾਲੀਏ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ ਰਲ ਮਿਲ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ
ਰੌਣਕਾਂ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ
ਰਲ ਮਿਲ ਦੀਵੇ ਜੀ ਗਿਆਨ ਵਾਲੇ ਬਾਲੀਏ
ਜ਼ਿੰਦਗੀ ਚ ਹੋਣ ਰੌਣਕਾਂ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ
ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ ਗਿਆਨ ਵਾਲੇ ਬਾਲੀਏ ਜ਼ਿੰਦਗੀ ਹੋਣ ਰੌਣਕਾਂ ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ
ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ
ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ
ਜ਼ਿੰਦਗੀ ਚ ਹੋਣ ਰੌਣਕਾਂ ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ ਆਜੋ ਦੀਵੇ ਜੀ ਗਿਆਨ ਵਾਲੇ ਬਾਲੀਏ ਜ਼ਿੰਦਗੀ ਚ ਹੋਣ ਰੌਣਕਾਂ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਦਸਤਾਤ ਚ ਬੰਦ ਕਰ ਲਓ ਬਾਅਦ ਵਿੱਚ ਆਨੰਦ ਸਾਹਿਬ ਪੜਾਂਗੇ ਉਦੋਂ ਮੱਥਾ ਟੇਕ ਲੈਣਗੇ ਪੰਜ ਚਾਰ ਪਹਿਰੇਦਾਰ ਕਾਇਮ ਹੋ ਕੇ ਬੈਠੇ ਉਹਦੇ ਪੰਜ ਚਾਰ ਪਹਿਰੇਦਾਰ ਅੱਧ ਦੇ ਵਿੱਚ ਕਾਇਮ ਹੋ ਕੇ ਬਹਿ ਜਾਓ ਆਉਣ ਵਾਲੀ ਸੰਗਤ ਨੂੰ ਆਰਾਮ ਨਾਲ ਟਿਕਾ ਨਾਲ ਬਿਠਾਈ ਜਿੰਨੇ ਕੁ ਬੈਠੇ ਆ ਜੀ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੀਏ ਸੁਣੀਏ ਸਮਝੀਏ ਤੇ ਵਿਚਾਰੀਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਨ੍ਹਾਂ ਦਾ 550 ਸਾਲਾਂ ਆਪਾਂ ਹਜੇ ਮਨਾ ਕੇ ਹਟੇ ਥੋੜਾ ਚਿਰ ਪਹਿਲਾਂ ਕਿੰਨੇ ਨਗਰ ਕੀਰਤਨ ਕੀਤੇ ਕਿੰਨੀਆਂ ਪ੍ਰਭਾਤ ਫੇਰੀਆਂ ਹੋਈਆਂ ਕਿੰਨੇ ਖੰਡ ਪਾਠ ਸਾਹਿਬ ਕੀਤੇ ਕਿੰਨੇ ਲੰਗਰ ਚਲਾਏ ਕੋਈ ਅੰਤ ਥੋੜਾ ਕਿੰਨਾ ਕੁਛ ਕਿੰਨਾ ਕਰੋੜਾਂ ਰੁਪਈਆ ਅਸੀਂ ਖਰਚਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਕਿੰਨਾ ਕੁਝ ਖਰਚਿਆ ਕਿੰਨੇ ਸਰੋਪੇ ਵੰਡੇ ਇੱਕ ਦੂਜੇ ਨੂੰ ਪਰ ਉਹਦੇ ਵਿੱਚੋਂ ਸਿੱਖਣਾ ਕੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਨੇ ਵਿਚਾਰਧਾਰਾ ਹੈ ਉਹਨਾਂ ਦਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੈ, ਉਹਨਾਂ ਦੇ ਤਜਰਬੇ ਐਕਸਪੀਰੀਅੰਸ ਜਿਹੜੇ ਹਨ ਉਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਦੇ ਸ਼ਬਦ, ਉਹਨਾਂ ਦੀ ਸੋਚ। ਤੇ ਜੇ ਸੋਚ ਨਾਲ ਸੋਚ ਰਲੇ ਤਾਂ ਹੀ ਪਤੀ ਪਤਨੀ ਹੈ। ਇੱਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਤੇ ਜੇ ਸੋਚ ਨਾ ਰਲੇ ਤੇ ਪਤੀ ਪਤਨੀ ਕਾਹਦੇ ਹੋਏ? ਅਗਲਾ ਕਹਿੰਦਾ ਇੱਕ ਘਰ ਚ ਇਕੱਠੇ ਤੇ ਜ਼ਰੂਰ ਸਾਨੂੰ 20 ਸਾਲ ਹੋ ਗਏ ਰਹਿੰਦਿਆਂ ਨੂੰ, ਪਰ ਸਾਡੀ ਅਜੇ ਤੱਕ ਸੋਚ ਰਲੀ ਨਹੀਂ। ਤੇ ਜਿੱਥੇ ਸੋਚ ਨਾ ਰਲੇ ਉੱਥੇ ਰਹਿਣ ਦਾ ਸਵਾਦ ਆਉਂਦਾ? ਰਹਿਣ ਦਾ ਕੋਈ ਸਵਾਦ ਹੀ ਨਹੀਂ ਆਉਂਦਾ ਜਦੋਂ ਸੋਚ ਹੀ ਨਹੀਂ ਰਲਦੀ, ਵਿਚਾਰ ਹੀ ਨਹੀਂ ਰਲਦੇ। ਤੇ ਜਦੋਂ ਸੋਚ ਰਲਦੀ ਹੋਵੇ ਨਾ ਵੀਰੋ ਭਾਈਓ, ਜ਼ਿੰਦਗੀ ਦਾ ਸਵਾਦ ਹੀ ਫੇਰ ਆਉਂਦਾ, ਆਨੰਦ ਹੀ ਫੇਰ ਆਉਂਦਾ। ਰਿਸ਼ਤਾ ਰਿਸ਼ਤਾ ਹੈ ਹੀ ਤਾਂ ਜੇ ਇੱਕ ਦੂਜੇ ਨਾਲ ਵਿਚਾਰ ਰਲਦੇ ਹੋਣ, ਸੋਚ ਰਲਦੀ ਹੋਵੇ। ਨਹੀਂ ਤੇ ਰਿਸ਼ਤਾ ਕਾਹਦਾ ਹੁੰਦਾ ਹੈ? ਉਹ ਤੇ ਤੱਕਾ ਹੈ, ਦੁਨੀਆ ਹੀ ਕਰੀ ਜਾਂਦੀ ਹੈ, ਤੱਕਾ ਹੀ ਹੈ। ਤੱਕੇ ਨਾਲ ਅਸੀਂ ਢੋ ਰਹੇ ਹੁੰਦੇ ਹਾਂ, ਕੱਲ ਵੀ ਆਪਾਂ ਗੱਲ ਕਰਦੇ ਸੀ। ਫਿਰ ਰਿਸ਼ਤੇ ਢੋਏ ਜਾਂਦੇ ਹੈ, ਰਿਸ਼ਤਿਆਂ ਨੂੰ ਮਾਣਿਆ ਥੋੜਾ ਜਾਂਦਾ। ਤੇ ਗੁਰੂ ਸਾਹਿਬ ਨਾਲ ਵੀ ਜੇ ਸਾਡਾ ਰਿਸ਼ਤਾ ਹੈ, ਜੇ ਸਾਡਾ ਪਿਆਰ ਹੈ, ਤੇ ਉੱਥੇ ਸੋਚ ਮਿਲਣੀ ਚਾਹੀਦੀ ਹੈ। ਤੇ ਜਿੱਦਣ ਸਿੱਖਾਂ ਦੀ ਸਾਡੀ ਗੁਰੂ ਸਾਹਿਬ ਜੀ ਦੇ ਨਾਲ ਵਿਚਾਰਾਂ ਨਾਲ ਵਿਚਾਰ ਰਲ ਗਏ, ਸੋਚ ਰਲ ਗਈ, ਉਦੋਂ ਅਗਲਾ ਕਹਿੰਦਾ ਹੁਣ ਸਿੱਖ ਵੀ ਗੁਰੂ ਵਰਗਾ ਹੋ ਗਿਆ। ਹੁਣ ਅਗਲਾ ਗੁਰੂ ਨਾਨਕ ਦੀਆਂ ਫੋਟੋਆਂ ਵੇਖਦਾ, ਦਾੜੀ ਵੀ ਹੈ, ਪੱਗ ਵੀ ਹੈ, ਅਗਲਾ ਚਿੱਟੀ ਦਾੜੀ ਹੋ ਜਾਂਦੀ, ਅਗਲਾ ਕਹਿੰਦਾ ਮੈਂ ਵੀ ਬਾਬੇ ਨਾਨਕ ਵਰਗਾ ਹੀ ਲੱਗਦਾ ਹੋਊਂ। ਕਲਗੀ ਵਾਲੇ ਸੱਚੇ ਪਾਤਸ਼ਾਹ ਦੀ ਜਵਾਨੀ ਦੀ ਉਮਰ ਦੀ ਪਿਕਚਰ ਵੇਖਦੇ ਆ, ਦਸਤਾਰ ਬੰਨੀ ਹੈ, ਦਾੜਾ ਹੈ, ਉਦੋਂ ਐਂ ਲੱਗਦਾ ਜਿਹੜਾ ਬੰਦਾ ਹੁਣ ਇੱਥੇ 35 ਸਾਲਾਂ ਦਾ, 40 ਦਾ, ਕੋਈ 30 ਦਾ, ਉਹਨੂੰ ਲੱਗਦਾ ਵੀ ਮੇਰੇ ਵਰਗੇ ਹੀ ਹੋਣਗੇ। ਬਾਹਰੋਂ ਤੇ ਅਗਲਾ ਮਿਲਾਉਣ ਦੀ ਜ਼ਰੂਰ ਕੋਸ਼ਿਸ਼ ਕਰਦਾ, ਸ਼ਕਲਾਂ ਤੇ ਹੋ ਸਕਦਾ ਮਿਲ ਜਾਣ, ਪਰ ਅਕਲਾਂ ਮਿਲਣ ਤੋਂ ਬਿਨਾਂ ਸ਼ਕਲਾਂ ਮਿਲਾਉਣ ਦਾ ਕੀ ਅਰਥ? ਸਾਡੀ ਸੋਚ ਤੇ ਰਲੇ, ਸਾਡੇ ਵਿਚਾਰ ਤੇ ਰਲਣ। ਤੇ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰ, ਉਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ, ਉਹਨਾਂ ਦੇ ਦਰਸ਼ਨ ਜਦੋਂ ਅਸੀਂ ਸ਼ਬਦ ਰੂਪ ਵਿੱਚ ਕਰਦੇ ਹਾਂ, ਉਹਨਾਂ ਦੀ ਸੋਚ ਦੇ ਦਰਸ਼ਨ ਕਰਦੇ ਹਾਂ, ਉਹਨਾਂ ਦੇ ਵਿਚਾਰਾਂ ਦੇ ਦਰਸ਼ਨ ਕਰਦੇ ਹਾਂ, ਤੇ ਉੱਥੋਂ ਹੈਰਾਨ ਹੋ ਜਾਈਦਾ ਵੀ ਉਹ ਕਿੱਧਰ ਨੂੰ ਤੁਰੇ ਹੈ, ਅਸੀਂ ਤੇ ਕਿਸੇ ਹੋਰ ਨਾਲ ਹੀ ਸੋਚ ਮਿਲਾਈ ਫਿਰਦੇ। ਇੱਕ ਗੱਲ ਦੱਸੋ, ਸਾਰੇ ਜਣੇ ਮੈਨੂੰ ਜਵਾਬ ਦਿਓ, ਕੀ ਗੁਰੂ ਨਾਨਕ ਪਾਤਸ਼ਾਹ ਜਾਤ ਪਾਤ ਮੰਨਦੇ ਆ? ਗੱਜ ਕੇ ਨਹੀਂ ਮੰਨਦੇ। ਸਿੱਖ ਮੰਨਦੇ ਆ ਕਿ ਨਹੀਂ ਮੰਨਦੇ? ਸੱਚੀ ਦੱਸਿਓ, ਐਵੇਂ ਨਾ ਕਹਿ ਦਿਓ। ਸਿੱਖ ਅੱਜ ਪਿੰਡਾਂ ਚ, ਸ਼ਹਿਰਾਂ ਚ ਜਾਤਾਂ ਪਾਤਾਂ ਮੰਨਦੇ ਕਿ ਨਹੀਂ ਮੰਨਦੇ? ਫਿਰ ਇਹ ਗੁਰੂ ਨਾਨਕ ਨਾਲ ਸੋਚ ਮਿਲਾਈ ਫਿਰਦੇ ਕਿ ਮੰਨੂ ਨਾਲ ਮਿਲਾਈ ਫਿਰਦੇ? ਇਹ ਕਿਹਦੇ ਨਾਲ ਰਲ ਕੇ ਜਾ ਰਿਹਾ? ਇਹ ਕਿਹਦੇ ਸਿੱਖ ਨੇ ਜੋ ਗੁਰੂ ਨਾਨਕ ਜੀ ਕਹਿੰਦੇ ਹੈ? ਇਹ ਕਰਦੇ ਕਿੱਥੇ ਹੈ? ਆਹ ਨਾਰੀਅਲ ਤੇਰਨੇ, ਆਹ ਜੋਤਾਂ ਲਾਉਣੀਆਂ, ਆਹ ਜਿਹੜਾ ਸਾਰਾ ਕੁਝ ਆਪਾਂ ਕਰਦੇ ਫਿਰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਚ ਕਿਤੇ ਲਿਖਿਆ ਵੀ ਕਰਿਆ ਕਰੋ? ਹੁਣ ਇਹਦੀ ਪ੍ਰੋਬਲਮ ਕੀ ਪਈ ਹੈ? ਪ੍ਰੋਬਲਮ ਸਾਡੇ ਵਰਗਿਆਂ ਨੇ ਪਾਈ ਹੈ, ਜਿਨ੍ਹਾਂ ਨੇ ਨਾ ਤੇ ਆਪ ਸਹੀ ਦੱਸਿਆ, ਤੇ ਤੁਹਾਡੇ ਵਰਗੇ ਬੰਦਿਆਂ ਨੂੰ ਡਰਾਇਆ ਇੰਨਾ ਹੈ ਕਿ ਤੂੰ ਨੇੜੇ ਨਾ ਲੱਗ ਜਾਈਏ, ਜੇ ਤੂੰ ਨੇੜੇ ਲੱਗ ਗਿਆ ਪਾਪ ਚੜ ਜੂ, ਜੇ ਤੂੰ ਨੇੜੇ ਪਹੁੰਚ ਗਿਆ। ਯਾਰ, ਦੋ ਭਾਗ ਗੁਰੂ ਗ੍ਰੰਥ ਸਾਹਿਬ ਦੀਆਂ, ਦੋ ਪੋਥੀਆਂ ਲੈ ਆਓ ਘਰੇ, ਆਪ ਪੜ੍ਹ ਕੇ ਤੇ ਵੇਖੋ ਜ਼ਿੰਦਗੀ ਚ। ਕਦੀ ਇੱਥੇ PhD ਕਰੀ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਨਹੀਂ ਵੇਖਿਆ ਸਾਰੀ ਜ਼ਿੰਦਗੀ। ਇੰਨੀਆਂ ਪੜ੍ਹਾਈਆਂ ਕੀਤੀਆਂ, 10-10 ਪੜ੍ਹੀਆਂ ਕਿੰਨੀਆਂ ਬੀਬੀਆਂ ਨੇ ਇੱਥੇ, ਤੇ ਇੱਕ ਸਹਿਜ ਪਾਠ ਰੱਖ ਲੈਣ, ਮਹੀਨੇ ਬਾਅਦ ਭੋਗ ਪਾ ਲੈਣ। ਚਲੋ ਮਹੀਨੇ ਬਾਅਦ ਨਾ ਪਾਇਆ ਕਰੋ, 6 ਮਹੀਨਿਆਂ ਬਾਅਦ ਭੋਗ ਪਾ ਲਓ, ਸਾਲ ਬਾਅਦ ਭੋਗ ਪਾ ਲਓ, ਡਰਨਾ ਕਾਹਤੋਂ ਹੈ? ਨੇੜੇ ਤੇ ਲੱਗੋ। ਤੇ ਸਾਡੇ ਵਰਗਿਆਂ ਨੇ ਦੱਸਿਆ ਹੀ ਇਹ ਆ ਵੀ ਪਾਪ ਲੱਗ ਜਾਣਾ, ਐ ਹੋ ਜੂ, ਐ ਹੋ ਜੂ, ਗਲਤ ਕਰੇਗਾ ਫਿਰ ਤੇ ਐ। ਗੁਰੂ ਸਾਹਿਬ ਕਹਿੰਦੇ ਸਾਖੀ ਵੀ ਘੜ ਲਈ ਨਾਲ ਹੀ ਅਸੀਂ, ਵੀ ਗੁਰੂ ਗੋਬਿੰਦ ਸਿੰਘ ਸਿੱਖ ਨੂੰ ਕੁੱਟ ਰਹੇ ਸੀ, ਥੱਪੜ ਮਾਰ ਰਹੇ ਸੀ ਸਿੰਘ, ਉਹ ਕਹਿੰਦਾ ਮਹਾਰਾਜ ਮੈਨੂੰ ਕੁੱਟਦੇ ਕਿਉਂ ਆ? ਕਹਿੰਦੇ ਤੂੰ ਪਾਠ ਗਲਤ ਕਰਦਾ ਸੀ। ਕਹਿੰਦੇ ਮੈਨੂੰ ਚਪੇੜਾਂ ਮਾਰੀਆਂ। ਕਹਿੰਦੇ ਭਾਈ ਜਦੋਂ ਪਾਠ ਗਲਤ ਕਰਦੇ ਹੋ ਤੁਸੀਂ, ਫਿਰ ਮੇਰੇ ਮਾਰਦੇ ਹੋ? ਤੇ ਤੁਸੀਂ ਦੱਸੋ, ਜਿੰਨਾਂ ਜਿੰਨੇ ਅੱਜ ਸਹੀ ਪਾਠ ਕਰਦੇ ਹੈ, ਪਹਿਲਾਂ ਗਲਤੀ ਕਰਦੇ ਸੀ? ਬੰਦਾ ਕਰਦਾ ਕਰਦਾ ਹੀ ਸਿੱਖ, ਮਾਂ ਦੇ ਢਿੱਡ ਚੋਂ ਪਾਠੀ ਕਿਹੜਾ ਜੰਮਿਆ? ਬੰਦਾ ਕਰਦਾ ਕਰਦਾ ਹੀ ਸਹੀ ਕਰੂ ਨਾ। ਤੇ ਜਦੋਂ ਅਸੀਂ ਆਹ ਸ਼ਬਦਾਂ ਨੂੰ ਐਂ ਪੜ੍ਹ ਲਿਆ ਅੱਜ ਕੱਲ੍ਹ, ਤੇ ਯਾਰ ਤੁਹਾਡੇ ਫੋਨਾਂ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਹੈ, ਅਰਥ ਵੀ ਹੈ ਨਾ। ਇੱਕ 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 ਐਪ ਇੱਦਾਂ ਦੀ ਡਾਊਨਲੋਡ ਹੈ, ਸਾਰਾ ਦਿਨ ਬੰਦਾ ਇੱਥੇ ਗੇਮਾਂ ਖੇਡਦਾ ਰਹਿੰਦਾ, ਫੇਸਬੁੱਕ ਚਲਾਉਂਦਾ, ਇੰਨਾ ਕੁਝ ਚਲਾਉਂਦਾ, ਉਹ ਕਦੇ ਗੁਰਬਾਣੀ ਨੂੰ ਖੋਲ ਕੇ ਪੜ੍ਹ ਲਓ, ਉਹਦੇ ਵਿੱਚ ਅਰਥ ਵੀ ਲਿਖੇ, ਤਿੰਨ ਤਿੰਨ ਅਰਥ ਲਿਖੇ ਆ, ਤਿੰਨ ਤਿੰਨ ਟੀਕੇ, ਇੱਕ 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 ਪੰਕਤੀ ਦੇ ਤਿੰਨ ਤਿੰਨ ਟੀਕਾਕਾਰਾਂ ਨੇ ਅਰਥ ਕੀਤੇ ਆ। ਤੁਸੀਂ ਧਿਆਨ ਨਾਲ ਸੁਣ ਲਓ, ਸਮਝ ਲਓ, ਵੇਖ ਲਓ ਮਾੜਾ ਜਿਹਾ। ਤੇ ਜਦੋਂ ਹੀ ਅਸੀਂ ਆਪ ਸਮਝਣ ਲੱਗਾਂਗੇ, ਆ ਸ਼ਬਦ ਤੇ ਬੜੇ ਸਿੱਧੇ ਸਿੱਧੇ ਸਮਝ ਆ ਜਾਣੇ, ਸੌਖਾ ਹੋ ਜਾਣਾ ਸਾਡੇ ਵਾਸਤੇ। ਪਰ ਸਾਡੇ ਵਰਗਿਆਂ ਨੇ ਡਰਾਇਆ ਹੀ ਇੰਨਾ, ਭਰੇ ਰਹੋ ਜੀ, ਨੇੜੇ ਨਾ ਲੱਗ ਜਿਓ ਜੀ, ਪਾਪ ਲੱਗ ਜਾਣਾ ਜੀ, ਏਦਾਂ ਦੀਆਂ ਗੱਲਾਂ ਕਰ ਕਰਕੇ ਸੁਚਮਤਾ ਦਾ ਪਖੰਡ ਰਚ ਲਿਆ ਸਾਡੇ ਵਿੱਚ। ਸਫਾਈ ਦਾ ਕੋਨਸੈਪਟ ਸਿੱਖਾਂ ਚ ਹੈ, ਸੁਚਮਤਾ ਦਾ ਕਿਤੇ ਨਹੀਂ। ਸਫਾਈ ਵਾਲਾ ਤੇ ਹੈ, ਸਫਾਈ ਵਾਲਾ ਤੇ ਹੈ, ਸੁਚਮਤਾ ਦਾ ਕਿਤੇ ਨਹੀਂ। ਚੀਜ਼ ਸਾਫ਼ ਹੋਵੇ, ਸਾਫ਼ ਸੁਥਰੀ ਹੋਵੇ, ਕੋਈ ਬਿਮਾਰੀ ਨਾ ਪਵੇ, ਕੁਝ ਹੋਰ ਨਾ ਹੋਵੇ, ਪਰ ਸੁਚਮਤਾ ਦਾ ਸਾਡੇ ਚ ਕਦੋਂ ਆ ਗਿਆ? ਸੁੱਚੀ ਚੀਜ਼ ਕਦੇ ਤੁਸੀਂ ਹੋ ਹੀ ਨਹੀਂ ਸਕਦੀ ਕੋਈ ਸੁੱਚੀ। ਜਿਹੜਾ ਪਾਣੀ ਨਾਲ ਧੋਣਾ, ਉਹ ਵੀ ਤੇ ਜੂਠਾ ਹੀ ਡੱਡੀਆਂ ਮੱਛੀਆਂ ਦਾ ਕਰਿਆ ਹੋਇਆ ਹੈ। ਹਰ ਥਾਂ ਦੇ ਉੱਤੇ ਸਵਾਹ ਨਾਲ ਮਾਂਜਦੇ ਆ, ਪਤਾ ਨਹੀਂ ਉੱਥੇ ਕਿੰਨੇ ਕੁ ਜੀਵ ਨਿੱਕੇ ਨਿੱਕੇ ਕੀੜੇ ਤੁਰੇ ਫਿਰਦੇ ਆ ਵਿੱਚ। ਇੱਕ ਗੱਡੀ ਦੇ ਵਿੱਚ ਆ, ਗੱਡੀਆਂ ਚ ਬਹਿ ਕੇ ਆਏ ਆ ਤੁਸੀਂ, ਹੁਣ ਤੇ ਧੁੰਦਾਂ ਵਿੱਚ ਸਾਹ ਦਿਸਦਾ ਵੀ ਹੈ, ਭਾਫ ਜੀ ਨਿਕਲਦੀ ਹੈ ਮੂੰਹ ਵਿੱਚੋਂ, ਪੰਜ ਜਣੇ ਬੈਠੇ ਆ, ਉਹਦੇ ਮੂੰਹ ਚੋਂ ਸਾਹ ਨਿਕਲਦਾ, ਦੂਜੇ ਦੇ ਅੰਦਰ ਜਾਈ ਜਾਂਦਾ, ਦੂਜੇ ਚੋਂ ਨਿਕਲਦਾ, ਤੀਜੇ ਚ ਜਾਈ ਜਾਂਦਾ। ਇੱਕ ਜਹਾਜ਼ ਵਿੱਚ 300-300 ਬੰਦਾ ਬੈਠਾ ਹੁੰਦਾ, ਇਕੱਠੇ ਹੀ ਸਾਹ ਲੈਂਦੇ ਆ ਸਾਰੇ, 12-12 ਘੰਟੇ, 12-12 ਘੰਟੇ ਜਹਾਜ਼ ਉੱਡੀ ਜਾਂਦਾ, ਉਹਦਾ ਸਾਹ ਉਹਦੇ ਚ ਜਾਈ ਜਾਂਦਾ, ਉਹਦੇ ਕਰ ਲੈ ਸੁਚਮਤਾ ਲੈ, ਹੁਣ ਦੱਸ ਕੀ ਕਰੇ ਮੈਂ। ਏਦਾਂ ਨਹੀਂ ਸੀ ਖੇਡ ਤੇ, ਸਾਰੀ ਆਪਣੀ ਸੋਚ ਨੂੰ ਬਦਲਣ ਦੀ ਸੀ। ਸੋਚ ਵਧੀਆ ਹੋਣ, ਸੋਹਣੇ ਹੋਣ, ਸਮਾਜ ਦੇ ਭਲੇ ਲਈ ਹੋਣ, ਉਹ ਤੇ ਗੱਲ ਹੀ ਨਹੀਂ ਕਰਦੇ ਸਾਡੇ ਬੰਦੇ। ਸਾਡੇ ਤੇ ਉਹ ਗੇਮ ਖੇਡਦੇ ਆ ਜਿਹਦੇ ਚ ਮਾਹਰ ਮੇਰੇ ਵਰਗੇ ਆ। ਮੈਂ ਪਹਿਲੇ ਦੀਵਾਨ ਚ ਤੁਹਾਨੂੰ ਕਿਹਾ ਸੀ, ਸਾਡੇ ਵਰਗਿਆਂ ਨੇ ਉਹ ਖੇਡ ਦਿੱਤੀ ਹੈ ਤੁਹਾਨੂੰ ਜਿਹਦੇ ਚ ਜਿੱਤਦੇ ਆਪ ਹੀ ਨੇ। ਤੁਸੀਂ ਕਦੇ ਨਹੀਂ ਜਿੱਤ ਸਕਦੇ, ਇਹਨਾਂ ਨੇ ਗੇਮ ਉਹ ਖਿਡਾਉਣੀ ਹੈ ਜਿਹਦੇ ਚ ਮਾਹਰ ਨੇ ਇਹ। ਹੁਣ ਤੁਹਾਡੇ ਜਿਹੜਾ ਭਲਵਾਨ ਬੰਦਾ ਹੈ, ਉਹ ਕੀ ਕਹੂ ਵੀ ਕਿਹੜੀ ਖੇਡ ਖੇਡਣੀ ਹੈ ਭਲਾ? ਕਹਿੰਦਾ ਘੁਲੋ। ਜਿਹੜਾ ਕਬੱਡੀ ਦਾ ਮਾਹਰ ਹੈ ਉਹ ਕੀ ਕਹੂ? ਉਹ ਕਹੂ ਕ੍ਰਿਕਟ ਖੇਡਣਾ, ਉਹ ਕਹੂਗਾ ਕਬੱਡੀ ਖੇਡ ਕੇ ਵੇਖੋ, ਮੇਰੇ ਨਾਲ ਲਓ ਪੰਗਾ। ਜਿਹੜਾ ਕ੍ਰਿਕਟ ਵਾਲਾ ਹੈ ਉਹਨੇ ਭਲਵਾਨੀ ਥੋੜਾ ਕਰਨੀ ਹੈ, ਉਹਨੇ ਕਹਿਣਾ ਆ ਜਾ ਫਿਰ ਇੱਧਰ। ਜਿਹੜਾ ਬੰਦਾ ਜਿਹੜੇ ਕੰਮ ਚ ਮਾਹਰ ਹੁੰਦਾ ਉਹ ਗੇਮ ਖੇਡਦਾ, ਤੇ ਸਾਡੇ ਵਰਗਿਆਂ ਨੇ ਉਹ ਗੇਮ ਖੇਡੀ ਹੈ ਜਿਹਦੇ ਵਿੱਚ ਮਾਹਰ ਇਹ ਆਪ ਨੇ, ਇਹ ਮਾਰ ਰਹੇ। ਆਮ ਬੰਦੇ ਤੋਂ ਉਹ ਕੰਮ ਹੋ ਨਹੀਂ ਸਕਦਾ, ਇਹ ਵਿਹਲੇ ਹੈ। ਇਹ ਸਿਸਟਮ ਇਦਾਂ ਦਾ ਬਣਾਉਣ, ਬਾਣਾ ਤੇ ਭਾਈ ਝਾੜੀਆਂ ਤੇ ਵੀ ਪਿਆ ਹੋਵੇ ਤਾਂ ਵੀ ਮੱਥਾ ਟੇਕ ਦਿਓ, ਕਿਉਂਕਿ ਮਾਰ ਇਹਦੇ ਚ ਇਹ ਨੇ, ਕਿਉਂਕਿ ਚੋਲੇ ਇਹਨਾਂ ਨਹੀਂ ਪਾਉਣੇ ਨੇ, ਇਹਨਾਂ ਨੂੰ ਪਤਾ ਐ। ਕਹਿ ਦੋ ਹੁਣ ਹਰ ਇੱਕ ਬੰਦਾ ਚੋਲਾ ਕਿੱਥੇ ਪਾਈ ਫਿਰੇ? ਸਿੱਧੀ ਜੀ ਗੱਲ ਹੈ ਨਾ, ਸਾਡੇ ਵਾਲੇ ਤੇ ਜੇ ਦਾੜੀ ਬੰਨ ਕੇ ਆ ਜਾ ਤਾਂ ਵੀ ਕਹਿਣਗੇ, ਕਹਿਣਗੇ ਤੂੰ ਹੱਥ ਕਿਵੇਂ ਲਾਤਾ ਚੋਰ ਨੂੰ, ਤੂੰ ਦਾੜੀ ਬੰਨੀ ਫਿਰਦਾ, ਤੂੰ ਤਾਂ ਬੰਦਾ ਕੋਈ? ਇਹਨਾਂ ਨੂੰ ਪਤਾ ਵੀ ਮੇਰੇ ਚੋਲੇ ਨਾਲ ਦਾੜੀ ਬੰਨੀ ਸੋਹਣੀ ਨੀ ਲੱਗਣੀ, ਮੈਨੂੰ ਤੇ ਖੋਲ ਕੇ ਰੱਖਣੀ ਵੀ ਪੈਣੀ ਹੈ, ਮਾਰ ਆ ਮੈਂ ਇਹਦੇ ਚ, ਪਤਾ ਹੈ ਫਸਾਦਾ ਅਗਲਾ। ਤੇ ਬਹੁਤ ਮੁੰਡੇ ਏਦਾਂ ਦੇ ਹੈ, ਜੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਦਾੜੀ ਬੰਨੀ ਜਾ ਸਕਦੀ ਹੈ, ਉਹ ਕਟਾਉਣਗੇ ਨੀ, ਉਹ ਕਹਿਣਗੇ ਠੀਕ ਹੈ ਫਿਰ ਮੈਂ ਬੰਨ ਕੇ ਚੰਗੀ ਤਰ੍ਹਾਂ ਮੈਂ ਫਿਰ ਤੇ ਠੀਕ ਹੈ। ਪਰ ਦਿਮਾਗ ਚ ਇੱਦਾਂ ਦੀਆਂ ਗੱਲਾਂ ਵਾੜੀਆਂ, ਤੁੰਨੀ ਮੁੰਨੀ ਇੱਕੋ ਹੀ ਗੱਲ ਹੈ ਜੀ, ਕਹਿੰਦੇ ਦਾੜੀ ਤੁੰਨ ਲੈ ਤਾਂ ਵੀ ਇੱਕੋ ਹੀ ਗੱਲ ਹੈ, ਮੁੰਨ ਲੈ ਇੱਕੋ ਹੀ ਗੱਲ ਹੈ, ਇਹ ਦਿਮਾਗ ਚ ਵਾੜਿਆ, ਕਿਉਂਕਿ ਇਹ ਉਹ ਗੇਮ ਖੇਡਦੇ ਆ ਜਿਹਦੇ ਚ ਇਹ ਆਪ ਮਾਰ ਨੇ, ਇਹਨਾਂ ਦਾ ਤਜਰਬਾ ਹੈ, ਇਹਨਾਂ ਨੂੰ ਪਤਾ ਹੈ। ਨਿੱਕੀਆਂ ਏਦਾਂ ਦੀਆਂ ਮਰਿਆਦਾਵਾਂ ਏਦਾਂ ਦੀਆਂ ਬਣਾਓ ਜਿਹਦੇ ਚ ਹਰ ਬੰਦਾ ਪੂਰਾ ਉਤਰ ਹੀ ਨਾ ਸਕੇ। ਕਿਰਪਾਨ ਜੇ ਉੱਪਰ ਦੀ ਵੱਡੀ ਨਹੀਂ ਪਾਈ, ਤੂੰ ਕਹਿੰਦਾ ਸਿੱਖ ਹੈ, ਇਹਨੂੰ ਪਤਾ ਵੀ ਮੈਨੂੰ ਤੇ ਚੋਲੇ ਉੱਤੋਂ ਪਾਉਣੀ ਹੀ ਪੈਣੀ ਹੈ, ਇਹਨੇ ਪੈਂਟ ਕੋਟ ਪਾਉਣੀ ਹੈ, ਇਹਦੇ ਲਈ ਦਿੱਕਤ ਆ ਜਾਣੀ ਹੈ, ਫਿਰ ਅਗਲਾ ਮੱਥਾ ਮੇਰੇ ਵਰਗੇ ਨੂੰ ਟੇਕੂ, ਫਿਰ ਸਾਰੇ ਪਾਸੇ ਉਹੀ ਗੇਮ ਖੇਡਣੀ। ਗਿਆਨ ਲੈਣ ਦੀ ਗੱਲ ਕਰ, ਭਾਵੇਂ ਸਵੇਰੇ 4 ਵਜੇ ਗਿਆਨ ਲੈ, ਭਾਵੇਂ 2 ਵਜੇ ਲੈ, ਭਾਵੇਂ ਉਹ ਦੁਪਹਿਰੇ 2 ਵਜੇ ਬਹਿ ਜਾ, ਸਮਝ ਲੈਣਾ ਸਹਿਜ ਪਾਠ ਕਰਨਾ, 5 ਵਜੇ ਟਾਈਮ ਲੱਗੂ 5 ਵਜੇ ਬਹਿ ਜੀ, ਸ਼ਾਮ ਨੂੰ 8 ਵਜੇ ਵਿਹਲਾ ਹੋਏਗਾ 8 ਤੋਂ 8:30 ਬਹਿ ਜੀ, ਸੌਣ ਲੱਗੇਗਾ 10 ਵਜੇ ਟਾਈਮ ਲੱਗਦਾ 10 ਤੋਂ 10:30 ਪਾਠ ਕਰ ਲਈ, ਪਰ ਆਪਣਾ ਆਪਦੀ ਸਹਿਜ ਪਾਠ ਕਰਕੇ ਸੌਈ, ਬਾਣੀ ਪੜ੍ਹ ਲਈ, ਅਕਲ ਲੈ ਲਈ, ਸਮਝਾਉਣਾ ਇਹ ਸੀ। ਇਹਨਾਂ ਨੇ ਕਹਿਤਾ ਜਿਹੜਾ 3 ਵਜੇ ਉੱਠੂ ਉਹ ਕਹਿੰਦੇ ਸੋਨਾ ਦਾਨ ਕਰਦਾ, ਜਿਹੜਾ 4 ਵਜੇ ਕਹਿੰਦੇ ਚਾਂਦੀ, ਜਿਹੜਾ 5 ਵਜੇ ਕਹਿੰਦੇ ਲੋਹਾ, ਕਹਿੰਦੇ 6 ਵਜੇ ਕਹਿੰਦੇ ਕੱਖ ਵੀ ਨਹੀਂ। ਉਹ ਸਾਡੇ ਵਾਲੇ ਕਹਿੰਦੇ ਹਾਏ ਹੋਏ ਰੱਬਾ, ਆਪਾਂ ਤੇ 6 ਵਜੇ ਵਾਲੇ ਹੀ ਆ, ਉਦੋਂ ਹੀ ਭਾਰ ਪਾਤਾ ਸਿਰ ਤੇ ਸਾਡੇ ਵਾਲਿਆਂ ਨੇ ਗੇਮ ਉਹੀ ਖੇਡਣੀ ਹੈ ਜਿਹਦੇ ਚ ਮਾਰਨੇ ਇਹਨਾਂ ਨੂੰ ਪਤਾ ਹੈ ਵੀ ਮੈਂ ਤੇ 4 ਵਜੇ ਉੱਠਣਾ ਹੀ ਹੈ ਰਹਿੰਦਾ ਹੀ ਗੁਰਦੁਆਰਿਆਂ ਮੈਂ ਤੇ ਸੌਣਾ ਹੀ ਨਹੀਂ ਮੈਨੂੰ ਪਤਾ ਵੀ ਉੱਠਣਾ ਤੇ ਪੈਣਾ ਹੀ ਹੈ ਮੈਨੂੰ ਫੇਰ ਉਹੀ ਖੇਡ ਜਿਹਦੇ ਚ ਮਾਰ ਇਹ ਆਪ ਨੇ ਇਹਨਾਂ ਨੂੰ ਪਤਾ ਹੈ ਹੁਣ ਗੁਰਦੁਆਰੇ ਜੇ 4 ਵਜੇ ਬੰਦਾ ਸੁੱਤਾ ਹੋਊ ਤੇ ਕਿੱਦਾਂ ਲੱਗੂ ਪਰ ਇਹਨਾਂ ਨੂੰ ਪਤਾ ਸੀ ਵੀ ਆਮ ਲੋਕਾਂ ਦੇ ਉੱਤੇ ਇਹ ਆਮ ਲੋਕ ਘਰਾਂ ਚ ਰਹਿਣ ਵਾਲੇ ਨਹੀਂ ਉੱਠ ਸਕਣੇ 3 ਵਜੇ ਨਹੀਂ ਉੱਠ ਸਕਣੇ ਇਹਨਾਂ ਨੇ 3 ਵਜੇ ਵੇਖ ਲਿਆ ਤੇ ਜੇ ਲੋਕੀ 3 ਵਜੇ ਉੱਠਣ ਲੱਗ ਗਏ ਫਿਰ ਬਾਬਾ ਜੀ 2 ਵਜੇ ਲੱਗ ਗਏ ਵੀ ਹੁਣ ਹੁਣ ਉੱਠੋ ਜਦੋਂ ਲੋਕ 2 ਵਜੇ ਉੱਠਣ ਲੱਗੇ 12:30 ਨਹਾਉਂਦੇ ਨੇ ਬਾਬਾ ਜੀ ਹੁਣ ਅਗਲਾ ਕਹੇ ਯਾਰ 12:30 ਕਹਿਣ ਲੱਗ ਪਏ ਇਹ ਗੇਮ ਹੀ ਉਹ ਖੇਡਦੇ ਆ ਤੇ 12:30 ਦਾ ਉੱਠਿਆ 6 ਵਜੇ ਤੱਕ ਦਾ ਜਾਗਦਾ ਰਿਹਾ 6 ਵਜੇ ਖਾ ਕੇ 2 ਪਰੌਂਠੇ ਫਿਰ ਸੌ ਗਿਆ ਅਗਲੇ ਨੇ ਕੰਮ ਜਾਣਾ ਖੇਤਾਂ ਚ ਜਾਣਾ ਡਿਊਟੀ ਕਰਨੀ ਆ ਕੋਈ ਲੁਧਿਆਣੇ ਤੁਰਿਆ ਕੋਈ ਜਲੰਧਰ ਤੁਰਿਆ ਕੋਈ ਦਿੱਲੀ ਨੂੰ ਨਿਕਲਿਆ ਕਿਸੇ ਨੇ ਬੱਸ ਚਲਾਉਣੀ ਕਿਸੇ ਨੇ ਕਾਰ ਚਲਾਉਣੀ ਕਿਸੇ ਨੇ ਟਰੱਕ ਚਲਾਉਣਾ ਕਿੰਨੇ ਕਿੰਨੇ ਕੰਮ ਕਰਨੇ ਆ ਸਾਡੇ ਵਰਗੇ ਉਹ ਮਾਰ ਕੇ ਘਰਾੜੇ ਸਾਰਾ ਦਿਨ ਤੇ ਜਦੋਂ 12:30 ਆਪੇ ਹੀ ਨੀਂਦ ਜਾਗ ਆ ਜਾਣੀ ਹੈ 6 ਵਜੇ ਸੁੱਤਾ ਅਗਲਾ ਹੁਣ ਅਗਲਾ 6 ਵਜੇ ਕੰਮ ਤੋਂ ਆਉਂਦਾ 2 ਘੰਟੇ ਨਿਆਣਿਆਂ ਨਾਲ ਗੱਲਬਾਤ ਕਰਦਾ 10 ਵੱਜ ਜਾਂਦੇ ਪੈਂਦਿਆਂ ਨੂੰ ਹੁਣ ਅਗਲਾ ਕਹਿੰਦਾ ਮੈਂ ਨੀਂਦ ਨਾ ਪੂਰੀ ਕੀਤੀ ਸਵੇਰੇ ਗੱਡੀ ਠੋਕੂ ਕਿਸੇ ਚੀਜ਼ ਵਿੱਚ ਮੇਰੇ ਤੋਂ ਬੱਸ ਕਿਤੇ ਠੁੱਕ ਗਈ ਤੇ ਹੋਰ ਨੁਕਸਾਨ ਹੋ ਸਕਦਾ ਪਰ ਇਹਨਾਂ ਨੇ ਪਰਚੇ ਹੀ ਉਹ ਪਾਏ ਆ ਜਿਹਦੇ ਵਿੱਚ ਪਾਸ ਹੀ ਇਹ ਹੋ ਸਕਦੇ ਆ ਬਸ ਇਹੀ ਪਾਸ ਹੋ ਸਕਦੇ ਆਮ ਬੰਦਾ ਪਾਸ ਹੋ ਹੀ ਨਹੀਂ ਸਕਦਾ ਲਾ ਲਓ ਜ਼ੋਰ ਜਿੰਨਾ ਮਰਜ਼ੀ ਆਮ ਬੰਦਾ ਪਾਸ ਹੋ ਹੀ ਨਹੀਂ ਸਕਦਾ ਕਹਿੰਦੇ ਪਰਚੇ ਹੀ ਉਹ ਪਾ ਦਿਓ ਇਮਤਿਹਾਨ ਹੀ ਉਹ ਪਾ ਦਿਓ ਜਿੰਨੀਆਂ ਮਰਿਆਦਾਵਾਂ ਜਿੰਨੇ ਡੇਰੇ ਆਪਣੀਆਂ ਆਪਣੀਆਂ ਮਰਿਆਦਾਵਾਂ ਅਗਲਾ ਕਹੇ ਤੂੰ ਕਰ ਹੀ ਨਾ ਸਕੇ ਫਿਰ ਮੈਂ ਕੀ ਕਰਾਂ ਭਾਈ ਸਾਹਿਬ ਬਾਬਾ ਜੀ ਮੈਂ ਕੀ ਕਰਾਂ ਤੂੰ ਤੇ ਬਾਬਾ ਜੀ ਦੇ ਚਰਨ ਪਵਾ ਕੇ ਕੰਬਲ ਦੇ ਦਿਆ ਕਰ ਨਾਥ ਦੇ ਦਿਆ ਕਰ 5500 ਰੁਪਈਆ ਤੇਰਾ ਭਲਾ ਘਰੇ ਬੈਠੇ ਦੇ ਹੋ ਜੂ ਆਹ ਵਧੀਆ ਕੰਮ ਤਰੀਕਾ ਅਗਲੇ ਦਾ ਢੰਗ ਹੈ ਅਗਲੇ ਦਾ ਤੇ ਭਰਾਵੋ ਭੈਣੋ ਮੇਰੀ ਜੇ ਆਪ ਸਹਿਜ ਪਾਠ ਕਰਿਆ ਕਰੋ ਅੱਖਾਂ ਖੁੱਲ ਜਾਣ ਦਿਮਾਗ ਚੱਲ ਪੈਣ ਫਾਇਦਾ ਬੜਾ ਭਾਈ ਫਾਇਦਾ ਬਹੁਤ ਹੈ ਜਦੋਂ ਨਾ ਦਿਮਾਗ ਐ ਸੋਚੂ ਹੁਣ ਵੇਖੋ ਜਦੋਂ ਆਪਾਂ ਬਾਬਾ ਜੀ ਦੀ ਬਾਣੀ ਪੜਾਂਗੇ ਆਪਾਂ ਕਹਾਂਗੇ ਵੀ ਵੇਖੋ ਜਦੋਂ ਨਾ ਸਵਾਲ ਕਰਨ ਵਾਲਾ ਦਿਮਾਗ ਹੁੰਦਾ ਕਈਆਂ ਦੇ ਦਿਮਾਗ ਹੁੰਦੇ ਨੇ ਡੈਡ ਸਵਾਲ ਨਹੀਂ ਕਰਦੇ ਜਿਵੇਂ ਕਿਸੇ ਨੇ ਕਹਿ ਦਿੱਤਾ ਠੀਕ ਹੈ ਤੁਸੀਂ ਵੇਖਿਆ ਨੀ ਜੀ ਪਿੱਛ ਲੱਗੂ ਬੰਦੇ ਨੀ ਹੁੰਦੇ ਕਈ ਤੇ ਨਿਆਣਾ ਵੀ ਸਾਨੂੰ ਕਿਹੜਾ ਚੰਗਾ ਲੱਗਦਾ ਜਿਹੜਾ ਆਗਿਆਕਾਰੀ ਹੋਵੇ ਬੀਬੀ ਉਹ ਬੱਚਾ ਕਿਹੜਾ ਪਸੰਦ ਹੈ ਸਾਨੂੰ ਉਹ ਬੱਚਾ ਬਹੁਤ ਚੰਗਾ ਲੱਗਦਾ ਜਿਹੜਾ ਕਹੇ ਮੰਮਾ ਤਾਂ ਜਿਵੇਂ ਤੂੰ ਕਹਿੰਦੀ ਹੈ ਉਵੇਂ ਠੀਕ ਹੈ ਆਪਾਂ ਕਹਿੰਦੇ ਬੱਚਾ ਹੋਵੇ ਆਗਿਆਕਾਰੀ ਭੈਣੋ ਆਪਾਂ ਇਹੀ ਚਾਹੁੰਦੇ ਹਾਂ ਨਾ ਵੀ ਨਿਆਣਾ ਹੋਵੇ ਆਗਿਆਕਾਰੀ ਆਗਿਆਕਾਰੀ ਫਿਰ ਪੈਕੇਜ ਪੂਰਾ ਮਿਲੂ ਜਿਹੜਾ ਤੇਰੀ ਆਗਿਆ ਚ ਚੱਲਦਾ ਹੈ ਤੇਰੇ ਘਰ ਵਾਲੇ ਦੀ ਆਗਿਆ ਚ ਚੱਲਦਾ ਸੱਤ ਬਚਨ ਕਹਿੰਦਾ ਨਾ ਆਗਿਆਕਾਰੀ ਤੇ ਫਿਰ ਨੂੰਹ ਦਾ ਵੀ ਆਗਿਆਕਾਰੀ ਹੋਊ ਜਦੋਂ ਉਹਨੇ ਕਹਿਣਾ ਵੀ ਚੱਲ ਅੱਡ ਹੋ ਉਹਦੇ ਉੱਥੇ ਵੀ ਆਗਿਆ ਮੰਨੂ ਪੈਕੇਜ ਪੂਰਾ ਹੀ ਮਿਲੂ ਐ ਥੋੜਾ ਕਰ ਸਕਦੇ ਆ ਤੁਸੀਂ ਹਲਵਾਈ ਦੀ ਦੁਕਾਨ ਤੇ ਗਏ ਆ ਤੁਸੀਂ ਮਿੱਠਾ ਖਰੀਦਣ ਗਏ ਆ ਐ ਨਹੀਂ ਹੋਣਾ ਵੀ ਇੱਕ ਬਰਫੀ ਪਾ ਦੇ ਇੱਕ ਰਸਗੁੱਲਾ ਪਾ ਦੇ ਇੱਕ ਗੁਲਾਬ ਜਾਮਣ ਪਾ ਦੇ ਅਗਲਾ ਕਹਿੰਦਾ ਅੱਧਾ ਕਿਲੋ ਪੂਰਾ ਖਰੀਦ ਜਾਂ ਰਸਗੁੱਲਾ ਹੀ ਖਰੀਦ ਲੈ ਤੇ ਜਾਂ ਫਿਰ ਆਹੀ ਖਰੀਦ ਲੈ ਜਾਂ ਤੇ ਆਗਿਆਕਾਰੀ ਹੋਊ ਜੇ ਫਿਰ ਤੈਨੂੰ ਸਾਰਾ ਪੈਕੇਜ ਲੈਣਾ ਪੈਣਾ ਹੈ ਆਗਿਆਕਾਰੀ ਬੱਚਾ ਜਿਹੜਾ ਤੁਹਾਨੂੰ ਆਗਿਆਕਾਰੀ ਚੰਗਾ ਲੱਗਦਾ ਇਹ ਫਿਰ ਹਰੇਕ ਦਾ ਹੀ ਆਗਿਆਕਾਰੀ ਹੋਊ ਬੱਚਾ ਪਤਾ ਤੁਹਾਨੂੰ ਕਿੱਦਾਂ ਦਾ ਚਾਹੀਦਾ ਹੈ ਉਹ ਬੱਚਾ ਜਿੱਤੇ ਮੈਂ ਗਲਤੀ ਕਰਾਂ ਮੈਨੂੰ ਟੋਕੇ ਮੈਂ ਨਹੀਂ ਮੰਨਦਾ ਤੇਰੀ ਆਹ ਬੱਚਾ ਚਾਹੀਦਾ ਜਿੱਤੇ ਮੈਂ ਗਲਤ ਹੋਵਾਂ ਮੇਰੀ ਮੰਨੇ ਨਾ ਤੁਹਾਨੂੰ ਚਾਹ ਚੜ ਜਾਣਾ ਚਾਹੀਦਾ ਜਦੋਂ ਤੁਹਾਡਾ ਬੱਚਾ ਠੋਕ ਕੇ ਨਾ ਕਰ ਦੇਵੇ ਗਲਤੀ ਹੋਵੇ ਤੂੰ ਗਲਤ ਗੱਲ ਕਹਿ ਰਿਹਾ ਨਾ ਜਦੋਂ ਮੈਂ ਨਹੀਂ ਕਰਦਾ ਏਦਾਂ ਖਵੇ ਨਾ ਜਦੋਂ ਬੱਚਾ ਤੇ ਤੁਹਾਨੂੰ ਚਾਹ ਚੜਨਾ ਚਾਹੀਦਾ ਵੀ ਸ਼ੁਕਰ ਹੈ ਸਾਡਾ ਨਿਆਣਾ ਇਹੋ ਜਿਹਾ ਜੰਮਿਆ ਸਾਡੇ ਘਰੇ ਇਹੋ ਜਿਹਾ ਬੱਚਾ ਆਇਆ ਜਿਹਦਾ ਦਿਮਾਗ ਚੱਲ ਰਿਹਾ ਮੈਂ ਤੇ ਗਲਤ ਕਿਹਾ ਸੀ ਇਹਨੇ ਮੇਰੀ ਨਹੀਂ ਮੰਨੀ ਤੇ ਜੇ ਤੁਸੀਂ ਇਹੋ ਜਿਹਾ ਬੱਚਾ ਤੁਹਾਡਾ ਹੋਇਆ ਕੱਲ ਨੂੰ ਜਦੋਂ ਵਿਆਹ ਕੇ ਵੀ ਆਊ ਉਹਦੀ ਘਰ ਵਾਲੀ ਵੀ ਜਦੋਂ ਗਲਤ ਉੱਥੇ ਵੀ ਟੋਕੂ ਵੀ ਮੈਂ ਨਹੀਂ ਤੇਰੀ ਮੰਨਦਾ ਇੱਥੇ ਤੂੰ ਗਲਤ ਕਹਿੰਦੀ ਹੈ ਮੇਰੀ ਮਾਂ ਸਹੀ ਹੈ ਤੂੰ ਸਹੀ ਨਹੀਂ ਬੱਚਾ ਅਕਲ ਵਾਲਾ ਹੋਵੇ ਅਸੀਂ ਕਹਿੰਦੇ ਹਾਂ ਬੱਚਾ ਆਗਿਆਕਾਰੀ ਹੋਵੇ ਸਾਡੇ ਬਾਬਾ ਜੀ ਕਹਿੰਦੇ ਆ ਪੁੱਛ ਐਦਾਂ ਕਹਿਣਾ ਸਿੱਖ ਵਾਏ ਕਿਉਂ ਸਾਡੇ ਕਿਉਂ ਕਹਿਣ ਵਾਲੇ ਬੰਦੇ ਨੂੰ ਪਸੰਦ ਨਹੀਂ ਕੀਤਾ ਜਾਂਦਾ ਜਿਹੜਾ ਨਿਆਣਾ ਕਹਿੰਦੇ ਵੀ ਐਦਾਂ ਨਹੀਂ ਕਰਨਾ ਆ ਐ ਕਿਉਂ ਕਰਨਾ ਲੈ ਦੱਸ ਇਹ ਸਵਾਲ ਕਰਦਾ ਅੱਗੋਂ ਆਮ ਪਬਲਿਕ ਦੇ ਵਿੱਚ ਵੀ ਚੰਗਾ ਨਹੀਂ ਸਮਝਿਆ ਜਾਂਦਾ ਤੇ ਧਰਮ ਵਾਲੇ ਪਾਸੇ ਤੇ ਸਾਡੇ ਸਿਖਾਉਂਦੇ ਹੀ ਇਹ ਨੇ ਵੀ ਤਰਕ ਨਾ ਕਰੋ ਜੀ ਅੱਗੋਂ ਬੋਲੋ ਨਾ ਜੀ ਅੱਗੇ ਗੱਲ ਨਾ ਕਰੋ ਪਰ ਸਾਡੇ ਬਾਬਾ ਜੀ ਸ਼ੁਰੂ ਇੱਥੋਂ ਕਰਦੇ ਆ ਭਰਾਵੋ ਜੇ ਦਿਮਾਗ ਇੱਕ ਵਾਰੀ ਚੱਲ ਪਵੇ ਵਾਏ ਐ ਕਹਿਣਾ ਸਿੱਖ ਲੈ ਕਿਉਂ ਐ ਕਹਿਣਾ ਸਿੱਖ ਲੈ ਦਿਮਾਗ ਹੁਣ ਉਹ ਕਹਿੰਦੇ ਸਾਰੀ ਦੁਨੀਆ ਨਹਾਉਣ ਚੱਲੀ ਹੈ ਲੋਕਾਂ ਦੇ ਮਨ ਸੁੱਚੇ ਹੋ ਜਾਣੇ ਨੇ ਸਾਡੇ ਬਾਬਾ ਜੀ ਕਹਿੰਦੇ ਕਿਉਂ ਐ ਕਿਵੇਂ ਸੁੱਚੇ ਹੋ ਜਾਣਗੇ ਸੋਚਿਆ ਸ਼ੁਰੂ ਕਿੱਥੋਂ ਹੋਇਆ ਤਰਕ ਤੋਂ ਜਪਜੀ ਸਾਹਿਬ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਬਾਬਾ ਐ ਕਿਵੇਂ ਭਾਈ ਸਾਰੀ ਦੁਨੀਆ ਨਹਾਉਣ ਚੱਲੀ ਕਹਿੰਦੇ ਐ ਕਿਵੇਂ ਨਹਾਉਣ ਨਾਲ ਕੱਲੇ ਭਲਾ ਕਰ ਦੋਗੇ ਤੁਸੀਂ ਬੰਦੇ ਇੱਥੇ ਸਿਰ ਚੜ ਹੰਕਾਰੀ ਬੰਦੇ ਬਥੇਰੇ ਵੇਖੇ ਆ ਪੰਜ ਚਾਰ ਯਾਤਰਾਵਾਂ ਹਰ ਮਹੀਨੇ ਜਾਂਦੇ ਹਾਂ ਜੀ ਅਸੀਂ ਰੋਟੀ ਦੀ ਭੁੱਖ ਉਹ ਤੇ ਉਹਨਾਂ ਨੂੰ ਭੁੱਖ ਹੀ ਇਸ ਗੱਲ ਦੀ ਲੱਗਦੀ ਹੈ ਵੀ ਬੱਲੇ ਬੱਲੇ ਕਰੋ ਮੇਰੀ ਯਾਰ ਹਰ ਮਹੀਨੇ ਜਾਂਦਾ ਹੈ ਹਰ ਸਾਲ ਯਾਤਰਾ ਜਾਂਦਾ ਮਹੀਨਾ ਮਹੀਨਾ ਯਾਤਰਾ ਜਾਂਦਾ ਤੇ ਸਾਡੇ ਬਾਬਾ ਜੀ ਨੂੰ ਮਹਾਰਾਜ ਬੰਦਾ ਸੁੱਚਾ ਹੋ ਜਾਂਦਾ ਕਹਿੰਦੇ ਐ ਕਿਵੇਂ ਸੁੱਚਾ ਹੋ ਜਾਊ ਸੋਚਿਆ ਸੋਚ ਨਾ ਹੋ ਵੀ ਜੇ ਸੋਚੀ ਲੈ ਲੱਖ ਵਾਰ ਨਹਾਈ ਜਾ ਕਹਿੰਦੇ ਸੁੱਚਾ ਕਿਵੇਂ ਹੋ ਜਾਊ ਵੇਖੋ ਚੱਲ ਪਿਆ ਨਾ ਦਿਮਾਗ ਜਪਜੀ ਸਾਹਿਬ ਪੜ੍ਹਦੇ ਹੋਈਏ ਅਸੀਂ ਪੜ੍ਹਦੇ ਹੋਈਏ ਜਪਜੀ ਸਾਹਿਬ ਅਸੀਂ ਪੜ੍ਹਦੇ ਹੋਈਏ ਸਹਿਜ ਪਾਠ ਹਰ ਸਾਲ ਸਾਡਾ ਸਹਿਜ ਪਾਠ ਚੱਲੇ ਤੇ ਗੁਰਬਾਣੀ ਦੇ ਵਿੱਚ ਇੰਨੀ ਵਾਰੀ ਆ ਕਿਵੇਂ ਆ ਕਿਉਂ ਆ ਕਿਉਂ ਆ ਕਿਉਂ ਐ ਜੇ ਤੁਹਾਡਾ ਦਿਮਾਗ ਇੱਕ ਵਾਰੀ ਸਿੱਖ ਗਿਆ ਵੀ ਐ ਕਿਉਂ ਕੱਲ ਨੂੰ ਕੋਈ ਬੰਦਾ ਗੱਡੀ ਵੇਚਣ ਆਊ ਸਸਤੀ ਦੇਵੇ ਉਦੋਂ ਵੀ ਤੇਰਾ ਦਿਮਾਗ ਉਹਦੀ ਚੱਕ ਲੂ ਐ ਕਿਉਂ ਕਹਿੰਦਾ ਕਿਤੇ ਇੰਜਣ ਮਰਿਆ ਤੇ ਨਹੀਂ ਹੋਇਆ ਇਹਦਾ ਕਿਤੇ ਦੋ ਨੰਬਰ ਦੀ ਗੱਡੀ ਤੇ ਨਹੀਂ ਲਈ ਫਿਰਦਾ ਏ ਕਿਉਂਕਿ ਕਿਉਂ ਕਹਿਣਾ ਸਿੱਖ ਗਿਆ ਤੂੰ ਫਿਰ ਤੈਨੂੰ ਕੋਈ ਗੱਡੀ ਚ ਧੋਖਾ ਦੇ ਜੂ ਬਈ ਕੋਈ ਤੈਨੂੰ ਸਸਤਾ ਪਲਾਟ ਪਲਾਟ ਧੋਖੇ ਨਾਲ ਦੇ ਜੂ ਕਿਤੇ ਕੋਈ ਤੈਨੂੰ ਠੱਗੀ ਮਾਰ ਜੂ ਆ ਜਿੰਨੇ ਬੰਦੇ ਤੁਹਾਡੇ ਚ ਬੈਠੇ ਆ ਮੇਰੇ ਨਾਲ ਠੱਗੀ ਵੱਜ ਗਈ ਮੈਨੂੰ ਫਲਾਣਾ ਲੁੱਟ ਕੇ ਲੈ ਗਿਆ ਫਲਾਣੇ ਨੇ ਮੈਨੂੰ ਠੱਗੀ ਮਾਰ ਗਿਆ ਤਾਂ ਠੱਗੀ ਮਾਰ ਗਿਆ ਮੇਰਾ ਖਿਆਲ ਜੇ ਸਹਿਜ ਪਾਠ ਕਰਦਾ ਹੁੰਦਾ ਆ ਬਾਬੇ ਵਾਂਗੂ ਤਰਕ ਕਰਨੀ ਸਿੱਖਦਾ ਤੈਨੂੰ ਉਹਦਾ ਪਤਾ ਲੱਗ ਜਾਣਾ ਸੀ ਵੀ ਗਲਤ ਬੋਲਦਾ ਬੰਦਾ ਇੱਕ ਵਾਰੀ ਵੇਖੋ ਨਾ ਇੱਕ ਵਾਰੀ ਗੱਡੀ ਸਟਾਰਟ ਹੋ ਗਈ ਫਿਰ ਤੇ ਸਟਾਰਟ ਹੋ ਗਈ ਨਾ ਬਸ ਇੱਕ ਸੈਲਫ ਵੱਜਦੀ ਗੁਰਬਾਣੀ ਪੜ੍ਹਨ ਵਾਲਿਆਂ ਦੇ ਦਿਮਾਗ ਨੂੰ ਐਸੀ ਸੈਲਫ ਵੱਜਦੀ ਹੈ ਫਿਰ ਹਰ ਜਗ੍ਹਾ ਚੇਪ ਦਿੰਦੇ ਐ ਐਂ ਕਿਉਂ ਕਿਉਂਕਿ ਕਿਉਂ ਕਹਿਣਾ ਉਹਨਾਂ ਦੇ ਦਿਮਾਗ ਚ ਆ ਗਿਆ ਵਾਏ ਕਹਿਣਾ ਉਹਨਾਂ ਦੇ ਦਿਮਾਗ ਚ ਆ ਗਿਆ ਸਵਾਲ ਕਰਨਾ ਉਹਨਾਂ ਦੇ ਦਿਮਾਗ ਚ ਆ ਗਿਆ ਘਰ ਵਾਲੀ ਕਹਿੰਦੀ ਹੈ ਦੁਪਹਿਰੇ ਰੋਜ਼ ਆਇਆ ਕਰੋ ਜੀ ਸਾਲ ਕੁ ਹੋ ਗਿਆ ਰੋਜ਼ ਕਹਿੰਦੀ ਹੈ ਹੁਣ ਕਹਿੰਦੀ ਹੈ ਜੀ ਉੱਥੇ ਰੋਟੀ ਖਾ ਲਿਆ ਕਰੋ ਹੁਣ ਇੱਕ ਬੰਦਾ ਕਹਿੰਦਾ ਚਲੋ ਠੀਕ ਹੈ ਮੈਨੂੰ ਕਹਿੰਦੀ ਮੋਟਰਸਾਈਕਲ ਦਾ ਤੇਲ ਮਚਾਉਂਦਾ ਤੂੰ ਘਰੇ ਆਉਂਦਾ ਫਿਰ ਜਾਂਦਾ ਉਹ ਕਹਿੰਦਾ ਕਿਉਂ ਕਹਿੰਦੀ ਹੈ ਕਿਉਂ ਮੈਨੂੰ ਕਿਉਂ ਨਹੀਂ ਕਹਿੰਦੀ ਮੈਂ ਘਰੇ ਆਵਾਂ ਗੱਲ ਵਿੱਚੋਂ ਕੁਝ ਹੋਰ ਹੈ ਤਰਕ ਦਾ ਰਾਹ ਸੱਚ ਦਾ ਰਾਹ ਹੈ ਸ਼ਰਧਾ ਦਾ ਰਾਹ ਅੰਧ ਵਿਸ਼ਵਾਸ ਦਾ ਰਾਹ ਜਿਹੜਾ ਇਹ ਝੂਠ ਦਾ ਰਾਹ ਹੈ ਫਿਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਮੇਰੀ ਗੱਲ ਚੰਗੀ ਤਰ੍ਹਾਂ ਸਮਝਣ ਦੀ ਖੇਚਲ ਕਰਿਓ ਤਰਕ ਦਾ ਰਾਹ ਹੈ ਨਾ ਜਿਹੜਾ ਗੁਰਬਾਣੀ ਦਾ ਰਾਹ ਜਿਹੜਾ ਆ ਉਹ ਤਰਕ ਦਾ ਰਾਹ ਉਹ ਕਿਉਂ ਤੋਂ ਸ਼ੁਰੂ ਹੁੰਦਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਕਹਿੰਦੇ ਅੱਖਾਂ ਬੰਦ ਕਰਕੇ ਐ ਬੈਠਾ ਲਾ ਕੇ ਸਮਾਧੀਆਂ ਅੰਦਰ ਵਾਲਾ ਮਨ ਤੇ ਤੇਰਾ ਬੋਲੀ ਜਾਂਦਾ ਚੁੱਪ ਚੁੱਪ ਬੈਠਾ ਜੀ ਬੋਲਦਾ ਹੀ ਨਹੀਂ ਕਿਸੇ ਨਾਲ ਕਹਿੰਦੇ ਤੇਰੇ ਅੰਦਰ ਵਾਲਾ ਤੇ ਬੋਲੀ ਜਾਂਦਾ ਇਹ ਰਾਹ ਹੈ ਤਰਕ ਕਰੋਗੇ ਮੈਂ ਫਿਰ ਪੁੱਛਦਾ ਇੱਕ ਬੰਦਾ ਤੁਹਾਡਾ ਰਿਸ਼ਤੇਦਾਰ ਹੈ ਗੱਡੀ ਵੇਚਣ ਆਇਆ ਤੈਂ ਗੱਡੀ ਲੈਣੀ ਹੈ ਸਵਿਫਟ ਤੈਨੂੰ ਪਤਾ ਵੀ ਗੱਡੀ ਮੈਂ ਸਵਿਫਟ ਲੈਣੀ ਹੈ 2011-12 ਮਾਡਲ ਮੈਂ ਲੈਣੀ ਹੈ 12 ਮਾਡਲ ਗੱਡੀ 15 ਮਾਡਲ ਗੱਡੀ ਮੈਨੂੰ 4 ਲੱਖ ਦੀ ਮਿਲਦੀ ਹੈ ਮੈਂ 5 ਗੱਡੀਆਂ ਚੈੱਕ ਕੀਤੀਆਂ ਚਲਾ ਕੇ ਵੇਖੀਆਂ ਇਹ ਗੱਡੀ ਲੈ ਕੇ ਆਇਆ ਕਹਿੰਦਾ 2 ਲੱਖ ਜੂ ਹੀ ਲੈ ਲੈ 2 ਲੱਖ ਜੂ ਹੀ ਵੇਚੀ ਜਾਂਦਾ ਮੈਨੂੰ ਹੁਣ ਸਾਰੇ ਪਤਾ ਕੀ ਕਹਿੰਦੇ ਆ ਚੱਲ ਭਰੋਸਾ ਕਰ ਤੇ ਜੇ ਬੰਦਾ ਭਰੋਸਾ ਕਰ ਲਵੇ ਤੇ ਗੱਡੀ ਉਹ ਲੈ ਕੇ ਆਇਆ ਐਕਸੀਡੈਂਟ ਇੰਜਣ ਮਰਿਆ ਹੋਇਆ ਧੋਖਾ ਕਰਨ ਲੱਗਿਆ ਭਰੋਸੇ ਦੇ ਵਿੱਚ ਫਸ ਗਿਆ ਪਰ ਜੇ ਦਿਮਾਗ ਕਰੇ ਤਰਕ ਵੀ ਇੰਨੀ ਸਸਤੀ ਕਿਵੇਂ ਹੋ ਗਈ ਬਈ ਇੰਨੀ ਸਸਤੀ ਕਿਵੇਂ ਦੇਈ ਜਾਂਦਾ ਗੱਡੀ ਫਿਰ ਕਿਵੇਂ ਫਸੂ ਸਾਡੇ ਇੱਕ ਬੰਦਾ ਆਇਆ ਪਿੱਛੇ ਜੇ ਕਹਿੰਦਾ ਮੈਂ ਜ਼ਮੀਨ ਦੇਣੀ ਹੈ ਜੀ ਤੁਹਾਨੂੰ ਮੈਂ ਕਿਹਾ ਕਿੰਨੀ ਕਹਿੰਦਾ 4 ਕਿੱਲੇ ਮੈਂ ਕਿਹਾ ਕਾਹਦੇ ਲਈ ਕਹਿੰਦਾ ਜੀ ਬਸ ਮੇਰੀ ਸ਼ਰਧਾ ਹੈ ਮੈਂ ਕਿਹਾ ਨੇੜੇ ਰਹਿੰਦਾ ਅੱਗੇ ਵੀ ਆਉਣਾ ਕਹਿੰਦਾ ਮੈਂ ਆਇਆ ਤੇ ਕਦੀ ਨੀ ਮੈਂ ਕਿਹਾ ਤੇਰੇ ਅੰਦਰ ਇੰਨੀ ਸ਼ਰਧਾ ਕਿਵੇਂ ਜਾਗਦੀ 20 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ ਵੀ ਤੇਰੀ ਸ਼ਰਧਾ ਕਿਵੇਂ ਜਾਗਦੀ ਇੱਕਦਮ ਹੀ ਕਿਵੇਂ ਕਿਉਂ ਕਹਿੰਦਾ ਵੀ ਜ਼ਮੀਨ ਮੈਨੂੰ ਮੇਰੇ ਵਾਲੇ ਕਈ ਬੰਦੇ ਕਹਿਣ ਭਾਈ ਸਾਹਿਬ 2 ਮਿੰਟ ਗੱਲ ਮੈਂ ਕਿਹਾ ਕੋਈ ਚੱਕਰ ਵਿੱਚੋਂ ਹੋਰ ਹੈ ਐਵੇਂ ਥੋੜਾ ਐਵੇਂ ਜ਼ਮੀਨਾਂ ਚੱਕੀ ਫਿਰਦਾ ਅਗਲਾ 4 ਕਿੱਲੇ ਉੱਦਾਂ ਕਦੇ ਵੜਿਆ ਨੀ ਵਿਆਹਿਆ ਨੀ ਕਹਿੰਦੇ ਇਹ ਛੜਾ ਬੰਦਾ ਸ਼ਾਦੀ ਇਹਦੀ ਹੋਈ ਨੀ ਉਹ ਜਦੋਂ ਬਾਅਦ ਚ ਸਾਰੇ ਪਤਾ ਪੁਤਾ ਕਰਾਇਆ ਉਹਦਾ ਝਗੜਾ ਚੱਲਦਾ ਚਾਚੇ ਦੇ ਮੁੰਡਿਆਂ ਨਾਲ ਚੱਕਰ ਪੈਂਦਾ ਉਹਨੂੰ ਇਹ ਹੈ ਵੀ ਇੱਕਰੀ ਜੇ ਕਿਤੇ ਐ ਹੋ ਜੇ ਤੇ ਕਬਜ਼ਾ ਆਪੇ ਛਡਾ ਦੇਣਗੇ ਆਪੇ ਚੱਕਰ ਮੈਂ ਕਿਹਾ ਭਾਈ ਅਸੀਂ ਇਹੋ ਜਿਹੇ ਪੁੱਠੇ ਸਿੱਧੇ ਕੰਮ ਨਹੀਂ ਕਰਦੇ ਤੂੰ ਆਪਣੀ ਜ਼ਮੀਨ ਆਪਣੇ ਕੋਲ ਹੀ ਰੱਖ ਰੌਲੇ ਵਾਲਾ ਹੈ ਮਸਲਾ ਹੈ ਕਿੱਥੋਂ ਸ਼ਰਧਾ ਬਣ ਗਈ ਤੇਰੀ ਇੰਨੀ ਜਿੰਨਾ ਚਿਰ ਤੁਹਾਡੇ ਦਿਮਾਗ ਵਿੱਚ ਸ਼ਰਧਾ ਹੈ ਨਾ ਅਗਲਾ ਕਵੇ ਨਹੀਂ ਬਾਬਾ ਭਾਈ ਸਾਹਿਬ ਭਰੋਸਾ ਕਰੋ ਗੱਡੀ ਲੈਣੀ ਹੈ ਭਰੋਸਾ ਕਰੋ ਸ਼ਰਧਾ ਰੱਖੋ ਇਹਦਾ ਮਤਲਬ ਵਿੱਚੋਂ ਗੱਲ ਕੁਝ ਹੋਰ ਹੈ ਆ ਜਿਹੜੇ ਸਾਡੇ ਅੱਜ ਕੱਲ ਬਾਬੇ ਨੀ ਕਹਿੰਦੇ ਫਿਰਦੇ ਜਗ੍ਹਾ ਜਗ੍ਹਾ ਭਾਈ ਸ਼ਰਧਾ ਰੱਖੋ ਉਹਦਾ ਹੀ ਸੋਚ ਲਿਆ ਕਰੋ ਵੀ ਵਿੱਚੋਂ ਗੱਲ ਕੁਝ ਹੋਰ ਹੈ ਚੁੱਪ ਕਰ ਦਿਓ ਬੋਲੋ ਨਾ ਸ਼ਰਧਾ ਰੱਖੋ ਭਰੋਸਾ ਕਰੋ ਵਿਸ਼ਵਾਸ ਕਰੋ ਇਹ ਕਹਿਣ ਦੀ ਕਿਉਂ ਲੋੜ ਪੈ ਰਹੀ ਹੈ ਬਾਰ ਬਾਰ ਕਹਿਣ ਦੀ ਕਿਉਂ ਲੋੜ ਹੋ ਰਹੀ ਹੈ ਪਹਿਲਾਂ ਕਰੋ ਤਰਕ ਪਹਿਲਾਂ ਦਿਮਾਗ ਚ ਸਿੱਧਾ ਹੀ ਜਦੋਂ ਪਹਿਲੀ ਗੱਲ ਕਿਸੇ ਨਾਲ ਵੀ ਕਰਨੀ ਹੈ ਇੱਕਦਮ ਦਿਮਾਗ ਚ ਵੱਜੇ ਤਰਕ ਆਵੇ ਪਹਿਲਾਂ ਫਿਰ ਜਦੋਂ ਵੱਜ ਜੇ ਤੇਰਾ ਭਰੋਸਾ ਸਾਰੇ ਪਾਸਿਓਂ ਪਤਾ ਕਰ ਲੈ ਸਾਰਾ ਕੁਝ ਠੀਕ ਹੋਵੇ ਫਿਰ ਬਣਾ ਲੈ ਸ਼ਰਧਾ ਵੀ ਠੀਕ ਹੈ ਜੇ ਸਵਾਲ ਨਾ ਕੀਤੇ ਹੁੰਦੇ ਆ ਮੇਰੀਆਂ ਕਿੰਨੀਆਂ ਭੈਣਾਂ ਆ ਤਰਕ ਦਾ ਰਾਹ ਨਹੀਂ ਚੁਣਿਆ ਪਿਓ ਨੇ ਰਿਸ਼ਤੇਦਾਰ ਨੇ ਕਿਸੇ ਦੋਸਤ ਮਿੱਤਰ ਨੇ ਕਹਿਤਾ ਯਾਰ ਮੈਂ ਤੇਰੇ ਨਾਲ ਗਲਤ ਥੋੜਾ ਕਰੂੰ ਮੁੰਡੇ ਦੀ 10 ਕਿੱਲੇ ਜ਼ਮੀਨ ਹੈ ਨਸ਼ੇ ਨੂੰ ਤੇ ਹੱਥ ਨਹੀਂ ਲਾਉਂਦਾ ਯਾਰ ਤੇ ਕਰਕੇ ਭਰੋਸਾ ਆਪਣੀ ਧੀ ਦਾ ਰਿਸ਼ਤਾ ਕਰਤਾ ਮੇਰੇ ਦੋਸਤ ਨੇ ਕਿਹਾ ਰਿਸ਼ਤਾ ਕਰਤਾ ਧੀ ਦਾ ਹੁਣ ਪਤਾ ਲੱਗਿਆ ਜ਼ਮੀਨ ਵੀ 10 ਦੀ 7 ਕਿੱਲੇ ਨਿਕਲੀ ਤੇ ਦੁਨੀਆਂ ਦਾ ਕੋਈ ਨਸ਼ਾ ਨੀ ਜਿਹੜਾ ਮੁੰਡਾ ਖਾਂਦਾ ਨਹੀਂ ਤੇ ਪਿਓ ਨੇ ਕੀ ਕੀਤਾ ਸੀ ਪਿਓ ਨੇ ਕੀਤਾ ਸੀ ਭਰੋਸਾ ਵਿਚੋਲੇ ਕਹਿੰਦੇ ਤੂੰ ਚੁੱਪ ਕਰਕੇ ਭਰੋਸਾ ਕਰ ਮੇਰੀ ਗੱਲ ਤੇ ਵਿਸ਼ਵਾਸ ਕਰ ਬਾਰ ਬਾਰ ਵਿਸ਼ਵਾਸ ਕਰਨ ਦੀ ਗੱਲ ਕਰਦਾ ਪਰ ਜਿਹੜਾ ਸੱਚ ਹੁੰਦਾ ਜਿਹਦੇ ਪੱਲਿਓ ਪਤਾ ਕੀ ਕਹਿੰਦਾ ਕੱਲੇ ਕੱਲੇ ਬੰਦੇ ਤੋਂ ਪਤਾ ਕਰ ਲੈ ਜ਼ਮੀਨ ਦੀ ਜਾ ਕੇ ਉੱਥੋਂ ਪਟਵਾਰੀ ਤੋਂ ਪਤਾ ਕਰ ਇੱਕ ਇੱਕ ਥਾਂ ਤੋਂ ਪਤਾ ਕਰ ਲੈ ਸੱਚਾ ਬੰਦਾ ਨੀ ਕਹਿੰਦਾ ਸਵਾਲ ਨਾ ਕਰ ਉਹ ਕਹਿੰਦਾ ਕੱਲੀ ਕੱਲੀ ਚੀਜ਼ ਆ ਜਾ ਤੈਨੂੰ ਬੈਂਕ ਅਕਾਊਂਟ ਵਿਖਾਵਾਂ ਬਾਹਰਲੇ ਮੁੰਡੇ ਗਏ ਨੇ ਪਾਸਪੋਰਟ ਵਿਖਾਉਂਦੇ ਨੇ ਆਹ ਚੱਕ ਪਾਸਪੋਰਟ ਮੇਰਾ ਜਿੱਥੇ ਮਰਜ਼ੀ ਪਤਾ ਕਰ ਲਾ ਮੈਂ ਕੈਨੇਡਾ ਰਹਿੰਦਾ ਉੱਥੇ ਆਹ ਮੇਰਾ ਐਡਰੈਸ ਹੈ ਕਰ ਜਿੱਥੋਂ ਮਰਜ਼ੀ ਪਤਾ ਪਰ ਜਿਹੜਾ ਬੰਦਾ ਕਹਿੰਦਾ ਅੱਖਾਂ ਬੰਦ ਕਰਕੇ ਭਰੋਸਾ ਕਰੋ ਇਹਦਾ ਮਤਲਬ ਦਾਲ ਵਿੱਚ ਕੁਛ ਕਾਲਾ ਹੈ ਕੁਛ ਇਹ ਤਾਂ ਵਾਰ ਵਾਰ ਇਹ ਕਹਿੰਦਾ ਤਾਂ ਵਾਰ ਵਾਰ ਕਹਿੰਦੇ ਆ ਭਰੋਸਾ ਰੱਖੋ ਸ਼ਰਧਾ ਰੱਖੋ ਸ਼ਰਧਾ ਰੱਖੋ ਸਾਡੇ ਗੁਰੂ ਸਾਹਿਬ ਨੇ ਰਾਹ ਜਿਹੜਾ ਸਾਨੂੰ ਦਿੱਤਾ ਉਹਨਾਂ ਨੇ ਦਿੱਤਾ ਦਿਮਾਗ ਚ ਲਾਓ ਐ ਕਿਵੇਂ ਗੁਰੂ ਨਾਨਕ ਪਾਤਸ਼ਾਹ ਹਰ ਗੱਲ ਚ ਕਹਿੰਦੇ ਐ ਐ ਕਿਵੇਂ ਆ ਜੋਗੀ ਹੈ ਕਹਿੰਦੇ ਜੋਗੀ ਜੋ ਕਾਦੀ ਆ ਕਾਜੀ ਹੈ ਕਾਦੀ ਕੂੜ ਬੋਲ ਮਲ ਖਾਏ ਕਹਿੰਦੇ ਝੂਠ ਬੋਲਦਾ ਵੱਡੀਆਂ ਖਾਂਦਾ ਵੱਡੀਆਂ ਕਾਜੀ ਕਹਿੰਦੇ ਸੀ ਜੱਜ ਨੂੰ ਜਿਹੜਾ ਪੜ੍ਹ ਕੇ ਜਿਵੇਂ ਜੱਜ ਨੀ ਫੈਸਲਾ ਸੁਣਾਉਂਦਾ ਹੁੰਦਾ ਕਾਜੀ ਕਹਿੰਦੇ ਫੈਸਲੇ ਸੁਣਾਉਂਦਾ ਸੀ ਮਹਾਰਾਜ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਇਹ ਝੂਠ ਬੋਲਦਾ ਰਿਸ਼ਵਤਾਂ ਲਈ ਆ ਬ੍ਰਾਹਮਣ ਹੈ ਕਹਿੰਦੇ ਨਕਲੀ ਬ੍ਰਾਹਮਣ ਹੈ ਜਿਹੜਾ ਬ੍ਰਾਹਮਣ ਨਹਾਵੇ ਜੀਆਂ ਘਾਏ ਕਹਿੰਦੇ ਲੋਕਾਂ ਨੂੰ ਕਹਿੰਦਾ ਛੋਟੀ ਜਾਤ ਦਾ ਤੂੰ ਪਰੇ ਚੱਲ ਤੇਰਾ ਪਰਛਾਵਾਂ ਨਾ ਮੇਰੇ ਤੇ ਪੈ ਜੇ ਤੇ ਉਦਾਂ ਨਹਾ ਕੇ ਕਈ ਕਈ ਵਾਰੀ ਕਦੇ ਇੱਥੇ ਨਹਾ ਲੈ ਕਦੇ ਇੱਥੇ ਨਹਾ ਲੈ ਲੋਕਾਂ ਨੂੰ ਦਿਖਾਵਾ ਕਰਦਾ ਕਹਿੰਦੇ ਆਹ ਵੀ ਝੂਠਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਆ ਨਕਲੀ ਜੋਗੀ ਆਮ ਬ੍ਰਾਹਮਣ ਨੀ ਪੁਜਾਰੀ ਬ੍ਰਾਹਮਣ ਆਮ ਬੰਦਾ ਨੀ ਜੋਗੀ ਪੁਜਾਰੀ ਜੋਗੀ ਹੈ ਜਿਹੜਾ ਕਾਜੀ ਉਹ ਜਿਹੜਾ ਪੁਜਾਰੀ ਹੈ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਾ ਬੰਦ ਕਹਿੰਦੇ ਉਜਾੜਾ ਪਾਉਣ ਵਾਲੇ ਹੈ ਹੀ ਨੇ ਇਹਨਾਂ ਨੇ ਉਜਾੜੇ ਦਾ ਬੰਨਣ ਬੰਨਿਆ ਲੋਕਾਂ ਦਾ ਬੇੜਾ ਰੋਣ ਨਾਲ ਹੀ ਇਹ ਲੋਭੀ ਹੈ ਨਾ ਤਰਕ ਜੋਗੀ ਤੇ ਵੀ ਤਰਕ ਭਰਾਵੋ ਕਾਜੀ ਤੇ ਵੀ ਤਰਕ ਉਸ ਵੇਲੇ ਦੇ ਨਕਲੀ ਬ੍ਰਾਹਮਣ ਤੇ ਵੀ ਤਰਕ ਸਾਰਿਆਂ ਤੇ ਤਰਕ ਕਹਿੰਦੇ ਗਲਤ ਕਹਿੰਦੇ ਨੇ ਆਹ ਗਲਤ ਕਹਿੰਦੇ ਨੇ ਗਲਤ ਕਹਿੰਦੇ ਨੇ ਉਹਨਾਂ ਨੂੰ ਆਹ ਜਿਹੜੇ ਸਾਡੇ ਅੱਜ ਕੱਲ ਵਾਲੇ ਹੈ ਇਹ ਕਹਿਣਗੇ ਤਰਕ ਨਾ ਜੀ ਕਰੋ ਉਹਨੂੰ ਕਹੋ ਬਾਣੀ ਵਿੱਚ ਤੇ ਥਾਂ ਥਾਂ ਤੇ ਤਰਕ ਹੈ ਜਗ੍ਹਾ ਜਗ੍ਹਾ ਤਰਕ ਹੈ ਤਰਕ ਦੇ ਰਾਹ ਤੇ ਤੁਰੋਗੇ ਤੇ ਸੱਚ ਦਾ ਪਤਾ ਲੱਗਣਾ ਹੈ ਤੇ ਅੱਖਾਂ ਬੰਦ ਕਰਕੇ ਤੁਰੋਗੇ ਅੱਜ ਤੱਕ ਧੋਖੇ ਚ ਰਹੇ ਆ ਭਰਾਵੋ ਮੇਰਿਓ ਸਾਡੀ ਲੀਡਰਸ਼ਿਪ ਨੇ ਲੁੱਟ ਕੇ ਖਾਧਾ ਕਿ ਨਹੀਂ ਖਾਧਾ ਬੋਲੋ ਮੇਰੇ ਵਰਗੇ ਕੱਪੜੇ ਪਾ ਕੇ ਦਾੜੀਆਂ ਰੱਖ ਕੇ ਪੱਗਾਂ ਬੰਨ੍ਹ ਕੇ ਨੀਲੀਆਂ ਬੰਨ੍ਹ ਕੇ ਪੀਲੀਆਂ ਬੰਨ੍ਹ ਕੇ ਚਿੱਟੀਆਂ ਬੰਨ੍ਹ ਕੇ ਲੁੱਟਿਆ ਕਿ ਨਹੀਂ ਲੁੱਟਿਆ ਲੁੱਟਿਆ ਨਾ ਬਣੇ ਕਿ ਨਹੀਂ ਬਣੇ ਤੇ ਸਾਨੂੰ ਫਿਰ ਕੀ ਕਹਿੰਦੇ ਆ ਭਰੋਸਾ ਕਰੋ ਭਰੋਸਾ ਕਰੋ ਭਰੋਸਾ ਕਰੋ ਪਿਛਲੇ 70 ਸਾਲ ਤੋਂ ਭਰੋਸਾ ਹੀ ਕਰਦੇ ਆ ਰਹੇ ਤੇ ਜੇ ਦਿਮਾਗ ਚੱਲ ਪਏ ਜਿੱਦੇ ਉਹਦੇ ਕੀ ਬਣੂ ਜਿੱਦੇ ਦਿਮਾਗ ਚੱਲ ਪਏ ਦਿਮਾਗ ਚੱਲ ਪਏ ਲੀਡਰਸ਼ਿਪ ਨੂੰ ਕਿੱਡਾ ਖਤਰਾ ਪੈਦਾ ਹੋ ਜਾਣਾ ਜੇ ਦਿਮਾਗ ਚੱਲ ਪਏ ਤੇ ਸਾਡੇ ਬਾਬਿਆਂ ਵਰ ਬਾਬਿਆਂ ਦੀਆਂ ਗੱਦੀਆਂ ਨੂੰ ਕਿੰਨਾ ਖਤਰਾ ਪੈਦਾ ਹੋ ਜਾਣਾ ਲੀਡਰਾਂ ਦੀਆਂ ਗੱਦੀਆਂ ਨੂੰ ਕਿੰਨਾ ਫਿਕਰ ਪੈ ਜਾਣਾ ਕਿਉਂਕਿ ਦਿਮਾਗ ਨਾ ਚੱਲਣ ਹਰ ਬੰਦਾ ਇਹ ਚਾਹੁੰਦਾ ਹੈ ਵੀ ਡੈਡ ਜਿਹਾ ਬਣਿਆ ਰਹਿ ਕਮਲਾ ਜਿਹਾ ਹੋਇਆ ਰਹਿ ਬੁੱਧੂ ਜਿਹਾ ਹੋਇਆ ਰਹਿ ਗੱਲ ਨਾ ਕਰ ਸਵਾਲ ਨਾ ਕਰ ਤੇ ਸਾਡੇ ਗੁਰੂ ਸਾਹਿਬ ਨੇ ਤੇ ਇੱਥੇ ਤੱਕ ਵੀ ਭਗਤ ਕਬੀਰ ਜੀ ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ ਕਹਿੰਦੇ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ ਫਿਰ ਜੇ ਤੂੰ ਕਹਿੰਦਾ ਮੈਂ ਬ੍ਰਹਮਣ ਆ ਤੂੰ ਸ਼ੂਦਰ ਹੈ ਪੜ੍ਹਦੇ ਹਾਂ ਨਾ ਆਪਾਂ ਲੋ ਇੱਕ ਸ਼ਬਦ ਸਾਰਾ ਹੀ ਸੁਣ ਲਓ ਕਹਿੰਦੇ ਆਪਾਂ ਨੇ ਤੇਰੇ 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 ਸਰੀਰ ਦੇ ਵਿੱਚ ਦੁੱਧ ਚੱਲਦਾ ਜਿਹੜਾ ਮੇਰੇ ਖੂਨ ਹੈ ਜਿਹੋ ਜਿਹਾ ਮੇਰੇ ਖੂਨ ਹੈ ਉਹੋ ਜਿਹਾ ਤੇਰੇ ਖੂਨ ਹੈ ਇਹ ਵੇਖੋ ਕਿੰਨੀ ਬੜਕ ਵਾਲੀ ਗੱਲ ਹੈ ਆ ਬੜਕ ਤੇ ਮਾਰੀ ਗਈ ਸਾਡੇ ਪੰਜਾਬੀਆਂ ਦੀ ਕਬੀਰ ਜੀ 500 ਸਾਲ ਪਹਿਲਾਂ ਐਡੀ ਬੜਕ ਵਿਖਾਉਂਦੇ ਆ ਗੁਰੂ ਨਾਨਕ ਪਾਤਸ਼ਾਹ 500 ਸਾਲ ਪਹਿਲਾਂ ਇੰਨੀ ਬੜਕ ਹੈ ਸਿੱਧੀ ਠੋਕ ਕੇ ਗੱਲ ਕਰਦੇ ਆ ਸਾਡੇ ਵਾਲੇ ਤੇ ਮੀਸਣੇ ਬਣੇ ਫਿਰਦੇ ਸਾਰੇ ਉਹ ਛੱਡ ਪਰੇ ਅਸੀਂ ਕੀ ਲੈਣਾ ਚੱਲ ਖਾ ਗਿਆ ਲੁੱਟ ਕੇ ਲੈ ਗਿਆ ਮੇਰਾ ਤੇ ਨਹੀਂ ਲੁੱਟ ਕੇ ਲੈ ਗਿਆ ਸਾਨੂੰ ਕੀ ਲੱਗੇ ਚੱਲ ਤੂੰ ਆਪਦਾ ਯਾਰ ਕਰਕੇ ਦੋ ਆ ਪਾਸ ਕਰ ਤੂੰ ਆਪਦਾ ਕਨੇਡਾ ਨਿਕਲ ਤੈਂ ਕੀ ਲੈਣਾ ਸਾਡੇ ਐ ਸੋਚਦੇ ਅਗਲਾ ਕਹਿੰਦਾ ਤੂੰ ਆਪਦਾ ਟਾਈਮ ਪਾਸ ਕਰ ਲੈ ਤੈਂ ਕੀ ਲੈਣਾ ਸੋਚਦੇ ਕਿ ਨਹੀਂ ਏਦਾਂ ਦੀ ਸੋਚ ਨਹੀਂ ਸਾਡੀ ਉਹ ਤੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਡਿਕਟੇਟਰਸ਼ਿਪ ਦੇ ਵਿੱਚ ਕਹਿਣਗੇ ਖਤਮ ਕਰੋ ਇਹਨੂੰ ਉਦੋਂ ਵੀ ਹਿੰਮਤ ਕਰਦੇ ਆ ਗੱਲ ਕਰਨ ਦੀ ਉਦਣ ਵੀ ਉਹਨਾਂ ਚ ਬੜਕ ਹੈ ਕਿੱਡੀ ਵੱਡੀ ਕਿਵੇਂ ਅੱਖ ਚੱਕ ਪਾ ਕੇ ਗੱਲ ਕਰਦੇ ਸੁਣੋ ਇੱਕ ਵਾਰ
ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ
ਹੁਣ ਉਹ ਤੇ ਕਹਿੰਦੇ ਸੀ ਵੀ ਜਾਤ ਪਾਤ ਹੁੰਦੀ ਹੈ ਤੇ ਜਦੋਂ ਕਬੀਰ ਜੀ ਵਰਗਿਆਂ ਨੇ ਆਹ ਗੱਲ ਕਹੀ ਹੋਣੀ ਕਹਿੰਦੇ ਹੋਣਗੇ ਕਬੀਰ ਤਰਕਾਂ ਕਰਦਾ ਹੈ ਇਹ ਕਬੀਰ ਦੁਬਧਾ ਪਾਉਂਦਾ ਹੈ ਇਹ ਕਬੀਰ ਦੋਗਲੀਆਂ ਗੱਲਾਂ ਕਹਿੰਦੇ ਹੋਣਗੇ ਨਾ ਕਬੀਰ ਜੀ ਨੂੰ ਕਹਿੰਦੇ ਹੋਣਗੇ ਵੀ ਇਹ ਗੱਲਾਂ ਹੀ ਹੋਰ ਕਰਦਾ ਵੀ ਸਾਰੇ ਜਣੇ ਜਾਤਾਂ ਪਾਤਾਂ ਮੰਨਦੇ ਆ ਕਬੀਰ ਕਿੱਥੋਂ ਜੰਮ ਪਿਆ ਸ਼ੂਦਰ ਆਪਣੇ ਆਪ ਨੂੰ ਸ਼ੂਦਰ ਸਮਝ ਰਿਹਾ ਛੋਟੀ ਜਾਤ ਵਾਲਾ ਮੰਨ ਕੇ ਬੈਠਾ ਮੈਂ ਛੋਟੀ ਜਾਤ ਵਾਲਾ ਉਹ ਤੇ ਚੁੱਪ ਹੈ ਇਹ ਇਹ ਛੇੜਦਾ ਪੰਗੇ ਕਹਿੰਦੇ ਹੋਣਗੇ ਇਹ ਦੁਬਧਾ ਪਾਉਂਦਾ ਹੈ ਏਦਾਂ ਦੀ ਗੱਲ ਕਿਉਂ ਕਰਦਾ ਹੈ ਕਿਉਂਕਿ ਜਿੱਦਣ ਤੁਸੀਂ ਨਵੀਂ ਗੱਲ ਕਰਨੀ ਹੈ ਸਮਾਜ ਨੇ ਇਹੋ ਹੀ ਕਹਿਣਾ ਹੈ ਇਹ ਦੁਬਧਾ ਪਾਉਂਦਾ ਹੈ ਇਹ ਲੋਕਾਂ ਨੂੰ ਗਲਤ ਪਾਸੇ ਤੋੜਦਾ ਹੈ ਪਰ ਕਬੀਰ ਜੀ ਨੇ ਕਿੱਡਾ ਵੱਡਾ ਸਵਾਲ ਕੀਤਾ ਲੋ ਇੱਕ ਵਾਰ ਪੂਰਾ ਸੁਣਿਓ ਕਹਿੰਦੇ ਓਏ ਮਾਂ ਦੇ ਢਿੱਡ ਵਿੱਚ ਕੋਈ ਜਾਤ ਕੁੱਲ ਨਹੀਂ ਸੀ ਇੱਕੋ ਜਿਹੇ ਆਏ ਆ ਸਾਰੇ ਫਿਰ ਸੁਣੋ
ਗਰਭਵਾਸ ਮੈਂ ਕੁੱਲ ਨਹੀਂ ਜਾਤੀ ब्रह्म बिंद ते सब उत्पाती कहोरे पंडित बमन कब के होए बमन कह कह जन्म मत खोए जो तू ब्राह्मण ब्राह्मणी जाया तो आन बाट कहे नहीं आया
हुण सुनो ओ कहिंदा मैं ब्राह्मण ਕਹਿੰਦੇ ਫਿਰ ਤੂੰ ਕਿਸੇ ਵੱਖਰੇ ਰਾਹ ਆਉਂਦਾ ਜਿਵੇਂ ਮੈਂ ਜੰਮਿਆ ਉਵੇਂ ਤੂੰ ਜੰਮਿਆ ਤੂੰ ਕਿ ਵੱਖਰੇ ਰਾਹ ਜੰਮਿਆ ਇੱਕੋ ਜਿਹੀ ਆਪਾਂ ਹੁਣ ਸਾਡੇ ਅੱਜ ਕੱਲ ਵਾਲੇ ਨਹੀਂ ਕਹਿੰਦੇ ਕੋਈ ਕਹਿੰਦਾ ਮੈਂ ਬਾਬਾ ਦੀਪ ਸਿੰਘ ਤੋਂ ਚੱਲਿਆ ਅੱਛਾ ਤੁਸੀਂ ਦੀਪ ਸਿੰਘ ਤੋਂ ਚੱਲੇ ਆ ਹਾਂ ਬਾਬੇ ਦੀਪ ਸਿੰਘ ਤੋਂ ਬਾਅਦ ਕੌਣ ਸੀ ਫਲਾਣਾ ਉਦੋਂ ਬਾਅਦ ਫਲਾਣਾ ਉਦੋਂ ਬਾਅਦ ਫਲਾਣਾ ਉਦੋਂ ਬਾਅਦ ਫਲਾਣਾ ਹੁਣ ਕਹਿੰਦੇ ਮੈਂ ਇੱਕ ਹਾਂ ਆ ਦੂਜੇ ਕਹਿੰਦੇ ਮਨੀ ਸਿੰਘ ਤੋਂ ਚੱਲੇ ਆ ਇੱਕ ਮਨੀ ਸਿੰਘ ਸੀ ਉਦੋਂ ਬਾਅਦ ਕੌਣ ਸੀ ਫਲਾਣਾ ਉਦੋਂ ਬਾਅਦ ਇੱਕ ਫਲਾਣਾ ਉਦੋਂ ਬਾਅਦ ਫਲਾਣਾ ਹੁਣ ਕਹਿੰਦਾ ਮਨੀ ਸਿੰਘ ਦੀ ਥਾਂ ਤੇ ਮੈਂ ਆ ਕਿੱਥੋਂ ਚੱਲੇ ਆ ਕਹਿੰਦੇ ਦਇਆ ਸਿੰਘ ਤੋਂ ਚੱਲੇ ਭਾਈ ਦਇਆ ਸਿੰਘ ਦਇਆ ਸਿੰਘ ਤੋਂ ਬਾਅਦ ਫਲਾਣਾ ਫਿਰ ਉਹ ਆ ਗਿਆ ਫਿਰ ਉਹ ਆ ਗਿਆ ਹੁਣ ਹੁਣ ਕਹਿੰਦੇ ਮੈਂ ਅੱਛਾ ਆ ਕਿੱਥੋਂ ਚੱਲੇ ਆ ਇਹ ਭਾਈ ਘਨੱਈਏ ਤੋਂ ਚੱਲੇ ਆ ਭਾਈ ਘਨੱਈਆ ਜੀ ਸੀ ਫਿਰ ਦੂਜਾ ਸੀ ਫਿਰ ਤੀਜਾ ਸੀ ਫਿਰ ਚੌਥਾ ਸੀ ਫਿਰ ਹੁਣ ਹੁਣ ਕਹਿੰਦੇ ਮੈਂ ਇਹ ਦੱਸ ਕੀ ਨੇ ਦੱਸ ਕੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਿੱਧਾ ਹੀ ਗੁਰੂ ਗੋਬਿੰਦ ਸਿੰਘ ਨਾਲ ਜੋੜ ਲਿਆ ਬਾਕੀ ਤੇ ਐਵੇਂ ਤੁਰੇ ਫਿਰਦੇ ਆ ਆਪੂ ਸਤਨਾਮ ਜਾਤ ਪਾਤ ਹੈ ਨੀ ਪਰ ਆ ਜਾਤ ਪਾਤ ਤੋਂ ਘੱਟ ਕਿਵੇਂ ਹੈ ਵੱਡਾ ਛੋਟਾ ਹੈ ਨੀ ਪਰ ਇੱਥੇ ਵੱਡੇ ਛੋਟੇ ਤੋਂ ਘੱਟ ਕਿਵੇਂ ਹੈ ਇਹ ਸਿੱਧੇ ਜੋੜ ਲਿਆ ਗੁਰੂ ਗੋਬਿੰਦ ਸਿੰਘ ਨਾਲ ਆਪਣੇ ਆਪ ਨੂੰ ਕਿਸੇ ਨੇ ਕੋਈ ਕਹਿੰਦਾ ਗੁਰੂ ਨਾਨਕ ਨਾਲ ਜੋੜ ਲਿਆ ਕਿਸੇ ਨੇ ਗੁਰੂ ਗੋਬਿੰਦ ਸਿੰਘ ਨਾਲ ਜੋੜ ਲਿਆ ਕੋਈ ਦੀਪ ਸਿੰਘ ਤੋਂ ਚੱਲਿਆ ਕੋਈ ਭਾਈ ਮਨੀ ਸਿੰਘ ਤੋਂ ਚੱਲਿਆ ਕੋਈ ਭਾਈ ਘਨੱਈਏ ਤੋਂ ਚੱਲਿਆ ਅਸੀਂ ਕੌਣ ਆ ਫਿਰ ਬਾਕੀ ਦੇ ਜਿਹੜੇ ਨਹੀਂ ਜਮ ਚੱਲੇ ਗੁਰੂ ਗ੍ਰੰਥ ਸਾਹਿਬ ਵੇਖੋ ਵੱਡਾ ਛੋਟਾ ਤੇ ਬਣ ਗਏ ਤੁਸੀਂ ਥੋੜਾ ਪੁਰਾਣੇ ਹੋ ਅਸੀਂ ਪੁਰਾਣੇ ਇਹ ਪਿਤਾ ਪੁਰਖ ਹੀ ਚੱਲ ਰਿਹਾ ਯੋਗਤਾ ਹੁੰਦੀ ਹੈ ਥਾਣੇਦਾਰ ਦਾ ਪੁੱਤ ਥਾਣੇਦਾਰ ਨਹੀਂ ਹੁੰਦਾ ਦੁਆਰਾ ਉਹਨੇ ਥਾਣੇਦਾਰ ਬਣਨਾ ਉਹਨੂੰ ਆਪਣੇ ਤਜਰਬੇ ਕਰਨੇ ਪੈਣਗੇ ਮਿਹਨਤ ਕਰਨੀ ਪਏਗੀ ਜੱਜ ਦਾ ਪੁੱਤ ਜੱਜ ਨਹੀਂ ਹੁੰਦਾ ਪਰ ਇੱਥੇ ਕੀ ਹੈ ਇੱਥੇ ਏਦਾਂ ਹੀ ਚੱਲ ਰਿਹਾ ਸਾਰਾ ਸਾਡੇ ਚ ਤੇ ਚੱਲ ਰਿਹਾ ਇਹਨਾਂ ਨੇ ਆਪਣੇ ਆਪ ਨੂੰ ਕਿਵੇਂ ਜੋੜ ਲਿਆ ਆਹ 15 ਕੁ ਬੰਦੇ ਨੇ ਪੰਦਰਾਂ ਦੇ ਨਾਲ ਪੰਦਰਾਂ ਪੰਦਰਾਂ ਹੋਰ ਰੱਖੇ ਹੋਏ ਨੇ ਤੇ ਸਾਰੀ ਸਿੱਖ ਕੌਮ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ ਕਹਿੰਦੇ ਪਤਾ ਹੀ ਸਾਨੂੰ ਹੈ ਸਾਰਾ ਅੱਜ ਤੱਕ ਬਾਕੀ ਸਾਰੀ ਦੁਨੀਆ ਕਮਲਿਆਂ ਦੀ ਤੁਰੀ ਫਿਰਦੀ ਬੌਧਿਕ ਵਿਕਾਸ ਦੀ ਗੱਲ ਕੋਈ ਵੀ ਕਰ ਲਵੇ ਜਿਵੇਂ ਬ੍ਰਾਹਮਣ ਕਹਿੰਦਾ ਸੀ ਉਹ ਕਬੀਰ ਵਰਗਿਆ ਤੂੰ ਕੌਣ ਹੁੰਦਾ ਗੱਲ ਕਰਨ ਵਾਲਾ ਅੱਜ ਇਹ ਵੀ ਕਹਿੰਦੇ ਆ ਕਹਿੰਦੇ ਤੂੰ ਕੌਣ ਹੁੰਦਾ ਓਏ ਅਸੀਂ ਪੁਰਾਣੇ ਚੱਲੇ ਹਾਂ ਅਸੀਂ ਬਾਬੇ ਦੀਪ ਸਿੰਘ ਤੋਂ ਚੱਲੇ ਹਾਂ ਕੋਈ ਕਹਿੰਦਾ ਭਾਈ ਮਨੀ ਸਿੰਘ ਤੋਂ ਚੱਲੇ ਹਾਂ ਕੋਈ ਕਹਿੰਦਾ ਮੈਂ ਭਾਈ ਘਨੱਈਏ ਤੋਂ ਚੱਲੇ ਹਾਂ ਸਾਡੇ ਵਰਗਾ ਗੱਲ ਕਰਨ ਲੱਗੇ ਕਹਿਣਗੇ ਤੂੰ ਕੌਣ ਹੁੰਦਾ ਗੱਲ ਕਰਨ ਵਾਲਾ ਅਸੀਂ ਪੁਰਾਣੇ ਉਹ ਪੁਰਾਣਿਓ ਕੁਛ ਕਰਤਾ ਲਓ ਨਾ ਕੁਛ ਨਵਾਂ ਕਰਕੇ ਵਿਖਾਓ ਪੁਰਾਣਿਓ ਤੁਹਾਡੀਆਂ ਗੱਲਾਂ ਵੀ ਪੁਰਾਣੀਆਂ ਹੀ ਹੈ ਕਿਹੜੇ ਯੁੱਗ ਵਿੱਚ ਤੁਸੀਂ ਤੁਰੇ ਫਿਰਦੇ ਆ ਇੱਥੇ ਤੱਕ ਰੇਤੇ ਐ ਰੇਤਿਆਂ ਨਾਲ ਮਾਂਜਦੇ ਆ ਅਜੇ ਵੀ ਏਡਾ ਏਡਾ ਪਤੀਲੇ ਚੱਕੀ ਫਿਰਦੇ ਰੇਤਿਆਂ ਦੇ ਬੋਰੀਆਂ ਲੈ ਕੇ ਜਾਂਦੇ ਆ ਸਵਾਹ ਦੀਆਂ ਨਲਕੇ ਮਾਂਜਦੇ ਆ ਵਿੱਚ ਇਹਦੀ ਬੋਕੀ ਤੇ ਚਮੜੇ ਨਹੀਂ ਪਾਈ ਹੈ ਰੇਤਾ ਚੱਕੀ ਫਿਰਦੇ ਆ ਸਰਬਲੋਹ ਦਾ ਸਰਬਲੋਹ ਹੈ ਜੀ ਇਹਦੇ ਚ ਖਾਣਾ ਹੈ ਜੀ ਇਹਦੇ ਚ ਖਾਣਾ ਮੱਝ ਕਿੱਥੋਂ ਸਰਬਲੋਹ ਦੀ ਲਿਆਏਗਾ ਚਮੜੇ ਚੋਂ ਆਉਂਦਾ ਦੁੱਧ ਜਿਹੜਾ ਪੀਣਾ ਕਿੱਥੋਂ ਕਿੱਥੋਂ ਆ ਰਿਹਾ ਸਾਰਾ ਕੁਛ ਕਿਸੇ ਦੇ ਘਰੇ ਜਾਣਗੇ ਤੈਂ ਦਾੜੀ ਕੱਟੀ ਹੈ ਤੂੰ ਬਾਲਟੀ ਨੂੰ ਹੱਥ ਨਹੀਂ ਲਾ ਸਕਦਾ ਵੀ ਅਗਲੇ ਦੀ ਭੇਟਾ ਲੈਣ ਵੇਲੇ ਉਹ ਵੀ ਇਹਦੀ ਕਮਾਈ ਹੈ ਜਿਹੜਾ ਰਾਸ਼ਨ ਖਾਨਾ ਉਹ ਵੀ ਇਹਦੀ ਕਮਾਈ ਹੈ ਹੱਥੇ ਲਾ ਨਹੀਂ ਸਕਦਾ ਇਹਦੇ ਹੱਥਾਂ ਦੀ ਕਮਾਈ ਖਾ ਤੂੰ ਸਕਦਾ ਕਮਾ ਕੇ ਤੇ ਇਹ ਲਿਆਇਆ ਇਹਦੇ ਘਰ ਦੀ ਰੋਟੀ ਉਹ ਰਾਸ਼ਨ ਤੇ ਇਹਦੇ ਘਰ ਦਾ ਮਾਰਦਾ ਗੱਲਾਂ ਇਹ ਸਿਰ ਤੇ ਬਹਿ ਗਏ ਸਾਡੇ ਆ ਕੇ ਆਮ ਲੋਕਾਂ ਨੂੰ ਕਮਲੇ ਸਮਝਦੇ ਆ ਮੈਂ ਫਿਰ ਉਹੀ ਗੱਲ ਕਰਦਾ ਇਹਨਾਂ ਨੇ ਗੇਮਾਂ ਹੀ ਉਹ ਖੇਡਣੀਆਂ ਜਿਹਦੇ ਚ ਮਾਰ ਇਹ ਹੈ ਗੱਲਾਂ ਹੀ ਉਹ ਸੁਣਾਉਣਗੇ ਸਾਡੇ ਦਿਮਾਗ ਚ ਐ ਲੱਗੂ ਵੀ ਇਹ ਤੇ ਸ਼ੁਰੂ ਤੋਂ ਹੀ ਚੱਲੇ ਆਏ ਆਪਾਂ ਹੀ ਪਾਪੀ ਤੁਰੇ ਫਿਰਦੇ ਹਾਂ ਇੱਥੇ ਤੇ ਭਗਤ ਕਬੀਰ ਜੀ ਵਰਗਾ ਚਾਹੀਦਾ ਸਿੱਧਾ ਡੰਡਾ ਚੱਕੇ ਤਰਕ ਦਾ ਸਵਾਲ ਕਰੇ ਇਹਨਾਂ ਦੇ ਉੱਤੇ ਤਾਂ ਆਹ ਦੂਜੇ ਡੰਡੇ ਨਹੀਂ ਰੱਖਣੇ ਸਵਾਲ ਕਰੇ ਇਹਨਾਂ ਉੱਤੇ ਫਿਰ ਮਿੱਠੇ ਜੇ ਮੂੰਹ ਕਰਨਗੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਇਹਨਾਂ ਨੂੰ ਜਿੱਦੇ ਤੁਸੀਂ ਕਬੀਰ ਜੀ ਬਣ ਗਏ ਜਿੱਦਣ ਗੁਰੂ ਨਾਨਕ ਵਾਲਾ ਸਵਾਲ ਕੀਤਾ ਜਿੱਦਣ ਤੁਸੀਂ ਹਿੰਮਤ ਕਰਨ ਲੱਗੇ ਇਹ ਤੇ ਦੌੜੇ ਫਿਰਨਗੇ ਓਏ ਅਸੀਂ ਕਿਤੇ ਐਵੇਂ ਹੀ ਤੁਰੇ ਫਿਰਦੇ ਹਾਂ, ਏਦਾਂ ਕਹਿਣਾ ਪੈਣਾ ਤੈਨੂੰ ਵੀ ਜਿੱਦਾਂ ਅਸੀਂ ਜੰਮੇ ਆ ਉਵੇਂ ਹੀ ਤੂੰ ਜੰਮਿਆ ਹੈ, ਤੇਰੀਆਂ ਰਗਾਂ ਦੇ ਵਿੱਚ ਦੁੱਧ ਨਹੀਂ ਜਿਹੜਾ ਮੇਰੇ ਖੂਨ ਚੱਲਦਾ ਹੈ ਇੱਕੋ ਜਿਹੀ। ਆਓ ਪੰਜ ਪਿਆਰਿਆਂ ਨੇ ਆਉਣਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਧਾਈ ਦਈਏ, ਬੈਠੇ ਰਹਿਣਾ ਵੀ ਆਪਾਂ ਇੱਕ ਮਿੰਟ ਦੇ ਵਿੱਚ ਹੀ, ਇੱਕ ਮਿੰਟ ਦੇ ਵਿੱਚ ਹੀ ਆਪਾਂ ਗੱਲ ਜਿਹੜੀ ਕਰਦੇ ਹਾਂ ਉਹਨੂੰ ਧਿਆਨ ਨਾਲ ਸਮਝ ਲਓ, ਮੈਂ ਸ਼ਬਦ ਵੀ ਸਮਝਣਾ ਚਾਹੁੰਦਾ। ਆਓ ਖਾਲਸਾ ਜੀ ਤੁਹਾਨੂੰ ਜੀ ਆਇਆਓ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਜੀ, ਆਓ ਖਾਲਸਾ ਜੀ ਤੁਹਾਨੂੰ ਜੀ,
ਬਹਿ ਜਾਓ ਸਾਰੇ ਇੱਥੇ ਹੀ ਬਹਿ ਜਾਓ ਅੱਗੇ ਹੀ।
ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਤੇ ਸਮਾਗਮ ਦਾ ਚਾਹੇ ਚਲਾਈਏ ਦਿਮਾਗ ਮਾੜੇ ਦੇ ਬੋਲੇ ਸੋਨਿਹਾਲ ਚਿੱਤ ਹੋ ਕੇ ਬੈਠਣਾ। ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਅੱਜ ਅੰਮ੍ਰਿਤਧਾਰੀ ਬਣੇ, ਸਿੰਘ ਸਜੇ ਦਾਖਲੇ ਲਏ, ਅੱਗੇ ਲਈ ਕਾਇਮ ਹੋਵੋ, ਆਪਣੇ ਆਪ ਨੂੰ ਕਾਇਮ ਕਰੋ। ਆਸ਼ਕੀ ਦਾ ਸਿਖਰ ਹੈ ਮੈਂ ਤੇਰੇ ਵਰਗਾ ਲੱਗਾ, ਪ੍ਰੇਮ ਦਾ ਸਿਖਰ ਹੁੰਦਾ ਹੈ ਜਦੋਂ ਬੰਦਾ ਕਹਿੰਦਾ ਮੈਂ ਤੇਰੇ ਵਰਗਾ ਲੱਗਾ। ਜੇ ਕਲਗੀਧਰ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਪਸੰਦ ਹੈ ਤੇ ਬੰਦਾ ਕਹਿੰਦਾ ਮੇਰਾ ਜੀ ਕਰਦਾ ਮੈਂ ਲੱਗਾ ਵੀ ਤੇਰੇ ਵਰਗਾ, ਮੈਂ ਤੇਰੇ ਵਰਗਾ ਹੀ ਲੱਗਾ, ਸਾਨੂੰ ਇੰਨੇ ਪਿਆਰੇ ਲੱਗਦੇ ਹੋ ਤੁਸੀਂ, ਸਾਨੂੰ ਲੱਗਦਾ ਮੇਰਾ ਰੂਪ ਸਰੂਪ ਸਭ ਕੁਛ ਤੇਰੇ ਵਰਗਾ ਹੋਵੇ, ਮੈਂ ਅੰਦਰੋਂ ਵੀ ਤੇਰੇ ਵਰਗਾ ਲੱਗਾ ਤੇ ਮੈਂ ਬਾਹਰੋਂ ਵੀ ਤੇਰੇ ਵਰਗਾ ਲੱਗਾ। ਸ਼ਿਖਰ, ਇਹ ਸ਼ਿਖਰ ਹੁੰਦਾ ਹੈ ਪ੍ਰੇਮ ਦਾ। ਪਿਆਰ ਕਰਨ ਵਾਲਿਆਂ ਨੇ ਸੱਚੀ ਉਦਾਂ ਦਾ ਰੂਪ ਸਰੂਪ ਧਾਰਨ ਕਰ ਲਏ, ਉਦਾਂ ਦੇ ਪਹਿਰਾਵੇ ਪਾ ਲਏ, ਉਦਾਂ ਦਾ ਰੂਪ ਬਣਾ ਲਿਆ। ਪਰ ਇਹ ਪਹਿਲਾਂ ਬੰਦਾ ਅੰਦਰੋਂ ਬਣ ਜਾਏ, ਉਹ ਸੋਚ ਦਾ ਧਾਰਨੀ ਬਣ ਜਾਏ, ਚੰਗੀ ਤਰ੍ਹਾਂ ਅੰਦਰੋਂ ਬਣਿਆ ਹੋਵੇ, ਬਾਅਦ ਵਿੱਚ ਫਿਰ ਬਾਹਰੋਂ ਰੂਪ ਸਰੂਪ ਬਣਾ ਲਵੇ ਤੇ ਗੱਲ ਫੱਬਦੀ ਹੈ। ਸਾਡੇ ਪਤਾ ਕੀ ਹੋਇਆ ਹੋਇਆ, ਅੰਦਰੋਂ ਕੋਈ ਬਣਿਆ ਨੀ, ਬਾਹਰੋਂ ਸਾਰੇ ਬਣੇ ਫਿਰਦੇ ਆ, ਫਟਾਫਟ ਬਾਹਰੋਂ ਰੂਪ ਬਣਾ ਲਿਆ ਵੀ ਮੈਂ ਇੱਦਾਂ ਦਾ ਲੱਗਾ, ਮੈਂ ਵੀ ਗੁਰੂ ਗੋਬਿੰਦ ਸਿੰਘ ਵਰਗਾ ਲੱਗਾ, ਦੂਜਾ ਕਹਿੰਦਾ ਮੈਂ ਵੀ ਲੱਗਾ। ਪਹਿਲਾਂ ਅੰਦਰੋਂ ਹੋਵੇ, ਉਹ ਸਿਖਰ ਹੋਵੇ, ਅੰਦਰੋਂ ਇੰਨਾ ਕੁ ਪਿਆਰ ਹੋਵੇ, ਇੰਨਾ ਕੁ ਹੋ ਜਾਏ, ਇੰਨਾ ਹੋ ਜਾਏ ਅਖੀਰ ਨੂੰ ਕਵੇ ਵੀ ਮੈਂ ਤੇ ਬਿਲਕੁਲ ਹੀ ਤੇਰੇ ਵਰਗਾ ਬਾਅਦ ਚ ਹੈ, ਅਸੀਂ ਪਹਿਲਾਂ ਇੱਧਰ ਨੂੰ ਹੋ ਰਹੇ ਹਾਂ, ਆਪਣੇ ਆਪ ਨੂੰ ਜੋੜ ਕੇ ਰੱਖੀਏ। ਸੋ ਬਹੁਤ ਬਹੁਤ ਵਧਾਈਆਂ ਤੇ ਅੱਗੇ ਜਿਹੜੇ ਰਹਿ ਗਏ ਆ ਮਨ ਬਣਾਓ, ਹੌਲੀ ਹੌਲੀ ਤਿਆਰੀਆਂ ਕਰੋ। ਭਗਤ ਕਬੀਰ ਜੀ ਦਾ ਸ਼ਬਦ ਆਪਾਂ ਪੜ ਰਹੇ ਹਾਂ, ਇੱਕ ਵਾਰ ਜਰਾ ਸਾਰਾ ਸੁਣ ਲਈਏ। ਹਾਂਜੀ ਪਿੱਛੇ ਕਰਿਓ, ਪੰਕਤੀਆਂ ਫੇਰ ਪੜਿਓ।
ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।
ਇਹਨਾਂ ਦੇ ਸੇਵਕਾਂ ਸੀ ਆ ਨੇ ਸਾਡੇ ਬਾਬੇ ਗੁਰੂ ਨਾਨਕ ਜੀ ਵਰਗੇ, ਕਬੀਰ ਜੀ ਵਰਗੇ, ਜਦੋਂ ਐ ਕਰਦੇ ਆ ਸਵਾਲ ਕਰਦੇ, ਲੁੱਟ ਕੇ ਖਾ ਕੇ ਬੁੱਧੂ ਬਣਾਉਂਦੇ ਤੁਸੀਂ ਸਾਨੂੰ, ਤੇ ਭਰਾਵੋ ਮੇਰੇ ਉਹ ਦਿਮਾਗ ਜੇ ਚੱਲ ਪਿਆ ਫਿਰ ਐ ਚੱਲੂ, ਫਿਰ ਤੇ ਤੁਸੀਂ ਜੇ ਜਿਹਨੇ ਕਹਿਣਾ ਮੈਂ ਬਾਬੇ ਦੀਪ ਸਿੰਘ ਤੋਂ ਚੱਲਿਆ ਤੇਰਾ ਸਵਾਲ ਉਹਦੇ ਤੇ ਵੀ ਹੋਣਾ ਹੈ, ਮੈਂ ਭਾਈ ਮਨੀ ਸਿੰਘ ਤੋਂ ਚੱਲਿਆ ਉਹਦੇ ਤੇ ਵੀ ਹੋਣਾ ਹੈ। ਆ ਤੈਨੂੰ ਤੇ ਜੋਗੀ ਗਿੱਦੜ ਸਿੰਘੀਆਂ ਦੇ ਕੇ ਲੁੱਟ ਕੇ ਲੈ ਜਾਂਦੇ ਇੱਥੇ, ਭਗਤਾ ਤੇਰੇ ਗਿੱਦੜ ਸਿੰਘੀ ਹੈ ਕਹਿ ਕੇ ਚਾਰ ਕੁ ਗੱਲਾਂ ਜੀਆਂ ਲੈ, ਉਹੀ ਲੈ ਜਾਂਦਾ ਤੇਰੇ ਤੋਂ 500 ਰੁਪਏ ਲੁੱਟ ਕੇ, ਲਿਆ ਤੇਰਾ ਹੱਥ ਵੇਖੀਏ, ਤੇ ਸਾਡੇ ਵਰਗਾ ਵੀ ਚੌੜਾ ਹੋ ਕੇ ਹੱਥ ਹੈ ਅੱਗੇ ਕਰਦੇ ਉਹਦੀ, ਕਹਿੰਦਾ ਕੰਮ ਬਹੁਤ ਕਰਦਾ ਹੈ, ਮਿਹਨਤ ਬਹੁਤ ਕਰਦਾ, ਪੱਲੇ ਕੱਖ ਨਹੀਂ ਪੈਂਦਾ। ਇਹ ਹੁਣ ਸਾਰਿਆਂ ਦਾ ਹੀ, ਸਾਰਿਆਂ ਦੇ ਹਾਲ ਇਹੋ ਹੀ, ਖਰਚੇ ਜ਼ਿਆਦਾ ਆ, ਕਮਾਈ ਘੱਟ। ਅਗਲਾ ਕਹਿੰਦਾ ਬਾਬੇ ਨੇ ਤਾਂ ਸੱਚੀ ਦੱਸਦਾ। ਤੇ ਕਦੇ ਤੁਸੀਂ ਬਾਂਦਰ ਦੇ ਹੱਥ ਦੀਆਂ ਲਕੀਰਾਂ ਵੇਖਿਓ, ਬੰਦੇ ਵਰਗੀ ਹੁੰਦੀਆਂ, ਉਹਦਾ ਹੱਥ ਵੇਖਿਆ ਕਦੇ? ਲੈ ਤੇਰਾ ਹੱਥ ਵੀ ਵੇਖੀ, ਪਤਾ ਵੀ ਬਾਂਦਰ ਤੇ ਜੇਬ ਥੋੜਾ ਲੱਗੀ ਹੈ, ਜੇਬ ਤੇ ਬੰਦੇ ਦੀ ਹੈ। ਨਿਕਲ ਜਾਓ ਇਹਨਾਂ ਚੱਕਰਾਂ ਦੇ ਵਿੱਚੋਂ, ਕੱਖ ਨਹੀਂ ਪਿਆ, ਆਪਣੇ ਆਪ ਆਪਣਾ ਦਿਨ ਅਸੀਂ ਵਧੀਆ ਬਣਾਉਣਾ ਹੁੰਦਾ। ਮੇਰਾ ਘੰਟਾ, ਮੇਰਾ ਦਿਨ, ਮੇਰਾ ਪਲ, ਮੇਰਾ ਇੱਕ ਮਿੰਟ ਮੈਂ ਵਧੀਆ ਬਣਾਉਣਾ। ਜ਼ਿੰਦਗੀ ਵਿੱਚ ਮੈਂ ਨਰਕ ਭੋਗ ਰਿਹਾ, ਇਹਦਾ ਜ਼ਿੰਮੇਵਾਰ ਮੈਂ ਹਾਂ। ਸਹੀ ਹੈ, ਗਲਤ ਹੈ, ਮੇਰੀ ਲਾਈਫ ਜਿਸ ਤਰ੍ਹਾਂ ਦੀ ਵੀ ਮੈਂ ਜੀ ਰਿਹਾ ਉਹਦੀ ਉਹਦੀ ਜ਼ਿੰਮੇਵਾਰੀ ਮੇਰੀ ਆਪਣੀ। ਮੈਂ ਨਰਕ ਭੋਗ ਰਿਹਾ, ਇਹਦਾ ਜ਼ਿੰਮੇਵਾਰ ਮੈਂ ਆਪ। ਤੇ ਇੱਥੇ ਤੇ ਸਾਡੇ ਤੇ ਕਈ ਸਵੇਰੇ ਰਾਸ਼ੀ ਫਲ ਅਖਬਾਰ ਹੀ ਤਾਂ ਖਰੀਦਦੇ, ਕਹਿੰਦੇ ਵੇਖਾਂ ਮੇਰੀ ਰਾਸ਼ੀ ਚ ਕੀ ਲਿਖਿਆ। ਇੰਨੇ ਨਿਕੰਮੇ ਬਣੇ ਪਏ, ਵੇਖ ਚੈੱਕ ਕਰਕੇ ਫਿਰ ਘਰੋਂ ਤੁਰਨਗੇ ਵੀ ਅੱਜ ਮੈਨੂੰ ਉਹਦੇ ਦੇ ਵਿੱਚ ਲਿਖਿਆ ਵੀ ਅੱਜ ਤੁਹਾਨੂੰ ਚੰਗੇ ਦੋਸਤ ਮਿਲਣਗੇ, ਉਹੀ ਮੂੰਹ ਉਹ ਮੱਥੇ ਲੱਗਣੇ, ਏਦਾਂ ਲਿਖਿਆ ਹੁੰਦਾ। ਆ ਕਈਆਂ ਨੂੰ ਸਾਡੇ ਵਾਲਿਆਂ ਨੂੰ ਮੈਂ ਕਹਿੰਦਾ ਹੁੰਦਾ, ਮੈਂ ਕਿਹਾ ਸਵੇਰੇ ਘਰ ਵਾਲੀ ਦਾ ਮੂੰਹ ਵੇਖ ਲਿਆ ਕਰ, ਜੇ ਤੇ ਬਣਿਆ ਹੋਇਆ ਫਿਰ ਤੇ ਦਿਨ ਤੇਰਾ ਭੈੜਾ ਹੀ ਲੰਘਣਾ, ਤੇ ਜੇ ਖੁਸ਼ ਖੁਸ਼ ਹੈ ਫਿਰ ਤੇਰਾ ਦਿਨ ਬਹੁਤ ਵਧੀਆ ਲੰਘਣਾ। ਨਹੀਂ ਸੱਚ ਹੈ ਕਿ ਨਹੀਂ ਹੈ ਵੀ ਜੇ ਤੇ ਮੂੰਹ ਬਣਿਆ ਹੋਇਆ ਫਿਰ ਤੇ ਅੱਜ ਤੇਰਾ ਦਿਨ ਖਰਾਬ ਹੀ ਹੈ, ਤੇ ਜੇ ਮੂੰਹ ਠੀਕ ਹੈ ਇਹਦਾ ਮਤਲਬ ਮੂਡ ਠੀਕ ਹੈ, ਤੇ ਤੇਰਾ ਮੂਡ ਤੇ ਫਿਰ ਉਹਦੇ ਮੂਡ ਨਾਲ ਹੀ ਚੱਲਣਾ। ਜਦੋਂ ਉੱਥੇ ਹੁਣ ਸੁਣ, ਮੰਨ ਲਓ ਇੱਥੇ ਮੇਰੇ ਕੋਲੇ ਆ ਕੇ ਬਹਿ ਗਏ, ਹੁਣ ਇੱਥੇ ਚਿਮਟਾ ਵੀ ਵਜਾਈ ਜਾਣਗੇ ਜੇ ਸਵੇਰੇ ਲੜਾਈ ਹੋ ਕੇ ਆਈ ਹੈ, ਸਵੇਰੇ ਅਗਲੀਆਂ ਨੇ ਤੱਤੀਆਂ ਤੱਤੀਆਂ ਸੁਣਾਈਆਂ ਚਾਰ ਕੁ, ਫਿਰ ਉਹਦਾ ਚਿਮਟੇ ਜਾਂ ਤੇ ਥੱਲੇ ਨੂੰ ਵੇਖੀ ਜਾਊ, ਅਈ ਚਾਦਰ ਜੀ ਹਿਲਾਈ ਜਾਊ ਕਿਉਂਕਿ ਧਿਆਨ ਤੇ ਉਹਦਾ ਉੱਧਰ ਹੀ ਹੈ, ਤੇ ਜਾਂ ਫਿਰ ਐ ਤਾਂ ਮੂੰਹ ਚੱਕ ਉੱਤੇ ਹੀ ਵੇਖੀ ਜਾਊ ਛੱਤ ਕਰੀ, ਕਿਉਂ ਭਲਾ? ਕਿਉਂਕਿ ਦਿਮਾਗ ਚ ਤੇ ਫਿਰ ਉਹੀ ਚੱਲੀ ਜਾਂਦਾ ਵੀ ਜਾ ਕੇ ਕਿੱਦਾਂ ਗੱਲ ਕਰੀਏ, ਕਿੱਦਾਂ ਮਨਾਈਏ, ਪ੍ਰੋਬਲਮਾਂ ਤੇ ਆਹੀ ਨੇ ਘਰਾਂ ਦੀ। ਆਪਸੀ ਆਪਸੀ ਅੰਡਰਸਟੈਂਡਿੰਗ ਬਣਾ ਕੇ ਜ਼ਿੰਦਗੀ ਤੁਸੀਂ ਬਣਾਉਣੀ ਹੈ, ਦਿਨ ਨੂੰ ਤੁਸੀਂ ਵਧੀਆ ਕਰਨਾ ਹੈ, ਉਹਦੇ ਅਕਲ ਨਾਲ ਸਮਝ ਨਾਲ ਜਿੰਨੇ ਦੁੱਖ ਨੇ ਸੜ ਜਾਂਦੇ ਨੇ। ਮੈਂ ਸ਼ਬਦ ਬਾਅਦ ਚ ਪੜ੍ਹਦਾ, ਆਪਾਂ ਜਿਹੜਾ ਸ਼ਬਦ ਸ਼ੁਰੂ ਚ ਪੜ੍ਹਿਆ ਉਹਦੀ ਵਿਆਖਿਆ ਕਰੀਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਕਹਿੰਦੇ ਮੈਂ ਤੇ ਸਾਰੇ ਦੁੱਖ ਨਾ ਤੇਲ ਪਾ ਕੇ ਸਾੜ, ਸੁਣਿਓ, ਤੇਲ ਮੈਂ ਦੁੱਖਾਂ ਨੂੰ ਬਣਾਇਆ, ਮੈਂ ਅਕਲ ਦਾ ਦੀਵਾ ਬਾਲਿਆ, ਗਿਆਨ ਦਾ ਦੀਵਾ ਜਦੋਂ ਮੇਰੇ ਅੰਦਰ ਬਲਿਆ ਤੇ ਸਾਰੇ ਦੁੱਖ ਸੜ ਰਹੇ ਨੇ, ਇੱਕ ਇੱਕ ਕਰਕੇ ਦੁੱਖ ਸੜੀ ਜਾਂਦੇ ਨੇ, ਸੜੀ ਜਾਂਦੇ ਨੇ ਦੁੱਖ ਸੜ ਕੇ, ਜਿਵੇਂ ਜਿਵੇਂ ਦੀਵਾ ਜਿਹੜਾ ਸਾਰਾ ਤੇਲ ਸੋਖ ਜਾਂਦਾ, ਤੇਲ ਸੋਖ ਜਾਂਦਾ ਨਾ ਹੌਲੀ ਹੌਲੀ, ਕਹਿੰਦੇ ਅਕਲ ਕਰਕੇ, ਗਿਆਨ ਕਰਕੇ, ਸਮਝ ਕਰਕੇ ਮੇਰੇ ਸਾਰੇ ਦੁੱਖ ਹੀ ਸੋਖ ਲੇ, ਮੇਰੀ ਅਕਲ ਨੇ ਮੇਰੇ ਸਾਰੇ ਦੁੱਖ ਸੋਖ ਲੇ, ਸੋਖ ਲੇ ਸਾਰੇ ਦੁੱਖ ਨੇ ਸੋਖ ਲੇ। ਹੁਣ ਦੁੱਖ ਆਉਂਦਾ ਬਹੁਤ ਹੈ ਪਰ ਮੈਨੂੰ ਮਨ ਲੱਗਦਾ ਲੁਗਦਾ ਕੁਛ ਨੀ, ਮੈਨੂੰ ਪਤਾ ਕੀ ਹੈ ਵੀ ਯਾਰ ਬੰਦਿਆਂ ਨਾਲ ਹੀ ਹੁੰਦੀ ਹੈ, ਫਿਰ ਕੀ ਹੋ ਗਿਆ, ਚਾਰ ਪੈਸੇ ਘੱਟ ਨੇ, ਚੱਲ ਕੋਈ ਨੀ ਹੌਲੀ ਹੌਲੀ ਹੋ ਜਾਊ, ਹੋਰ ਮਿਹਨਤ ਕਰਾਂਗੇ। ਦੁੱਖ ਆਇਆ ਸਾਰੀ ਫਸਲ ਮਰ ਗਈ, ਚੱਲ ਅਗਲੀ ਵਾਰ ਸਹੀ, ਮਨ ਕਾਇਮ, ਬੱਚਾ ਫੇਲ ਹੋ ਗਿਆ ਅਗਲੀ ਵਾਰੀ ਹੋ ਜੂ ਪਾਸ, ਕੋਈ سارے جڑے دکھ نے نا جی گیان نے گیان کر کے سمجھ کر کے
سارے دکھ جڑے نے نا وہ عقل گیان نے سوکھ لے
جی تیل سوکھ لینا گرو نانک پاتشاہ پہلے آپ کبیر جی والا شبد پورا کر دیے ویکھیو بڑ بابے ساڈے دی
کہورے پنڈت بھمن کب کے ہوئے بھمن کہہ کے جنم مت کھوئے
باہر آ کے بھمن بنیا پہلا ماں ڈیڈ چ بھمن سی ایک جہی سی سارے اگے
جو برہمن برہمن ہی جایا تو آن بات کاہے نہیں آیا
اور رستے آؤں کسے جدا میں جمع ہوتا ہی تم جمع کبیر جی ورگیا دی بڑک بڑک ساڈے چ ہمت ہے اج ایسی گل کہہ اج ہے ہمت بھی تو چل پیا بابے دیپ سنگھ اسی کتوں آئے جدن اسی گربانی نا رشتہ بنا لیا ساڈا سیدھا گربانی گرو نال رشتہ بن گیا ساڈا بھی رشتہ بن گیا گرو نال میں بھی بناونا ہے تیں بھی بناونا ہے ہر بیبی نے بناونا ہے ہر بچے نے بناونا ہے جے تسی اے رشتہ بناون لگو گے نیانیاں دے دماغ دے اوتے اے بوجھ نہیں پائے گا خود مختار ہون گے خود مختار ہونا ساڈے انہاں نے خود مختار ہونا سکھیا غلامی نہیں کیتی بھراو میرے غلامی کوئی جیل وچ رکھنا غلامی نہیں ہوندی مانسک غلامی نہیں ہوندی بندے نو مانسک غلام بنا کے اپنے آپ نو مانسک غلامی چو کڈو اسی کوئی مانسک غلام نہیں ساڈے تے کسے دا دبا نہیں پر ہمت کرنی پینی اس ویلے دا برہمن ہور روپ سی او دا اج والے دا روپ ہور ہے کم سیم ہی کردا کم سیم کردا تے بٹھاؤ پیراں جی سمجھدا کچھ نہیں سیم ہی سنو
تم کت برہمن ہم کت سود ہم کت لوہ تم کت دود
تیرے کتے دودھ چلتا تیرے شریر چ جے میرے خون ہے تو تیرے بھی خون ہی ایکو جہی ہاں جی
کہو کبیر جو برہم بیچارے سو برہمن کہیں اتو ہے ہمارے
کہتے برہمن اصلو ہے جڑا برہم نو بیچارے تے برہم کتھے ہے سب نانک برہم پسارو برہم کی ہے سارے پاسے پھیلیا ہویا برہمی برہم ہے قدرت دے روپ وچ پھیلیا ہویا برہمی برہم ہے اینو قدرت نو جاننا اینو سمجھنا ایدا گیان لینا عمراں لاتیاں لوکاں نے زندگیاں لاتیاں سانو کڈا کڈ کڈ کے دین لئی ساری ساری زندگی لاتی دماغ خرچے اپنے ساڈے واسطے بھی دماغ چل پین ਕਿੰਨਾ ਕੁਛ ਉਹਨਾਂ ਨੇ ਕਾਢਾ ਕੱਢੀਆਂ ਕੁਦਰਤ ਦੇ ਨਿਜਮਾਂ ਨੂੰ ਹਵਾ ਦੇ ਪ੍ਰੈਸ਼ਰ ਨੂੰ ਸਮਝਿਆ ਹੋਣਾ ਹੈ ਗ੍ਰੈਵਿਟੀ ਨੂੰ ਸਮਝਿਆ ਹੋਣਾ ਫਿਰ ਜਹਾਜ਼ ਬਣਾ ਕੇ ਦਿੱਤਾ ਜਿਹੜਾ 8 ਮਹੀਨਿਆਂ ਦਾ ਸਫ਼ਰ ਸੀ 8 ਘੰਟਿਆਂ 'ਚ ਲੰਘ ਜਾਂਦਾ ਹੁਣ ਕਿੰਨਾ ਸੌਖਾ ਕਰਤਾ ਬੰਦਾ ਆ ਸਾਊਂਡ ਸਿਸਟਮ ਨਾ ਹੋਵੇ ਦੱਸੋ ਕਿਵੇਂ ਬੋਲੀਏ ਐਡਾ ਵੱਡਾ ਇਕੱਠ ਹੋਵੇ ਤੇ ਕਿਵੇਂ ਆਵਾਜ਼ ਜਾਏਗੀ ਇਹ ਕੱਲੀ ਇੱਥੇ ਤੱਕ ਆਵਾਜ਼ ਨਹੀਂ ਜਾ ਰਹੀ ਇੰਟਰਨੈਟ ਬਣਿਆ ਇੰਟਰਨੈਟ ਦੇ ਉੱਤੇ ਘਰ ਘਰ ਕੈਨੇਡਾ 'ਚ ਬੈਠਾ ਬੰਦਾ ਦੀਵਾਨ ਸੁਣ ਰਿਹਾ ਅਮਰੀਕਾ 'ਚ ਬੈਠਾ ਸੁਣ ਰਿਹਾ ਆਸਟ੍ਰੇਲੀਆ 'ਚ ਸੁਣ ਰਿਹਾ ਕਿੱਥੇ ਤੱਕ ਗਈ ਬੰਦਿਆਂ ਨੇ ਉਮਰਾਂ ਲਾਤੀਆਂ ਆਪਣੀਆਂ ਤੈਨੂੰ ਸੌਖਾ ਕਰਨ ਲਈ ਕਿਸੇ ਨੇ ਕੈਂਸਰ ਦਾ ਇਲਾਜ ਲੱਭਿਆ ਕਿਸੇ ਨੇ ਪੋਲੀਓ ਦਾ ਇਲਾਜ ਲੱਭਿਆ ਲੰਗੜੇ ਲੂਲੇ ਤੁਰੇ ਫਿਰਦੇ ਸੀ ਸਾਡੇ ਵਰਗੇ ਏਦਾਂ ਹੱਥ ਫੇਰਦੇ ਸਿਰ ਤੇ ਹੱਥ ਰੱਖਣ ਵਾਲੇ ਐਂ ਕਰਦੇ ਰਹੇ ਅਗਲੇ ਨੇ ਪੋਲੀਓ ਚੱਕ ਕੇ ਮਾਰਿਆ ਵਿੱਚੋਂ ਅੱਜ 98% 99% ਭਾਰਤ ਵਿੱਚੋਂ ਪੋਲੀਓ ਖਤਮ ਹੋ ਗਿਆ ਸਾਡੇ ਵਰਗਿਆਂ ਕੋਲ ਆਉਣਾ ਅਗਲੇ ਨੇ ਕਹਿਣਾ ਅੱਛਾ ਚੱਲ ਕੋਈ ਨੀ ਪਰਮਾਤਮਾ ਕਿਰਪਾ ਕਰੂ ਅਰਦਾਸ ਕਰਾਂਗੇ ਅਗਲਾ ਲੂਲਾ ਲੰਗੜਾ ਬੱਚਾ ਚੱਕ ਕੇ ਲਿਆ ਬਾਬਾ ਜੀ ਤੁਰਦਾ ਨੀ ਕੋਈ ਨੀ ਭਾਈ ਤੁਰਨ ਲੱਗ ਜੂ ਲੂਲਾ ਅੱਜ ਤੱਕ ਲੂਲਾ ਹੀ ਹੈ ਉਹ ਉਮਰ ਲੰਘ ਗਈ ਉਹਦੀ ਲੂਲਾ ਲੰਗੜਾ ਤੁਰਨੀ ਸੀ ਉਹਨਾਂ ਕਹਿੰਦੇ ਗੁਰਦੁਆਰੇ ਦੇ ਆਓ ਉੱਥੇ ਰੋਟੀ ਮਿਲੀ ਜਾਊ ਇਹਨੂੰ ਤੇ ਹਰ ਬੰਦਾ ਹੱਥ ਕਰਕੇ ਹਾਏ ਵਿਚਾਰੇ ਨੇ ਕਿਹੜੇ ਪਿਛਲੇ ਜਨਮਾਂ ਚ ਕਰਮ ਕਰੇ ਸੀ ਪਰ ਇੱਕ ਸੀ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਫੈਲਿਆ ਹੋਇਆ ਸਭ ਨਾਨਕ ਬ੍ਰਹਮ ਪਸਾਰੋ ਉਸ ਬੰਦੇ ਨੇ ਆਪਣਾ ਦਿਮਾਗ ਵਰਤਿਆ ਫਿਕਰ ਪੈ ਗਿਆ ਹੋਣਾ ਉਹਨੂੰ ਵੀ ਯਾਰ ਇਲਾਜ ਹੋਊ ਇਹਦਾ ਕੋਈ ਇਹ ਸਿਸਟਮ ਚ ਪ੍ਰੋਬਲਮ ਹੈ ਕਿਤੇ ਨਾ ਕਿਤੇ ਕਮੀ ਹੈ ਤੇ ਮੱਥਾ ਮਾਰਦੇ ਰਹੇ ਲੱਗੇ ਰਹੇ ਪਤਾ ਨੀ ਕਿੰਨੀ ਕੁ ਇਹਨੂੰ ਸਮਝ ਕੇ ਉਸ ਬੰਦੇ ਨੇ ਇਲਾਜ ਲੱਭਿਆ ਪੋਲੀਓ ਬੂੰਦਾ ਬਣਾਈਆਂ ਫਿਰ ਜਾ ਕੇ ਪੋਲੀਓ ਖਤਮ ਨਹੀਂ ਕਰਤਾ ਇੱਕ ਬੰਦਾ ਜੇ ਕਿਤੇ ਵੇਖੋ ਨਾ ਇੱਕ ਬੰਦਾ ਲੂਲਾ ਲੰਗੜਾ ਐ ਖੜਾ ਕਰ ਦਿੰਦੇ ਕਹਿਣਗੇ ਲਓ ਜੀ ਇਹਨੂੰ ਸਿੱਧਾ ਕਰਤਾ ਬਾਬੇ ਨੇ ਕਰਾਮਾਤ ਹੋ ਗਈ ਜਿੰਨੇ ਪੋਲੀਓ 98% ਖਤਮ ਕਰਤਾ ਇਹ ਦਿਮਾਗ ਦੀ ਕਰਾਮਾਤ ਨਹੀਂ ਬੋਲੋ ਗੱਜ ਕੇ ਇਹ ਦਿਮਾਗ ਦੀ ਕਰਾਮਾਤ ਨਹੀਂ ਬੰਦੇ ਦਾ ਨਾਂ ਕੀ ਹੈ ਆਉਣ ਦਿੱਤਾ ਸਾਹਮਣੇ ਕਿਸ ਬੰਦੇ ਨੇ ਕਾਢ ਕੱਢੀ ਹੈ ਕਿੰਨੇ ਪੋਲੀਓ ਖਤਮ ਕੀਤਾ ਇੱਥੇ ਉਸ ਬੰਦੇ ਨੂੰ ਕੋਈ ਨਹੀਂ ਜਾਣਦਾ ਉਹ ਮੇਰੇ ਵਰਗੇ ਨਿਕੰਮੇ ਬੰਦੇ ਲੋਕਾਂ ਦੇ ਸਿਰ ਤੇ ਬੈਠੇ ਹੈ ਬ੍ਰਹਮ ਗਿਆਨੀ ਬਣ ਕੇ ਤੇ ਜਿਹੜੇ ਬੰਦਿਆਂ ਨੂੰ ਮੱਥੇ ਟੇਕਣੇ ਚਾਹੀਦੇ ਹੈ ਉਹ ਬੰਦਿਆਂ ਦਾ ਨਾਂ ਨਹੀਂ ਜਾਣਦਾ ਕੋਈ ਇੱਥੇ ਉਹ ਭਾਈ ਉਹ ਆਪਣੇ ਨਾਮ ਕਰਦੇ ਵੀ ਨਹੀਂ ਉਹ ਤੇ ਗੁਪਤ ਉਮਰਾਂ ਲਾ ਜਾਂਦੇ ਸਾਰੀ ਜ਼ਿੰਦਗੀਆਂ ਲਾ ਜਾਂਦੇ ਸਾਰੀ ਫਿਰ ਜਾ ਕੇ ਤੁਹਾਨੂੰ ਸੁੱਖ ਦਿੰਦੇ ਹੈ ਆ ਕੈਂਸਰ ਨਾਲ ਜਿਨ੍ਹਾਂ ਦੇ ਰਿਸ਼ਤੇਦਾਰ ਮਰੇ ਹੈ ਵੇਖਿਓ ਜਿੱਦਣ ਕੈਂਸਰ ਦਾ 100% 95% ਇਲਾਜ ਲੱਭ ਲਿਆ ਕੈਂਸਰ ਦਾ ਤੇ 100 ਵੀ ਲੱਭ ਲੈਣਗੇ ਬੰਦਿਆਂ ਦੀ ਉਮਰਾਂ ਲੱਗ ਜਾਂਦੀਆਂ ਇਹਨਾਂ ਖੋਜਾਂ ਕਰਦਿਆਂ ਦੀਆਂ ਪਰ ਜਾਣਦਾ ਕੋਈ ਉਹਨਾਂ ਨੂੰ ਕਿੰਨੀ ਮਿਹਨਤ ਕੀਤੀ ਹੈ ਉਹਨਾਂ ਤੇ ਸਾਡੇ ਵਾਲੇ ਕਹਿਣਗੇ ਨਹੀਂ ਜੀ ਇਹ ਤੇ ਉਹ ਬੰਦੇ ਤੇ ਉਹ ਕਾਹਦੇ ਨੇ ਜੀ ਅਸੀਂ ਸਾਡੇ ਵਾਲੇ ਬ੍ਰਹਮ ਗਿਆਨੀ ਨੇ ਉਹ ਬ੍ਰਹਮ ਨੂੰ ਸਮਝਣਾ ਕੁਦਰਤ ਦੇ ਨਿਯਮਾਂ ਨੂੰ ਅਸੂਲਾਂ ਨੂੰ ਸਮਝਣਾ ਸਿਸਟਮ ਨੂੰ ਠੀਕ ਕਰਨਾ ਉਹਨਾਂ ਨੂੰ ਤੇ ਕੋਈ ਜਾਣਦਾ ਵੀ ਨਹੀਂ ਤਾਂ ਕਰਕੇ ਭਾਈ ਡਿਵੈਲਪਮੈਂਟ ਵਾਲੇ ਪਾਸੇ ਸੋਚੋ ਦਿਮਾਗ ਚਲਾਓ ਮਾੜੇ ਜੇ ਆਪਣੇ ਕਬੀਰ ਜੀ ਕਹਿੰਦੇ ਮੇਰਾ ਬ੍ਰਹਮਣ ਕੌਣ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਮੇਰੇ ਲਈ ਬ੍ਰਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਤੇ ਬ੍ਰਹਮ ਕਿੱਥੇ ਹੈ ਸਭ ਨਾਨਕ ਬ੍ਰਹਮ ਪਸਾਰੋ ਆ ਬ੍ਰਹਮ ਦਾ ਹੀ ਪਸਾਰਾ ਹੈ ਸਾਰੇ ਪਾਸੇ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਗੋਬਿੰਦ ਹੀ ਗੋਬਿੰਦ ਹੈ ਸਾਰੇ ਪਾਸੇ ਆ ਕੁਦਰਤ ਨੂੰ ਸਮਝੋ ਇਹਨੂੰ ਜਾਣੋ ਨਵੇਂ ਤੋਂ ਨਵੇਂ ਨੁਕਤੇ ਸਮਝੋ ਸੌਖੇ ਹੋਵੋ ਤੇ ਲੋਕਾਂ ਨੂੰ ਸੌਖੇ ਕਰੋ ਜਿੰਨੀ ਨਾਮ ਧਿਆਇਆ ਗਿਆਨ ਨੂੰ ਧਿਆਨ ਚ ਰੱਖਿਆ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਗਏ ਮਸਕਤ ਘਾਲ ਆਪਣੀ ਜ਼ਿੰਦਗੀ ਦੇ ਵਿੱਚ ਅਕਲ ਲੈ ਕੇ ਮਿਹਨਤ ਕੀਤੀ ਮਸਕਤ ਘਾਲੀ ਨਾਨਕ ਤੇ ਮੁੱਖ ਉਜਲੇ ਆਪ ਵੀ ਸੌਖੇ ਹੋਏ ਉਜਲੇ ਮੁੱਖ ਹੋਏ ਕੇਤੀ ਛੁੱਟੀ ਨਾਲ ਕਈਆਂ ਦਾ ਛੁਟਕਾਰਾ ਕਰਤਾ ਕਈਆਂ ਨੂੰ ਸੌਖਿਆ ਕਰਤਾ ਆਪ ਵੀ ਸੌਖੇ ਹੋ ਗਏ ਕਈਆਂ ਨੂੰ ਸੌਖੇ ਕਰਤਾ ਜਿਨ੍ਹਾਂ ਨੇ ਨਾਮ ਨੂੰ ਧਿਆਨ ਚ ਰੱਖਿਆ ਨਾਮ ਮਤਲਬ ਗਿਆਨ ਸਮਝ ਅਕਲ ਵਾਲੇ ਬਣ ਕੇ ਜ਼ਿੰਦਗੀ ਜਿਉਈ ਆਪ ਵੀ ਸੌਖੇ ਹੋਏ ਤੇ ਕਿੰਨਿਆਂ ਨੂੰ ਸੌਖਾ ਕਰਤਾ ਅੱਜ ਬਲਦਾਂ ਨਾਲ ਖੇਤੀ ਕਰਨੀ ਪਵੇ ਜ਼ਿਮੀਦਾਰੋ ਦੱਸੋ ਬਣੂਗੀ ਟਰੈਕਟਰ ਚੱਲਦੇ ਨੇ ਕਿਸੇ ਬੰਦੇ ਨੇ ਕਾਢ ਹੀ ਕੱਢੀ ਹੈ ਦਿਮਾਗ ਹੀ ਵਰਤਿਆ ਕਿੱਡੀਆਂ ਕਿੱਡੀਆਂ ਕੰਪਾਈਨਾਂ ਬਣਾਈਆਂ ਨੇ ਅੱਜ ਵੀ ਚੱਲ ਰਹੇ ਨੇ ਦਿਮਾਗ ਤਾਂ ਕਰਕੇ ਆਪਣੇ ਆਪ ਨੂੰ ਵਰਤੋ ਦਿਮਾਗ ਵਰਤੋ ਕਬੀਰ ਦੇ ਵਾਰਸ ਬਣੋ ਬਾਬੇ ਨਾਨਕ ਦੇ ਵਾਰਸ ਬਣੋ ਉਹ ਦਿਮਾਗ ਚਲਾਉਣ ਵਾਲੇ ਹੈ ਤੇ ਸਾਡੇ ਵੀ ਦਿਮਾਗ ਤਿੱਖੇ ਹੋਣੇ ਚਾਹੀਦੇ ਹੈ ਬੁੱਧੂ ਕਿਵੇਂ ਬਣਾ ਜੇ ਵੀਰੋ ਤੁਹਾਡੇ ਬੱਚੇ ਮੈਨੂੰ ਜਵਾਬ ਦਿਓ ਗੱਜ ਕੇ ਤੁਹਾਡੇ ਨਿਆਣੇ ਤਿੱਖੇ ਹੋਣੇ ਚਾਹੀਦੇ ਹੈ ਕਾਇਮ ਹੋਣੇ ਚਾਹੀਦੇ ਕਿ ਢਿੱਲੜ ਹੋਣੇ ਚਾਹੀਦੇ ਬੋਲੋ ਤੇ ਸਾਡੇ ਵਾਲੇ ਬਾਬੇ ਤੇ ਸੁੰਨ ਮੁੰਨ ਕਰੀ ਜਾਂਦੇ ਨੇ ਬੰਦਿਆਂ ਨੂੰ ਜਿੰਨੇ ਇਹਨਾਂ ਦੇ ਚੇਲੇ ਨੇ ਧਰਤੀ ਚ ਵੜੀ ਜਾਂਦੇ ਨੇ ਥੱਲੇ ਨੂੰ ਸਿਰ ਥੱਲੇ ਨੂੰ ਫਸਾਈ ਬੰਦਾ ਐ ਹੋਣਾ ਚਾਹੀਦਾ ਥੱਲੇ ਨੂੰ ਕਰੀ ਜਾਂਦੇ ਕਿਉਂ ਲੁੱਟੇਗਾ ਕੱਲ ਤੁਹਾਡੇ ਪੁੱਤ ਕੈਨੇਡਾ ਜਾਣ ਯਾਰ ਤੁਹਾਡੀਆਂ ਧੀਆਂ ਕੈਨੇਡਾ ਨੂੰ ਜਾਣ ਤੁਹਾਡੇ ਬੱਚੇ ਬਾਹਰਲਿਆਂ ਦੇਸ਼ਾਂ ਚ ਪੜ੍ਹਨ ਜਾਣ ਚੰਡੀਗੜ੍ਹ ਪੜ੍ਹਨ ਜਾਣ ਪੂਰੀ ਬੜਕ ਹੋਵੇ ਉਹਨਾਂ ਨੂੰ ਹੱਥ ਕੋਈ ਕਿਵੇਂ ਲਾ ਜੇ ਉਹਨਾਂ ਦੀ ਬਾਂਹ ਕਿਵੇਂ ਫੜ ਲੈ ਕੋਈ ਉਹਨਾਂ ਨੂੰ ਬੁੱਧੂ ਕਿਵੇਂ ਬਣਾ ਜੇ ਕੋਈ ਉਹਨਾਂ ਨੂੰ ਕਮਲਾ ਕਿਵੇਂ ਕਰ ਜੇ ਕੋਈ ਉਹਨਾਂ ਨੂੰ ਲੁੱਟ ਕਿਵੇਂ ਲਵੇ ਕੋਈ ਉਹ ਕਿਸੇ ਦੀਆਂ ਗੱਲਾਂ 'ਚ ਕਿਵੇਂ ਆ ਜਾਣ ਜਦੋਂ ਮੈਂ ਸਾਧਾਂ ਦੀਆਂ ਗੱਲਾਂ 'ਚ ਆਉਣਾ ਮੈਂ ਜੋਗੀਆਂ ਦੀਆਂ ਗੱਲਾਂ 'ਚ ਆ ਰਿਹਾ ਤੇ ਮੇਰਾ ਬੱਚਾ ਕਿਉਂ ਨਹੀਂ ਆਏਗਾ ਪਹਿਲਾਂ ਮੈਂ ਹਟਾਂ ਮੈਂ ਕਮਾਓ ਜਦੋਂ ਮੇਰਾ ਪੁੱਤ ਵੇਖੂ ਨਾ ਵੀ ਮੈਂ ਸਵਾਲ ਕਰਨ ਵਾਲਾ ਤੇ ਮੇਰੇ ਬੱਚੇ ਨੇ ਵੀ ਡਬਲ ਸਵਾਲ ਕਰਨੇ ਆ ਤੁਹਾਡੇ ਬੱਚੇ ਹਿੰਮਤ ਵਾਲੇ ਚਾਹੀਦੇ ਏਦਾਂ ਨੀ ਪੈਦਾ ਹੋਣ ਦੇਣੇ ਇਹਨਾਂ ਨੇ ਬੁੱਧੂ ਬਣਾ ਕੇ ਰੱਖਣੇ ਆ ਸੱਤ ਬਚਨ ਕਹੀਦਾ ਹੁੰਦਾ ਬੇਟਾ ਚੁੱਪ ਕਰਕੇ ਮੰਨ ਲਈਦਾ ਏਦਾਂ ਹੀ ਕਹਿੰਦੇ ਆ ਪਰ ਕਰਨ ਦਿਓ ਸਵਾਲ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹੋ ਹੀ ਸਿਖਾਇਆ ਦੁਨੀਆਂ ਨੇ ਕਹਿਣਾ ਕਹਿ ਲੈਣ ਦੇ ਇਹ ਗੱਲ ਪੱਕੀ ਹੈ ਉਹ ਲੋਕਾਂ ਕਾਫਰ ਕਾਫਰ ਕਹਿਣਾ ਏ
ਲੋਕਾਂ ਕਾਫਰ ਕਾਫਰ ਕਹਿਣਾ ਏ ਕਾਫਰ ਕਾਫਰ ਕਹਿਣਾ ਏ ਲੋਕਾਂ ਕਾਫਰ ਕਾਫਰ ਕਹਿਣਾ ਏ
ਲੋਕਾਂ ਕਾਫਰ ਕਾਫਰ ਕਹਿਣਾ ਏ
ਲੋਕਾਂ ਕਾਫਰ ਕਾਫਰ ਕਹਿਣਾ ਏ
ਲੋਕਾਂ ਕਾਫਰ ਕਾਫਰ ਕਹਿਣਾ ਏ
ਲੋਕਾਂ ਕਾਫਰ ਕਾਫਰ ਕਹਿਣਾ ਏ ਲੋਕਾਂ ਕਾਫਰ ਕਾਫਰ ਕਹਿਣਾ ਏ ਲੋਕਾਂ ਕਾਫਰ ਕਾਫਰ ਕਾਫਰ
ਜੇ ਅਕਲ ਵਾਲਿਆਂ ਦੇ ਨਾਲ ਸੱਚ ਦਾ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਨਾਲ ਬਹਿਣਾ ਹੈ ਤੇ ਲੋਕਾਂ ਤੈਨੂੰ ਵੀ ਕਾਫਰ ਕਹਿਣਾ ਕਾਫਰ ਹੋ ਗਿਆ ਤੇ ਮੈਨੂੰ ਮਾਫ਼ ਕਰਨਾ ਗੁਰੂ ਨਾਨਕ ਨੂੰ ਉਸ ਵੇਲੇ ਦੇ ਪੁਜਾਰੀ ਨੇ ਕਾਫਰ ਕਿਹਾ ਕਹਿੰਦੇ ਜਨੇਊ ਨਹੀਂ ਬਣਦਾ ਕਾਫਰ ਹੋ ਗਿਆ ਜੇ ਕਾਫਰ ਕਹਿਣ ਦਾ ਫਿਗਰ ਹੈ ਨਾ ਤੇ ਕਬੀਰ ਜੀ ਨੂੰ ਵੀ ਲੋਕਾਂ ਕਾਫਰ ਕਿਹਾ ਫਰੀਦ ਨੂੰ ਲੋਕਾਂ ਕਾਫਰ ਕਿਹਾ ਗੁਰੂ ਨਾਨਕ ਨੂੰ ਲੋਕਾਂ ਕਾਫਰ ਕਿਹਾ ਹਰ ਇੱਕ ਨੂੰ ਕਾਫਰ ਕਹਿੰਦੇ ਰਹੇ ਸਾਹਿਬਜ਼ਾਦਿਆਂ ਨੂੰ ਵੀ ਕਿਹਾ ਜਦੋਂ ਮੰਨੇ ਹੀ ਨਹੀਂ ਕਹਿੰਦੇ ਕਾਫਰ ਨੇ ਨਹੀਂ ਮੰਨਦੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਬਾਰ ਬਾਰ ਪੁੱਛਦੇ ਹੈ ਬਾਰ ਬਾਰ ਬੁਲਾਉਂਦੇ ਹੈ ਬਾਰ ਬਾਰ ਮਨਾਉਂਦੇ ਹੈ ਜਦੋਂ ਨਹੀਂ ਮੰਨਦੇ ਤੇ ਕਹਿੰਦੇ ਕਾਫਰ ਨੇ ਨਹੀਂ ਮੰਨਦੇ ਜਦੋਂ ਤੁਸੀਂ ਕਿਸੇ ਦੀ ਗੱਲ ਨਹੀਂ ਮੰਨੋਗੇ ਤੇ ਅਗਲੇ ਨੇ ਤੁਹਾਨੂੰ ਕਾਫਰ ਕਹਿਣਾ ਅਗਲੇ ਦਾ ਡੰਡਾ ਚੱਲਦਾ ਜੇ ਨਹੀਂ ਤੂੰ ਅੱਗੇ ਆਪਣੇ ਆਪ ਨੂੰ ਕਰਦਾ ਵੀ ਮਾਰ ਲੈ ਜਿੰਨਾ ਕੁੱਟਣਾ ਕੁੱਟ ਲੈ ਮੈਂ ਤੇਰੇ ਛਿੱਤਰ ਖਾਣ ਨੂੰ ਤਿਆਰ ਹਾਂ ਮੈਂ ਤੇਰਾ ਗੁਲਾਮ ਬਣਨ ਨੂੰ ਤਿਆਰ ਹਾਂ ਤੂੰ ਗੁਲਾਮ ਬਣੇਗਾ ਤੇ ਠੀਕ ਹੈ ਜੇ ਮਾੜਾ ਜਿਹਾ ਬੜਕ ਵਿਖਾਏਗਾ ਮੈਂ ਨਹੀਂ ਮੰਨਦਾ ਉਦਣ ਹੀ ਕਾਫਰ ਦਾ ਠੱਪਾ ਲਾ ਦੇਣਗੇ ਗਦਾਰ ਦਾ ਠੱਪਾ ਲਾ ਦੇਣਗੇ ਉਦਣ ਪੰਥ ਵਿਰੋਧੀ ਆਪਣੇ ਆਪ ਨੂੰ ਪੰਥ ਤੇ ਤੈਨੂੰ ਵਿਰੋਧੀ ਬਣਾ ਦੇਣਗੇ ਆਪਣੇ ਆਪ ਨੂੰ ਪੰਥ ਕਹਿਣਗੇ ਤੈਨੂੰ ਗਦਾਰ ਕਹਿਣਗੇ ਪੰਥ ਦਾ ਅਗਲਾ ਕਵੇ ਚਾਰ ਬੰਦੇ ਪੰਥ ਨੇ ਆ ਪੰਜ ਬੰਦੇ ਪੰਥ ਨੇ ਆ ਪੰਜਾਹ ਬੰਦੇ ਪੰਥ ਨੇ ਪੰਜਾਹ ਬੰਦੇ ਪੰਜਾਹ ਸੰਪਰਦਾਵਾਂ ਪੰਜਾਹ ਬਾਬੇ ਆਪਣੇ ਆਪ ਨੂੰ ਇੱਕ ਪਾਸੇ ਕਰ ਲੈਣਗੇ ਕਹਿਣਗੇ ਆ ਪੰਥ ਹੈ ਆ ਪੰਥ ਦਾ ਗਦਾਰ ਹੈ ਕਿਉਂਕਿ ਪੰਜ ਸੱਤ ਦਸ ਬੰਦੇ ਹੀ ਹੈ ਜਿਹੜੇ ਆਪਣੇ ਆਪ ਨੂੰ ਪੰਥ ਸਮਝ ਕੇ ਬੈਠੇ ਹੈ ਬਾਕੀ ਤੇ ਭੋਲੇ ਮਗਰ ਲੱਗੇ ਹੈ ਤੇ ਜਿੱਦਣ ਵੀ ਤੁਸੀਂ ਵੱਖਰੀ ਗੱਲ ਕਰੋਗੇ ਤੁਹਾਨੂੰ ਗਦਾਰੀ ਦਾ ਠੱਪਾ ਲੱਗਣਾ ਹੀ ਲੱਗਣਾ ਤੁਹਾਨੂੰ ਪੰਥ ਦੁਖੀ ਦਾ ਠੱਪਾ ਲੱਗਣਾ ਹੀ ਲੱਗਣਾ ਤੁਹਾਡੇ ਸਾਡੇ ਤੇ ਕਾਫਰ ਦਾ ਠੱਪਾ ਲੱਗਣਾ ਹੀ ਲੱਗਣਾ ਪਰ ਹਿੰਮਤ ਰੱਖਣੀ ਚਾਹੀਦੀ ਹੈ ਸਾਡੇ ਲਈ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਚਾਹੀਦਾ ਅੱਜ ਬੜਾ ਜ਼ਮਾਨਾ ਬਦਲ ਗਿਆ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਅੱਜ ਪੜ੍ਹਾਈ ਦਾ ਯੁੱਗ ਹੈ ਮਿਹਨਤ ਕਰਦੇ ਆ ਬੱਚੇ ਕਿੱਥੇ ਦੀ ਕਿੱਥੇ ਪਹੁੰਚ ਗਏ ਅੱਜ ਬੜਾ ਸੌਖਾ ਵੀਰੋ ਜੇ ਅਸੀਂ ਵੇਖੀਏ ਗੁਰੂ ਸਾਹਿਬ ਦੇ ਵੇਲੇ ਉਹਨਾਂ ਨੇ ਉਸ ਵੇਲੇ ਇੰਨੀ ਹਿੰਮਤ ਕੀਤੀ ਹੈ ਨਿੱਕੇ ਨਿੱਕੇ ਬੱਚੇ ਸ਼ਹੀਦ ਕਰਾ ਤੇ ਆਨੰਦਪੁਰ ਸਾਹਿਬ ਛਡਾ ਲਿਆ ਅਗਲਿਆਂ ਨੇ ਜਿੰਦਾ ਲੱਗ ਗਿਆ ਸੀ ਜਿੰਦਾ ਇੱਕ ਵਾਰੀ ਕਹਿੰਦੇ ਹੋਣਗੇ ਸਭ ਕੁਝ ਉੱਜੜ ਗਿਆ, ਇਹਦਾ ਰਿਹਾ ਕੱਖ ਨਹੀਂ। ਤੇ ਕਲਗੀਆਂ ਵਾਲੇ ਨੇ ਕਿਹਾ ਹੋਣਾ ਮੇਰਾ ਗਿਆ ਕੱਖ ਨਹੀਂ। ਬੱਚੇ ਤੁਹਾਡੇ ਤੋਂ ਖੋਲੇ, ਆਨੰਦਪੁਰ ਤੁਹਾਡੇ ਤੁਹਾਡੇ ਤੋਂ ਖੋਲਿਆ, ਪਿਓ ਤੁਹਾਡੇ ਤੋਂ ਖੋਲਿਆ, ਮਾਂ ਤੁਹਾਡੇ ਤੋਂ ਖੋਲੀ, ਕੰਡਿਆਂ ਤੇ ਪਏ ਹੋ, ਮਖਮਲੀ ਸਹਿਜਾਂ ਤੁਹਾਡੀਆਂ ਖੋਲੀਆਂ, ਤੁਹਾਡੇ ਪੱਲੇ ਰਿਹਾ ਕੱਖ ਨਹੀਂ। ਮਹਾਰਾਜ ਨੇ ਕਹਿਣਾ ਮੇਰੀ ਸੋਚ ਮੇਰੇ ਕੋਲ ਹੈ, ਮੇਰਾ ਗਿਆ ਕੱਖ ਨਹੀਂ, ਮੇਰੀ ਵਿਚਾਰਧਾਰਾ ਮੇਰੇ ਕੋਲ ਹੈ, ਮੇਰਾ ਗਿਆ ਕੱਖ ਨਹੀਂ, ਮੇਰੇ ਅਸੂਲ ਮੇਰੇ ਕੋਲ ਹੈ, ਮੇਰਾ ਗਿਆ ਕੱਖ ਨਹੀਂ, ਮੇਰੀ ਫੜਕ ਮੇਰੇ ਕੋਲ ਹੈ, ਮੇਰਾ ਗਿਆ ਕੱਖ ਨਹੀਂ, ਮੇਰੀ ਚਮਕ ਮੇਰੇ ਕੋਲ ਹੈ, ਮੇਰਾ ਗਿਆ ਕੱਖ ਨਹੀਂ। ਉਹ ਵੱਖਰੇ ਹੈ, ਭੀੜ ਤੋਂ ਵੱਖਰੇ ਹੈ। ਬੰਦਾ ਭੀੜ ਵਿੱਚ ਸੇਫ ਤੇ ਬਹੁਤ ਹੁੰਦਾ ਹੈ, ਪਰ ਕੱਲਾ ਹੋਵੇ ਦਿਸਦਾ ਫੇਰ ਹੀ ਹੈ, ਕੱਲਾ ਹੋਵੇ ਦਿਸਦਾ ਫੇਰ। ਕੱਲੇ ਚੱਲਣ ਦੀ ਹਿੰਮਤ ਪਾਲਣੀ ਚਾਹੀਦੀ ਹੈ। ਅਗਲਾ ਕਹਿੰਦਾ ਤੇਰਾ ਰਿਹਾ ਕੱਖ ਨਹੀਂ, ਉਹ ਕਹਿੰਦੇ ਮੇਰਾ ਗਿਆ ਕੱਖ ਨਹੀਂ, ਕੁਛ ਨਹੀਂ ਗਿਆ, ਸਭ ਕੁਛ ਮੇਰੇ ਕੋਲ ਹੈ। ਜੇ ਮੇਰੀ ਸੋਚ ਹੀ ਮਰ ਗਈ ਤੇ ਮੈਂ ਮਹਿਲ ਚ ਸਿਰ ਚ ਮਾਰ ਲੈਣਾ, ਮੈਂ ਅੱਗ ਲਾਣੀ ਮਹਿਲਾਂ ਨੂੰ, ਅੱਗ ਲਾਣੀ ਮੈਂ ਮਖਮਲੀ ਸੇਜਾਂ ਨੂੰ, ਮੇਰੇ ਬੱਚੇ ਜਿਉਂਦੇ ਰਹਿਣ, ਪਰਿਵਾਰ ਵਸਦਾ ਰਹੇਗਾ, ਮੈਂ ਕੀ ਕਰਨਾ ਜੇ ਮੇਰੀ ਸੋਚ ਹੀ ਮਰ ਗਈ। ਮੈਂ ਮੇਰੇ ਪੱਲੇ ਕੀ ਰਹਿ ਗਿਆ, ਮੇਰੀ ਸੋਚ ਹੈ, ਮੇਰੀ ਵਿਚਾਰਧਾਰਾ, ਮੇਰਾ ਸੱਚ ਹੈ ਮੇਰੇ ਪੱਲੇ। ਤਾਂ ਕਰਕੇ ਭਾਈ ਫਿਰ ਕਾਫਰ ਕਹਿਣਗੇ, ਗਦਾਰ ਕਹਿਣਗੇ, ਪੰਥ ਦੁਖੀ ਕਹਿਣਗੇ, ਜੋ ਅਗਲਾ ਕਹਿੰਦਾ ਕਹਿ ਲੈਣ ਦੇ। ਆਪਣੇ ਆਪ ਨੂੰ ਕਿਤੇ ਨਾ ਕਿਤੇ ਖਿਲਾਰਨਾ ਚਾਹੀਦਾ, ਹਿੰਮਤ ਰੱਖਣੀ ਚਾਹੀਦੀ। ਬਾਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾ ਵੀ ਗਿਆਨ ਦਾ ਦੀਵਾ ਬਾਲ ਕੇ ਵੇਖ, ਆਹ ਦੀਵਾ ਜਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਬਾਲਣਾ, ਚਾਨਣ ਕਹਿੰਦੇ ਜਦੋਂ ਗਿਆਨ ਦਾ ਚਾਨਣ ਹੋਇਆ, ਤੇਲ ਹੈ ਜਿਹੜਾ ਸੋਖ ਲਿਆ, ਜਿਵੇਂ ਤੇਲ ਸੋਖ ਲੈਂਦਾ ਦੀਵਾ, ਮੇਰੇ ਦੁੱਖਾਂ ਨੂੰ ਸੋਖ ਲਿਆ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਇਕਾਗਰਤਾ ਬਣਾ ਕੇ ਰੱਖਿਓ। ਵੈਸੇ ਹੀ ਅੱਜ ਮੌਸਮ ਜਿਹੜਾ ਹੈ ਥੋੜਾ ਜਿਹਾ ਬੱਦਲਾਂ ਵਾਲਾ, 3:30 ਵਜੇ ਹੈ, ਬਹੁਤਾ ਕਵੇਲਾ ਨਹੀਂ ਹੋਇਆ। ਆਪਾਂ ਰਾਈਟ ਟਾਈਮ ਦੇ ਉੱਤੇ ਸਮਾਪਤੀ ਕਰਾਂਗੇ, ਲੇਟ ਨਹੀਂ ਕਰਦੇ। ਮੈਨੂੰ ਪਤਾ ਸਾਰੇ ਕੰਮਾਂ ਕਾਰਾਂ ਵਾਲੇ ਹੈ, ਮੈਂ ਪੂਰੀ ਕੋਸ਼ਿਸ਼ ਕਰਦਾ ਹੁੰਦਾ ਵੀ ਇੱਕ ਮਿੰਟ ਲੇਟ ਨਾ ਹੋਵਾਂ, ਤੇ ਸਮਾਪਤੀ ਵੀ ਵੇਲੇ ਨਾਲ ਕਰੀਏ, ਸ਼ੁਰੂ ਵੀ ਪੂਰੇ ਟਾਈਮ ਤੇ ਕਰੀਏ। ਤਾਂ ਕਰਕੇ ਜਰਾ ਆ ਸ਼ਬਦ ਸੁਣਿਓ ਤੇ ਧਿਆਨ ਰੱਖਿਓ, ਇਕਾਗਰ ਚਿੱਤ ਹੋ ਕੇ ਸੁਣਿਓ। ਹਾਂਜੀ,
ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ,
ਮੈਂ ਤੇਰੇ ਨਾਮ ਨੂੰ ਤੇਰੇ ਗਿਆਨ ਨੂੰ ਮੈਂ ਦੀਵਾ ਬਾਲਿਆ। ਆਪਣੀ ਜ਼ਿੰਦਗੀ ਚ ਅਕਲ ਆਈ, ਸਮਝ ਆਈ, ਦਿਮਾਗ ਚੱਲ ਪਿਆ, ਗਿਆਨਵਾਨ ਹੋ ਗਿਆ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਤਬੇ ਕੋ। ਕਬੀਰ ਜੀ ਕਹਿੰਦੇ ਮੇਰਾ ਗੁਰੂ ਹੈ ਵਿਵੇਕ। ਗੁਰੂ ਨਾਨਕ ਦਾ ਗੁਰੂ ਕੌਣ ਹੈ? ਵਿਵੇਕ, ਸ਼ਬਦ, ਗਿਆਨ, ਗਿਆਨ। ਸਾਡਾ ਗੁਰੂ ਹੈ ਸ਼ਬਦ, ਸ਼ਬਦ ਚੋਂ ਕੀ ਮਿਲਦਾ? ਗਿਆਨ। ਗੁਰਬਾਣੀ, ਤੇ ਗੁਰਬਾਣੀ ਚੋਂ ਕੀ ਮਿਲਦਾ? ਗਿਆਨ। ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਚੋਂ ਕੀ ਮਿਲਦਾ? ਗਿਆਨ। ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ, ਅਕਲ ਵਾਲੇ ਹੋ ਕੇ ਜ਼ਿੰਦਗੀ ਜਿਉਣੀ, ਗਿਆਨਵਾਨ ਹੋਣਾ। ਤੇ ਅੱਛਾ, ਕਹਿੰਦੇ ਦੀਵਾ ਮੇਰਾ ਏਕ ਨਾਮ, ਮੇਰਾ ਤੇਰਾ ਗਿਆਨ ਹੈ ਜਿਹੜਾ, ਇਹਨੂੰ ਮੈਂ ਦੀਵਾ ਬਣਾ ਲਿਆ, ਇੱਕੋ ਹੀ ਦੀਵਾ, ਤੇ ਦੁੱਖ ਵਿੱਚ ਪਾਇਆ ਤੇਲ, ਦੁੱਖਾਂ ਨੂੰ ਮੈਂ ਤੇਲ ਬਣਾ ਲਿਆ, ਸੜ ਗਏ ਮੇਰੇ ਸਾਰੇ ਦੁੱਖ। ਅੱਛਾ ਪੜੋ,
ਉਨ ਚਾਨਣੇ ਉਹ ਸੁਖੇ ਚੁੱਕਾ ਜਮ ਸਿਉ ਮੇਲ।
ਕਹਿੰਦੇ ਜਦੋਂ ਗਿਆਨ ਦਾ ਚਾਨਣ ਹੋਇਆ ਤੇ ਸਾਰੇ ਦੁੱਖ ਸੋਖ ਲਏ। ਜਿਵੇਂ ਆਪਾਂ ਅੱਗੇ ਗੱਲ ਕੀਤੀ ਵੀ ਜਿਵੇਂ ਤੇਲ ਸੋਖ ਲੈਂਦਾ ਦੀਵਾ, ਏਦਾਂ ਮੇਰੇ ਜਿਹੜੇ ਸੋਖ ਲਏ, ਦੁੱਖ ਸੋਖ ਲਏ ਸਾਰੇ। ਕੱਲਾ ਕੱਲਾ ਦੁੱਖ ਆਈ ਜਾਂਦਾ, ਉਹ ਦੀਵੇ ਦੀ ਲਾਟ ਹੋਰ ਵਧੀ ਜਾਂਦੀ ਹੈ, ਐਕਸਪੀਰੀਅੰਸ ਹੋਰ ਹੋ ਗਿਆ। ਹੁਣ ਇੱਕ ਦੁੱਖ ਦਾ ਮੁਕਾਬਲਾ ਕਰਿਆ, ਤਜਰਬਾ ਹੋਰ ਵੱਧ ਗਿਆ, ਉਹ ਚਾਨਣ ਦੀ ਲਾਟ ਹੋਰ ਵੱਡੀ ਹੋ ਗਈ। ਹੁਣ ਹੋਰ ਦੁੱਖ ਆਇਆ, ਦਿਮਾਗ ਲੜਾਇਆ, ਹੁਣ ਇਹਦੇ ਨਾਲ ਮੁਕਾਬਲਾ ਕਰਨਾ ਹੈ। ਹੁਣ ਦੂਜੀ ਵਾਰੀ ਜਦੋਂ ਦੁੱਖ ਆਇਆ, ਹੁਣ ਤਜਰਬਾ ਹੋਰ ਵੱਧ ਗਿਆ ਦੁੱਖ ਨਾਲ ਲੜਨ ਦਾ, ਹੁਣ ਲਾਟ ਹੋਰ ਵੱਡੀ ਹੋ ਗਈ। ਦੁੱਖਾਂ ਤੋਂ ਡਰਨਾ ਨਹੀਂ, ਇਹ ਤਾਂ ਤੇਲ ਹੈ, ਦੁੱਖ ਦਾਰੂ, ਸੁੱਖ ਰੋਗ। ਨਿੱਕੇ ਨਿੱਕੇ ਦੁੱਖ ਨੇ, ਇਹ ਤਜਰਬੇ ਬੜੇ ਕਰਾ ਜਾਣਗੇ, ਐਕਸਪੀਰੀਅੰਸ ਹੋਣਗੇ। ਤਜਰਬੇ ਹੋਣਗੇ। ਜਿਵੇਂ ਜਿਵੇਂ ਦੁੱਖ ਆਈ ਗਏ, ਮੇਰਾ ਦਿਮਾਗ ਇਹਦੇ ਨਾਲ ਮੁਕਾਬਲਾ ਕਰਦਾ 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 ਲਾਟ ਵੱਡੀ ਹੋਈ ਗਈ, ਦੁੱਖ ਤੇ ਤੇਲ ਬਣਾ ਲਿਆ ਮੈਂ, ਕੱਲਾ ਕੱਲਾ ਦੁੱਖ ਤੇ ਮੇਰਾ ਫਾਇਦਾ ਕਰਦਾ ਗਿਆ। ਜਿੰਨੇ ਦੁੱਖ ਆਏ ਉਹਦੇ ਨਾਲ ਫਲੈਕਸੀਬਿਲਿਟੀ ਆ ਗਈ। ਏਦਾਂ ਹੀ ਸਟ੍ਰੈਚ ਕਰਦਾ ਨਾ ਮਾਈਂਡ। ਹੁਣ ਮੈਂ ਅੱਜ ਤੋਂ ਮੈਨੂੰ ਪਤਾ 15 ਸਾਲ ਪਹਿਲਾਂ ਇੱਕ ਅਖਬਾਰ ਵਾਲੇ ਨੇ ਖਬਰ ਲਾ ਦਿੱਤੀ, ਸਾਡੇ ਭਾਜੜ ਪਈ ਹੋਈ ਸੀ। ਖਬਰ ਕਿਵੇਂ ਲਾ ਦਿੱਤੀ, ਆਹ ਕੀ ਲਾ ਦਿੱਤੀ ਖਬਰ? ਆ ਹੁਣ ਰੋਜ਼ ਹੀ ਲੱਗੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਕੋਈ ਕੁਛ ਬੋਲ ਦਿੰਦਾ, ਕੋਈ ਕੁਛ ਕਹਿ ਦਿੰਦਾ। ਹੁਣ ਦਿਮਾਗ ਸੋਚਦਾ ਹੈ ਕਿ ਹੁਣ ਕਿਤੇ ਕੋਈ ਗਾਲਾਂ ਵੀ ਕੱਢੀ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ, ਹੁੰਦਾ ਚੰਗਾ ਵੀ ਕਹਿਣ ਵਾਲੇ ਹੁੰਦੇ ਨੇ, ਮਾੜਾ ਕਹਿਣ ਵਾਲੇ ਵੀ ਬਥੇਰੇ। ਦਿਮਾਗ ਸਟ੍ਰੈਚ ਹੋ ਗਿਆ। ਮੈਨੂੰ ਕਈ ਬੰਦੇ ਪੁੱਛਦੇ ਭਾਈ ਸਾਹਿਬ ਇੱਦਾਂ ਫਿਰ ਕਿਵੇਂ ਦਿਮਾਗ ਸੋਚਦੇ ਨੇ ਤੁਸੀਂ, ਵੀ ਆਹ ਕੌਣ ਕਹਿੰਦਾ, ਆਹ ਕੀ ਕਹੀ ਜਾਂਦਾ? ਅਕਾਲ ਤਖ਼ਤ ਵਾਲੇ ਵੀ ਹੁਣ ਤੇ ਤੁਰੇ ਫਿਰਦੇ ਨੇ ਵੀ ਇਹ ਕਰੋ ਕਰੋ, ਤੁਹਾਡਾ ਤੁਹਾਨੂੰ ਐ ਨੀ ਲੱਗਦਾ? ਮੈਂ ਕਹਿੰਦਾ ਨਹੀਂ, ਸਟ੍ਰੈਚ ਹੋ ਗਿਆ ਮਾਈਂਡ। ਰੋਜ਼ 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 ਕਰ ਕਰਕੇ ਤੁਸੀਂ ਬੰਦਾ ਤਕੜਾ ਕਰਤਾ, ਦਿਮਾਗ ਖੋਲਤਾ, ਲੜ ਲੜ ਕੇ ਇੱਕ ਇੱਕ ਦੁੱਖ ਤੇਲ ਬਣ ਗਿਆ, ਲਾਟ ਵਧੀ ਜਾਂਦੀ ਹੈ, ਤਜਰਬਾ ਵਧੀ ਜਾਂਦਾ, ਐਕਸਪੀਰੀਅੰਸ ਵਧੀ ਜਾਂਦਾ, ਐਕਸਪੀਰੀਅੰਸ ਹੋ ਰਿਹਾ ਨਵੇਂ ਤੋਂ ਨਵਾਂ। ਦੁੱਖੀ ਤੇ ਨੇ ਜਿਹੜੇ, ਵੇਖੋ ਨਾ, ਬੱਚਾ ਪਾਸ ਹੋਇਆ ਫਿਰ ਐਗਜ਼ਾਮ ਦੇ ਰਿਹਾ, ਫਿਰ ਐਗਜ਼ਾਮ ਦੇ ਰਿਹਾ, ਫਿਰ ਐਗਜ਼ਾਮ ਦੇ ਰਿਹਾ, ਦਿਮਾਗ ਸਟ੍ਰੈਚ ਹੋ ਗਿਆ, ਤਜਰਬਾ ਹੋ ਗਿਆ, ਐਕਸਪੀਰੀਅੰਸ ਹੋ ਗਿਆ। ਇਹਦੇ ਤੋਂ ਬਿਨਾਂ ਤੇ ਗੱਲ ਬਣਨੀ ਹੋਈ ਨਹੀਂ ਸੀ ਭਾਈ। ਜੇ ਦੁੱਖ ਨਾ ਆਉਣਗੇ ਤੇ ਫਿਰ ਗੱਲ ਬਣੇਗੀ ਕਿਵੇਂ? ਆ ਸਾਡਾ ਤੇ ਬੇੜਾ ਬਹਿ ਗਿਆ ਇਹਨਾਂ ਦਾ, ਸਾਧਾਂ ਦਾ। ਕਹਿਣਗੇ ਆ ਜਾ ਤੇਰੀ ਮੈਂ ਅਰਦਾਸ ਕਰਾਂ, ਦੁੱਖ ਤੇਰੇ ਸਾਰੇ ਦੂਰ ਹੋ ਜਾਣਗੇ। ਉਹਨੂੰ ਕਹੇ ਅੱਛਾ ਬਾਬਾ ਜੀ, ਫਿਰ ਵਡੇਪੇ ਵਰਗਾ ਦੁੱਖ ਕੋਈ ਵੀ ਨਹੀਂ, ਦੰਦ ਵੀ ਟੁੱਟਣਗੇ, ਅੱਖਾਂ ਤੋਂ ਵੀ ਘੱਟ ਦਿਸਣਾ, ਸਿਰ ਵੀ ਕੰਬਣ ਲੱਗ ਜੂ, ਲੈ ਵਡੇਪੇ ਦਾ ਦੁੱਖ ਦੂਰ ਕਰ, ਕਰ ਦੁੱਖ ਦੂਰ। ਉਹ ਪਤਾ ਕੀ ਕਹੂ, ਇਹ ਤੇ ਭਾਈ ਮੇਰੇ ਤੇ ਵੀ ਆਉਣਾ, ਤੇਰੇ ਤੇ ਵੀ ਆਉਣਾ, ਫਿਰ ਸਾਧਾ ਕਹੀ ਕਿਉਂ ਜਾਂਦਾ ਵੀ ਦੁੱਖ ਦੂਰ ਹੋ ਜਾਂਦੇ ਨੇ? ਦੁੱਖ ਤੇ ਆਉਂਦੇ ਐ, ਤੈਨੂੰ ਕਿੰਨੇ ਕਹਿਤਾ ਦੁੱਖ ਦੂਰ ਹੁੰਦੇ ਐ? ਫਿਰ ਤੁਸੀਂ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਦਾ ਫਾਇਦਾ ਕੀ ਜੇ ਦੁੱਖ ਦੂਰ ਨਹੀਂ ਹੁੰਦੇ? ਨਹੀਂ ਭਰਾਵੋ ਮੇਰਿਓ, ਗੁਰਬਾਣੀ ਪੜ੍ਹ ਕੇ, ਸਹਿਜ ਪਾਠ ਕਰਕੇ, ਅਕਲ ਲੈ ਕੇ ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ, ਇਹਦੇ ਲਈ ਸਟਰੋਂਗ ਹੋਵੋਗੇ, ਤਕੜੇ ਹੋਵੋਗੇ। ਦੁੱਖ ਸਾਰਿਆਂ ਤੇ ਆਏ ਐ ਤੇ ਆ ਰਹੇ ਐ ਤੇ ਆਉਂਦੇ ਜਾਂਦੇ ਰਹਿਣਗੇ। ਕੋਈ ਪੀਰ ਪੈਗੰਬਰ ਐਸਾ ਨਹੀਂ ਆਇਆ ਜਿਹਦੇ ਤੇ ਦੁੱਖ ਨਾ ਆਵੇ। ਬਕਵਾਸ ਕਰਦੇ ਹੋ ਬੰਦੇ ਜਿਹੜੇ ਕਹਿੰਦੇ ਦੁੱਖ ਨਹੀਂ ਆਉਣਾ, ਬੁੱਢੇ ਨਹੀਂ ਹੋਣਾ, ਦੰਦ ਨਹੀਂ ਟੁੱਟਣੇ, ਇਹ ਦੁੱਖ ਨਹੀਂ, ਸਰੀਰ ਕਮਜ਼ੋਰ ਹੋਣਾ ਦੁੱਖ ਨਹੀਂ। ਦੁੱਖ ਇਦਾਂ ਹੀ ਚੱਲਦੇ ਰਹੇ ਐ, ਕੁਦਰਤ ਦਾ ਪ੍ਰੋਸੈਸ ਹੈ। ਆ ਇੰਨੀ ਠੰਡ ਦੇ ਵਿੱਚ ਜਾਨਵਰ ਦੱਸੋ ਦੁੱਖ ਨਹੀਂ ਚੱਲ ਰਹੇ? ਕਿਹੜਾ ਦੁੱਖ ਹੈ ਜਿਹੜਾ ਚੱਲਦੇ ਨੇ? ਕਿੰਨੀਆਂ ਤਕਲੀਫਾਂ ਵਿੱਚ ਨੇ, ਕਿੰਨੀ ਠੰਡ ਹੈ, ਆਪਾਂ ਤੇ ਫਿਰ ਵੀ ਘਰਾਂ ਚ ਜਾ ਵੜਨੇ, ਰਜਾਈਆਂ ਚ ਜਾ ਵੜਦੇ ਆ। ਦੁੱਖ ਤੋਂ ਬਿਨਾਂ ਤੇ ਜ਼ਿੰਦਗੀ ਸੁਰਵਾਈ ਵੀ ਬੰਦਾ ਤਰੱਕੀ ਕਰ ਹੀ ਨਹੀਂ ਸਕਦਾ। ਦੁੱਖ ਤੇ ਆਉਣਾ ਚਾਹੀਦਾ ਸੀ। ਸਾਡੇ ਵਾਲੇ ਕਹਿੰਦੇ ਆ ਤੇ ਦੁੱਖ ਤੇਰੇ ਤੇ ਆਊ ਨਹੀਂ, ਤੇਰਾ ਦੁੱਖ ਖਤਮ ਕਰ ਦਿਆਂਗੇ। ਦੁੱਖ ਤੇ ਆਉਣ ਦੇ, ਦੁੱਖਾਂ ਨੇ ਤੇ ਸਾਨੂੰ ਤਕੜਿਆਂ ਕਰਨਾ, ਦੁੱਖਾਂ ਨੇ ਤੇ ਸਾਨੂੰ ਮਜ਼ਬੂਤ ਕਰਨਾ, ਇਹਨਾਂ ਨਾਲ ਤੇ ਸਾਡੀ ਲਾਟ ਵਧਣੀ ਹੈ ਨਾ। ਦਿਮਾਗ ਓਨਾ ਹੀ ਸਟ੍ਰੈਚ ਹੋਊ, ਜਿੰਨੇ ਦੁੱਖ ਆਉਣਗੇ ਓਨਾ ਹੀ ਫਿਰ ਦਿਮਾਗ ਦੀ ਬੱਤੀ ਜ਼ਿਆਦਾ ਜਗੂ, ਤਜਰਬਾ ਹੋਊ, ਐਕਸਪੀਰੀਅੰਸ ਹੋਊ, ਸਾਡਾ ਦੁੱਖ ਦੂਰ ਕਰ ਦਿਆਂਗੇ। ਆਪ ਸਪੈਸ਼ਲਿਸਟ ਡਾਕਟਰ ਦੇ ਉਹਦੀ ਜਾ ਵੜਨਗੇ, ਫੋਨ ਕਰਨਗੇ ਵੀ ਬਾਬਾ ਜੀ ਅੱਜ ਬਿਮਾਰ ਨੇ, ਡਾਕਟਰ ਨੂੰ ਘਰੇ ਹੀ ਸੱਦ ਲੈਣਗੇ ਲੁਧਿਆਣੇ ਵਾਲੇ ਨੂੰ, ਜਿਹਦੇ ਤੂੰ ਜਾ ਕੇ ਆਉਂਦਾ ਉਹ ਇਹਨਾਂ ਦੇ ਘਰੇ ਆਉਂਦਾ ਡੇਰੇ, ਤੇ ਲੋਕਾਂ ਨੂੰ ਕਹਿਣਗੇ ਤੇਰੇ ਦੁੱਖ ਦੂਰ ਕਰ ਦਿਆਂਗੇ। ਅਗਲਾ ਕਹਿੰਦਾ ਦੁੱਖ ਮੇਰੇ, ਸੁਖਮਨੀ ਸਾਹਿਬ ਦਾ ਪਾਠ ਕਰ ਲੈ, ਤੇਰੇ ਸਾਰੇ ਸੁੱਖ ਹੀ ਸੁੱਖ ਆ ਜਾਣਗੇ, ਦੁੱਖ ਤੈਨੂੰ ਆਉਣਾ ਹੀ ਕੋਈ ਨਹੀਂ। ਐ ਨਹੀਂ ਮੈਂ ਸੁਖਮਨੀ ਸਾਹਿਬ ਪੜ੍ਹਨਾ ਹੈ, ਮੈਂ ਦੁੱਖਾਂ ਨਾਲ ਮੁਕਾਬਲਾ ਕਿਵੇਂ ਕਰਾਂ ਇਹ ਸਿੱਖਾਂਗਾ, ਮੈਂ ਸਹਿਜ ਪਾਠ ਕਰਨਾ ਹੈ, ਮੇਰੇ ਚ ਹਿੰਮਤ ਰਵੇ, ਮੇਰੇ ਚ ਮੈਂ ਲੜਾਂ। ਏਦਾਂ ਦਾ ਨਾ ਕੋਈ ਹੈ ਹੋਇਆ ਨਾ ਹੋਣਾ ਜਿਹਦੇ ਤੇ ਦੁੱਖ ਕੋਈ ਆਵੇ ਨਾ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਨਾਨਕ ਬੋਲਣ ਚੱਖਣਾ। ਸੁਣੋ, ਬੋਲੋ, ਨਾਨਕ ਬੋਲਣ ਚੱਖਾਂ ਮਾਰਦੇ ਆ ਜਿਹੜੇ ਕਹਿੰਦੇ ਐ ਸੁੱਖ ਛੱਡ ਮੰਗੀਐ, ਦੁੱਖ ਛੱਡ ਮੰਗੀਐ ਸੁੱਖ, ਨਾਨਕ ਬੋਲਣ ਚੱਖਣਾ। ਕਹਿੰਦੇ ਉਹ ਬੰਦੇ ਚੱਖਾਂ ਮਾਰਦੇ ਐ ਜਿਹੜੇ ਸੁੱਖ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕਹਿੰਦੇ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ। ਜਦੋਂ ਤੈਨੂੰ ਪਤਾ ਹੈ ਵੀ ਤੇਰੇ ਕਹਿਣ ਨਾਲ ਹੋਣਾ ਹੀ ਨਹੀਂ, ਫਿਰ ਚੁੱਪ ਹੀ ਰਹਿ, ਤੇਰੇ ਕਹਿਣ ਨਾਲ ਥੋੜਾ ਦੁੱਖ ਦੂਰ ਹੋ ਜਾ। ਇੱਥੇ ਇੱਥੇ ਵੀਰੋ ਤੁਸੀਂ ਦੱਸੋ, ਤਜਰਬਾ ਕਰਕੇ ਦੱਸੋ ਵੀ ਆਵੇ ਨਾ ਜੀ ਦੁੱਖ, ਆਵੇ ਨਾ ਆਵੇ ਨਾ ਆਵੇ ਨਾ, ਕਹਿਣ ਨਾਲ ਹੋ ਜੂ ਕੁਛ? ਉਹਦੇ ਕਰਨਾ ਪੈਣਾ ਕੁਛ, ਫਿਰ ਤਾਂ ਕਰਕੇ ਗੁਰਮਤ ਦਾ ਇਹ ਇਹ ਸਿਧਾਂਤ ਥੋੜਾ ਵੀ ਦੁੱਖ ਆਊ ਨੀ, ਉਹ ਤੇ ਕਹਿੰਦੇ ਆਉਣਾ ਹੈ। ਝੱਖਾਂ ਮਾਰਦੇ ਆ ਬੰਦੇ, ਝੱਖ ਮਾਰਦੇ ਆ, ਝੂਠ ਬੋਲਦੇ ਆ ਜਿਹੜੇ ਕਹਿੰਦੇ ਤੈਨੂੰ ਕਦੇ ਦੁੱਖ ਨਹੀਂ ਆਊ, ਝੂਠ ਬੋਲਦੇ ਆ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ। ਜਦੋਂ ਤੈਨੂੰ ਪਤਾ ਵੀ ਇਹ ਤੇ ਆਉਣੀ ਆਉਣੇ ਨੇ, ਫਿਰ ਚੁੱਪ ਰਿਹਾ, ਫਿਰ ਕਿਉਂ ਰੌਲਾ ਪਾਉਂਦਾ? ਆਪਣੇ ਆਪ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਕਈ ਵਾਰੀ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ, ਪਿਆਰੇ ਜੀ ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ, ਸੁੱਖ ਆਏ ਨੇ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ, ਸੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਹੋ ਚਿੱਤ ਨੂੰ ਟਿਕਾਣੇ ਰੱਖੀਏ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਤੇ ਦੁੱਖ ਇਹ ਤੇ ਕੱਪੜਿਆਂ ਵਾਂਗੂ ਹੈ, ਜਿਵੇਂ ਕੱਪੜੇ ਬਦਲਦੇ ਰਹੀ ਦਾ ਏਦਾਂ ਹੀ ਦੁੱਖ ਸੁੱਖ ਆਉਂਦੇ ਨੇ। ਝੂਠ ਬੋਲਦੇ ਆ ਬੰਦੇ, ਬਕਵਾਸ ਕਰਦੇ ਆ ਜਦੋਂ ਕਹਿੰਦੇ ਆ ਤੇਰੇ ਤੇ ਦੁੱਖ ਨਹੀਂ ਆਊ। ਕੋਈ ਕੋਈ ਚਾਹੇ ਪੀਰ ਦੀ ਜਗ੍ਹਾ ਤੇ ਆਖੇ ਆ ਜਾ ਇੱਥੇ ਅਰਦਾਸ ਕਰਾ ਲਾ, ਕੋਈ ਕਬਰ ਮੰਦਿਰ ਚ ਕਿਤੇ ਵੀ ਬੰਦਾ ਇਹ ਗੱਲ ਕਹਿੰਦਾ, ਗੁਰਮਤ ਦਾ ਸਿਧਾਂਤ ਨਹੀਂ, ਦੁੱਖ ਸੁੱਖ ਸਭ ਤੇ ਆਏ ਹੈ, ਸਭ ਤੇ ਆਉਣੇ ਹੈ, ਵੱਡੇ ਵੱਡੇ ਪੀਰ ਪੈਗੰਬਰ ਆਏ, ਸਭ ਤੇ ਵੱਡੀਆਂ ਵੱਡੀਆਂ ਤਕਲੀਫਾਂ ਆਈਆਂ, ਜਿੰਨੇ ਵੱਡੇ ਦੁੱਖ ਭਾਈ ਗੁਰੂ ਗੋਬਿੰਦ ਸਿੰਘ ਤੇ ਆਏ ਇੰਨੇ ਆਪਣੇ ਤੇ ਕਿੱਥੇ ਆ ਜਾਣ। ਤੇ ਇੱਕ ਗੱਲ ਹੋਰ ਸੁਣੋ, ਜ਼ਿੰਦਗੀ ਦੇ ਵਿੱਚੋਂ ਤਕਲੀਫਾਂ ਕੱਢ ਦਿਓ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚ, ਜਿੰਨੀਆਂ ਤਕਲੀਫਾਂ ਉਹਨਾਂ ਦੀ ਜ਼ਿੰਦਗੀ ਚ ਆਈਆਂ, ਜਿੰਨੇ ਦੁੱਖ ਉਹਨਾਂ ਦੀ ਜ਼ਿੰਦਗੀ ਚ ਆਏ ਆ, ਜੇ ਆਪਾਂ ਸਾਰੇ ਦੇ ਸਾਰੇ ਉਹਨਾਂ ਦੀ ਜ਼ਿੰਦਗੀ ਚ ਕੱਢ ਦਈਏ, ਜਿਵੇਂ ਹੁਣ ਸੁਣੋ, ਪੌਣੇ 9 ਸਾਲ ਦੀ ਉਮਰ ਵਿੱਚ ਆਉਣ ਵਾਲਾ ਪਿਤਾ ਦਾ ਸੀਸ ਕੱਢ ਦਿਓ, ਕੱਢੋ ਇਤਿਹਾਸ। ਆਨੰਦਪੁਰ ਸਾਹਿਬ ਦਾ ਘੇਰਾ ਪੈਣਾ ਉਹ ਵੀ ਕੱਢ ਦਿਓ, ਆਨੰਦਪੁਰ ਸਾਹਿਬ ਦਾ ਛੱਡਣਾ 6 ਪੋਹ ਦੀ ਰਾਤ ਨੂੰ ਉਹ ਵੀ ਕੱਢ ਦਿਓ, ਸਰਸਾ ਤੇ ਪਿਆ ਵਿਛੋੜਾ ਕੱਢ ਦਿਓ, ਤਕਲੀਫਾਂ ਕੱਢ ਦਿਓ ਸਾਰੀਆਂ, ਚਮਕੌਰ ਦੀ ਗੜੀ ਦੀ ਜੰਗ ਕੱਢ ਦਿਓ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੱਢ ਦਿਓ, ਮਾਛੀਵਾੜ ਦੇ ਜੰਗਲਾਂ ਦੇ ਕੰਡੇ ਕੱਢ ਦਿਓ, ਤੇ ਫਤਿਹਗੜ੍ਹ ਸਾਹਿਬ ਸਰਹੱਦ ਦੀਆਂ ਨੀਹਾਂ ਚਿਣੇ ਜਾਣੇ ਸਾਹਿਬਜ਼ਾਦਿਆਂ ਦਾ ਇਤਿਹਾਸ ਉਹ ਕੱਢ ਦਿਓ, ਮੈਨੂੰ ਇਹ ਦੱਸੋ ਮਗਰ ਕੀ ਬਚਿਆ? ਗੁਰੂ ਗੋਬਿੰਦ ਸਿੰਘ ਹੈ ਹੀ ਗੁਰੂ ਗੋਬਿੰਦ ਸਿੰਘ, ਤਾਂ ਇੰਨੀਆਂ ਤਕਲੀਫਾਂ ਚੋਂ ਗੁਜ਼ਰਦਾ ਹੋਇਆ ਵੀ ਹੱਸਦਾ ਰਿਹਾ। ਤਾਂ
ਜਿੱਡੇ ਵੱਡੇ ਦੁੱਖ ਆਏ ਉਹਨਾਂ ਨੂੰ ਝੱਲ ਗਿਆ
ਤਾਂ ਬਣਦਾ ਗੁਰੂ ਗੋਬਿੰਦ
ਸਿੰਘ। ਨਹੀਂ ਤੇ ਹੈ ਕੀ ਇਤਿਹਾਸ? ਤਕਲੀਫਾਂ ਦਾ ਤੇ ਇਤਿਹਾਸ ਹੈ, ਬਣਦਾ ਹੀ ਤਾਂ ਵੀ ਕਿੰਨੀਆਂ ਮੁਸੀਬਤਾਂ ਨੂੰ ਝੱਲਿਆ, ਕਿੰਨੀਆਂ ਕਿੰਨੇ ਦੁੱਖਾਂ ਨੂੰ ਝੱਲਿਆ, ਕਿੰਨੀਆਂ ਮੁਸੀਬਤਾਂ ਨੂੰ ਝੱਲ ਕੇ ਹੱਸਦੇ ਰਹੇ, ਇਹ ਇਤਿਹਾਸ। ਏਦਾਂ ਥੋੜਾ ਕਿਹਾ ਵੀ ਆਓ ਕਿਤੇ ਚੱਲੀਏ ਮੇਰੇ ਦੁੱਖ ਦੂਰ ਕਰ ਹੋ ਜਾਣਗੇ, ਏਦਾਂ ਤੇ ਕਿਹਾ ਹੀ ਨਹੀਂ। ਤੇ ਸਾਨੂੰ ਵੀ ਇਹੋ ਹੀ ਸਿਖਾਇਆ ਵੀ ਆਉਣਗੇ ਇਹ ਤੇ ਕਿਹਦੇ ਤੇ ਨਹੀਂ ਆਏ, ਸਭ ਤੇ ਆਏ ਆ, ਸਭ ਤੇ ਆਉਣੇ। ਹੁਣ ਜੇ ਅਸੀਂ ਇਹ ਇਤਿਹਾਸ ਪੜ੍ਹਦੇ ਸੁਣਦੇ ਹੋਈਏ ਤੇ ਆਪਣੇ ਆਪ ਨੂੰ ਸਟਰੋਂਗ ਰੱਖੀਏ, ਮੋਟੀਵੇਟ ਹੋਏ ਰਹੀਏ ਇਤਿਹਾਸ ਨੂੰ ਸੁਣ ਸਮਝ ਕੇ, ਹਰ ਵੇਲੇ ਆਉਣਾ ਹੈ। ਹੁਣ ਆ ਹੋ ਗਿਆ ਤੇ ਹੋਣਾ ਹੀ ਹੋਇਆ, ਕੋਈ ਨੀ। ਐਤਕੀ ਫੇਲ ਹੋ ਗਿਆ ਫੇਰ ਸਹੀ, ਐਤਕੀ ਫਸਲ ਮਰ ਗਈ ਫੇਰ ਸਹੀ, ਐਤਕੀ ਹਾਰ ਗਈ ਅਗਲੀ ਵਾਰ ਸਹੀ। ਏਦਾਂ ਰੱਖੋ ਹਰ ਵੇਲੇ ਪੋਜੀਟਿਵ ਰਹਿਣਾ, ਹਿੰਮਤ ਵਿੱਚ ਰਹਿਣਾ, ਜੋਸ਼ ਵਿੱਚ ਰਹਿਣਾ, ਇਹ ਗੁਰੂ ਸਾਹਿਬ ਨੇ ਸਿਖਾਇਆ। ਦੁੱਖ ਤੇਲ ਬਣ ਗਏ, ਦੀਵਾ ਬਾਲਿਆ ਗਿਆਨ ਦਾ। ਜਿਵੇਂ ਜਿਵੇਂ ਦੁੱਖ ਆਉਂਦੇ ਰਹੇ ਮੇਰੇ ਤਜਰਬੇ ਵੱਧਦੇ ਗਏ। ਕਹਿੰਦੇ ਲਾਟ ਵੱਧਦੀ ਗਈ, ਗੁਰੂ ਨਾਨਕ ਜੀ ਦਾ ਸ਼ਬਦ ਲੋ ਫਿਰ ਸੁਣ।
ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣੇ ਉਹ ਸੁਖਿਆ ਚੂਕਾ ਜਮ ਸਿਓ ਮੇਲ।
ਕਹਿੰਦੇ ਹੁਣ ਵਕਾਰਾਂ ਦਾ ਜਿਹੜਾ ਮੇਲ ਹੈ, ਅੱਗੇ ਮੈਂ ਕਦੇ ਕਾਮ ਸਿਰ ਤੇ ਚੜ ਜਾਂਦਾ ਸੀ, ਕਦੇ ਗੁੱਸਾ ਹਾਵੀ ਹੋ ਜਾਂਦਾ ਸੀ, ਕਦੇ ਲੋਭ ਹਾਵੀ ਹੋ ਜਾਂਦਾ ਸੀ। ਕਹਿੰਦੇ ਸਾਰੇ ਜਮਾਂ ਨਾਲੋਂ ਵਕਾਰਾਂ ਨਾਲੋਂ ਮੇਰਾ ਨਾਤਾ ਟੁੱਟ ਗਿਆ, ਅਕਲ ਆ ਗਈ, ਹੁਣ ਹਾਵੀ ਨਹੀਂ ਹੋਣ ਦਈਦਾ। ਕਾਮ ਹੈ ਪਰ ਮੇਰੇ ਕੰਟਰੋਲ, ਗੁੱਸਾ ਹੈ ਪਰ ਮੇਰੇ ਕੰਟਰੋਲ। ਇਹ ਪੰਜ ਨੇ ਜੀ, ਆਪਣੇ ਕਹਿੰਦੇ ਪੰਜ ਔਗਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਨਹੀਂ, ਇੱਕ ਐਨਰਜੀ ਹੈ। ਗਿਆਨੀ ਦੇ ਗੁਣ ਨੇ, ਅਗਿਆਨੀ ਦੇ ਔਗਣ ਨੇ। ਸਮਝਦਾਰ ਦੇ ਇਹ ਗੁਣ ਨੇ, ਗੁੱਸਾ ਤੇ ਆਉਣਾ ਚਾਹੀਦਾ ਹੈ। ਗਿਆਨੀ ਨੂੰ ਆਏਗਾ ਉਹ ਗੁੱਸਾ ਹੋਰ ਤਰ੍ਹਾਂ ਕੱਢਦਾ, ਉਹ ਕਹਿੰਦਾ 10 ਸਾਲ ਠਹਿਰ ਕੇ ਦੱਸੂ ਦੇ, ਕਰ ਲੈਣ ਦੇ ਮੈਨੂੰ, ਉਹ ਕਰਕੇ ਵਿਖਾਊ। ਗੁੱਸਾ ਤੇ ਉਹਨੂੰ ਵੀ ਹੈ, ਤੇ ਮੂਰਖ ਨੂੰ ਗੁੱਸਾ ਆਊ, ਉਹ ਕਈ ਮਾਰ ਕੇ ਸਿਰ ਪਾੜ ਦੂ ਜੇਲ੍ਹ ਚ ਬੈਠਾ ਹੋ ਜਾ ਕੇ। ਅਗਿਆਨੀ ਦਾ, ਅਗਿਆਨੀ ਦੇ ਪੰਜੇ ਔਗਣ ਨੇ, ਕਾਮ ਵੀ ਉਹਦੇ ਲਈ ਔਗਣ ਬਣਦਾ, ਧੱਕੇ ਖਾਂਦਾ ਫਿਰੂ ਥਾਂ ਥਾਂ ਉੱਤੇ। ਕ੍ਰੋਧ ਹੈ ਜਿਹੜਾ, ਇਹ ਵੀ ਉਹਦਾ ਔਗਣ ਬਣਦਾ। ਲੋਭ ਵੀ ਪੈਸੇ ਦਾ ਕਰਕੇ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦਾ, ਮਟੀਰੀਅਲ ਇਕੱਠਾ ਕਰੀ ਜਾਂਦਾ ਸਾਰੀ ਜ਼ਿੰਦਗੀ, ਸੂਮ ਬਣ ਜਾਂਦਾ। ਮੋਹ ਵੀ ਉਹਦਾ ਉਹਦਾ ਔਗਣ ਬਣਦਾ, ਮੋਹ ਵਿੱਚ ਹਰ ਵੇਲੇ ਰੋਈ ਜਾਂਦਾ, ਹਾਏ ਮੈਨੂੰ ਬੱਚੇ ਛੱਡ ਗਏ, ਬੱਚੇ ਛੱਡ ਗਏ, ਬੱਚਾ ਬਾਹਰ ਚਲਿਆ ਗਿਆ, ਜੀ ਨਹੀਂ ਲੱਗਦਾ ਮੇਰਾ, ਇਹਦਾ ਮੋਹ ਔਗਣ ਹੈ। ਹੰਕਾਰ ਵੀ ਔਗਣ ਬਣਦਾ ਉਹਦਾ। ਤੇ ਜੇ ਇਹ ਪੰਜੇ ਚੀਜ਼ਾਂ ਅਕਲ ਵਾਲੇ ਕੋਲ ਹੋਣ, ਇਹ ਐਨਰਜੀ ਹੈ ਬਸ ਜਿਹੜੀ ਨੈਚੁਰਲ ਹੈ, ਕੁਦਰਤੀ ਹੈ, ਸਭ ਵਿੱਚ ਹੁੰਦੀ ਹੈ, ਪਰ ਗਿਆਨੀ ਇਹਨਾਂ ਪੰਜਾਂ ਦੇ ਗੁਣ ਬਣਾ ਲੈਂਦਾ, ਉਹਦੀ ਉਹਦੇ ਇਹ ਗੁਣ ਨੇ, ਉਹ ਕਾਮ ਉਹਦਾ ਉਹਦੇ ਚ ਐਨਰਜੀ ਹੈ, ਉਹਨੂੰ ਸਹੀ ਵਰਤਦਾ। ਕ੍ਰੋਧ ਹੈ ਜਿਹੜਾ, ਇਹ ਵੀ ਐਨਰਜੀ ਹੈ। ਗਿਆਨੀ ਨੂੰ ਕ੍ਰੋਧ ਆਊ ਨਾ ਜਦੋਂ, ਗੁਰੂ ਗੋਬਿੰਦ ਗੁਰੂ ਨਾਨਕ ਦਾ ਜਦੋਂ ਗੁਰੂ ਜਨੇਊ ਪਾਉਣ ਲੱਗੇ, ਮਹਾਰਾਜ ਕਹਿੰਦੇ ਮੈਂ ਨਹੀਂ ਪਾਉਣਾ, ਉਹਨੇ ਪਾਤਾ ਰੌਲਾ, ਕਹਿੰਦੇ ਲੈ ਖੱਤਰੀਆਂ ਦਾ ਮੁੰਡਾ ਹੈ, ਵਿਗੜ ਗਿਆ ਜੀ, ਬੇਦੀਆਂ ਦਾ ਪੁੱਤ ਹੈ, ਜਨੇਊ ਨਹੀਂ ਪਾਉਂਦਾ, ਇਹ ਨਹੀਂ ਕਰਦਾ, ਇਹ ਨਹੀਂ ਕਰਦਾ। ਕਹਿੰਦੇ ਖੜ ਜਾ ਤੈਨੂੰ ਮੈਂ, ਹੁਣ ਮੈਂ ਤੇ ਕਈਆਂ ਦੇ ਲਵਾਊ, ਕਈਆਂ ਨੂੰ ਸਿਖਾਊ, ਜਿਹੜਾ ਰੌਲਾ ਪਾਉਂਦਾ ਫਿਰਦਾ ਨਾ, ਗੁੱਸਾ ਤੇ ਚੜਿਆ ਹੀ ਹੋਣਾ, ਇਹ ਗੁੱਸਾ ਹੀ ਹੈ। ਕਈ ਸਿੱਧੇ ਕਰਦੇ ਫਿਰ ਭਾਜੜ ਪਾਤੀ ਸਾਰੇ ਪਾਸੇ, ਕਿੰਨੀ ਮਿਹਨਤ ਕੀਤੀ, ਕਹਿੰਦੇ ਜੇ ਹੁਣ ਐ ਤੇ ਫਿਰ ਐ ਸਹੀ, ਪਰ ਐ ਨਹੀਂ ਵੀ ਤੇਰਾ ਸਿਰ ਪਾੜ ਦਿਆਂ ਮੈਂ। ਕਮਲੇ ਨੂੰ ਗੁੱਸਾ ਆਉਂਦਾ ਸਿਰ ਪਾੜ ਦਿੰਦਾ, ਸਿਆਣੇ ਨੂੰ ਆਉਂਦਾ ਕਹਿੰਦਾ ਕਰਕੇ ਦਿਖਾਓ। ਵੇਖੋ ਨਾ, ਕਿਸੇ ਸ਼ਰੀਕ ਨੇ ਮਾਰੀ ਬੋਲੀ, ਅਗਿਆਨੀ ਨੂੰ ਕਹਿਤਾ ਤੇਰਾ ਨੀ ਕੁਝ ਬਣ ਸਕਦਾ, ਉਹਨੇ ਕਈ ਮਾਰ ਕੇ ਸਿਰ ਪਾੜਤਾ, ਜੇਲ੍ਹ ਚ ਬੈਠਾ। ਹੁਣ ਦੂਜੇ ਨੂੰ ਕਹਿਤਾ ਤੇਰਾ ਨੀ ਕੁਝ ਬਣ ਸਕਦਾ, ਕਹਿੰਦੇ ਕੋਈ ਨੀ ਚਾਚਾ ਠਹਿਰ ਜਾ। ਪੜਿਆ, ਆਈਲੈਟਸ ਕੀਤਾ, ਕੈਨੇਡਾ ਗਿਆ, ਪੱਕਾ ਹੋ ਕੇ ਆਇਆ, ਗੱਡੀ ਮੁੱਲ ਲੈ ਕੇ ਆਇਆ, ਕਹਿੰਦਾ ਚਾਚਾ ਝੂਟਾ ਲੈਣਾ। ਉਹੀ ਹੈ ਗੁੱਸਾ, ਇਹਨੂੰ ਵੀ ਚੜਿਆ ਸੀ, ਪਰ ਇਹਨੇ ਕੁਝ ਕਰਕੇ ਵਿਖਾਇਆ। ਇਹ ਗਿਆਨੀ ਦਾ ਗੁੱਸਾ, ਸਮਝਦਾਰ ਦਾ ਗੁੱਸਾ। ਮੂਰਖ ਨੂੰ ਗੁੱਸਾ ਆਉਂਦਾ ਉਹ ਹੋਰ ਤਰ੍ਹਾਂ ਕੱਢਦਾ, ਤਾਂ ਕਰਕੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇੱਕ ਦਾਮੀ ਗੁਣ ਬਣ ਜਾਂਦੇ ਨੇ ਜਦੋਂ ਅਕਲ ਵਾਲੇ ਕੋਲ ਆ ਜਾਂਦੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੇਅਕਲ ਵਾਸਤੇ ਔਗਣ ਨੇ ਸਮਝਦਾਰ ਵਾਸਤੇ ਇਹੋ ਹੀ ਗੁਣ ਨੇ ਹੋਰ ਐਨਰਜੀ ਨਹੀਂ ਬਦਲਦੀ ਅਕਲ ਬਦਲਦੀ ਸਮਝ ਦਾ ਪੱਧਰ ਬਦਲ ਜਾਂਦਾ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ ਸਾਧੇ ਗਏ ਕਦੋਂ ਜਦੋਂ ਅਕਲ ਆ ਗਈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸ਼ਬਦ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੇ ਇਹ ਸ਼ਬਦ ਦੇ ਵਿੱਚ ਆਉਂਦਾ ਇਹ ਸਾਧੇ ਗਏ ਜਦੋਂ ਅਕਲ ਆ ਗਈ ਇਹ ਪੰਜੇ ਹੀ ਸੇਵਕ ਬਣ ਜਾਂਦੇ ਨੇ ਬਸ ਇੰਨਾ ਹੀ ਫਰਕ ਹੈ ਲਓ ਹੁਣ ਆਪਾਂ ਸ਼ਬਦ ਜਿਹੜਾ ਸੁਣਦੇ ਸੀ ਨਾ ਕਹਿੰਦੇ ਜਮਾਂ ਨਾਲੋਂ ਮੇਲ ਹਟ ਗਿਆ ਹੁਣ ਅੱਗੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਫਸੇ ਰਹਿੰਦੇ ਜੀ ਹੁਣ ਅਕਲ ਆ ਗਈ ਅੱਗੇ
ਲੋਕਾਂ ਮਤ ਕੋ ਫਗੜ ਪਾਏ ਲੱਖ ਮੜਿਆਂ ਕਰ ਇਕੱਠੇ ਇੱਕ ਰਤੀਲੇ ਪਾਹੇ
ਕਹਿੰਦੇ ਓਏ ਲੋਕੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੋਕੋ ਮਜ਼ਾਕ ਨਾ ਉਡਾਓ ਮਖੌਲ ਨਾ ਕਰੋ ਮਖੌਲ ਨਾ ਕਰੋ ਵੀ ਐ ਕਿਵੇਂ ਹੋਜੂ ਕਹਿੰਦੇ ਹੋ ਜਾਂਦਾ ਹੈ ਅਕਲ ਦੀ ਜਿਹੜੀ ਇੱਕ ਰੱਤੀ ਹੈ ਨਾ ਗਿਆਨ ਹੈ ਜਿਹੜਾ ਸਮਝ ਆ ਜਿਹੜਾ ਸਮਝ ਹੈ ਜਿਹੜੀ ਇਹ ਏਦਾਂ ਹੈ ਜਿਵੇਂ ਲੱਖਾਂ ਮਣ ਲੱਕੜ ਇਕੱਠੀ ਕਰ ਲਓ ਲੱਖਾਂ ਮਣ ਲੱਕੜ ਤੇ ਮਾੜੀ ਜੀ ਤੀਲੀ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਏਦਾਂ ਹੀ ਕਹਿੰਦੇ ਗਿਆਨ ਏਦਾਂ ਦੀ ਚੀਜ਼ ਹੈ ਦੀਵਾ ਏਦਾਂ ਦਾ ਅਕਲ ਏਦਾਂ ਦੀ ਚੀਜ਼ ਹੈ ਸਾਰੇ ਔਗਣ ਹੀ ਸੜ ਜਾਂਦੇ ਹੈ ਸਵਾਹ ਹੋ ਜਾਂਦੇ ਹੈ ਸਾਰੀਆਂ ਕਮੀਆਂ ਨਿਕਲ ਜਾਂਦੀਆਂ ਐਵੇਂ ਮਜ਼ਾਕ ਨਾ ਉਡਾਓ ਇਹਨੂੰ ਹਾਸਾ ਨਾ ਸਮਝ ਲਿਓ ਕਿਤੇ ਗਿਆਨ ਦਾ ਦੀਵਾ ਐਸੀ ਚੀਜ਼ ਹੈ ਅਕਲ ਦਾ ਦੀਵਾ ਐਸੀ ਚੀਜ਼ ਹੈ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਦੀਵੇ ਬਾਲ ਕੇ ਵੇਖੋ ਆਓ ਸ਼ਬਦ ਆਪਾਂ ਜਲਦੀ ਜਲਦੀ ਪੜ੍ਹ ਕੇ ਕਿਉਂਕਿ 10 ਮਿੰਟ ਰਹਿ ਗਏ 4 ਵਜਣ ਚ ਫਟਾਫਟ ਸ਼ਬਦ ਸਮਝ ਲੈਣਾ ਪਰ ਰੱਖਣਾ ਟਕਾ ਬਣਾ ਕੇ ਕਾਲ ਨਹੀਂ ਕਰਨੀ ਜਿੰਨੇ ਬੈਠੇ ਹੋ ਵੀਰ ਭਰਾ ਭੈਣਾਂ 10 ਮਿੰਟ ਏਦਾਂ ਹੀ ਟਕਾ ਰੱਖਿਓ ਕਾਲ ਨਾ ਕਰਿਓ ਹੁਣ ਵੀ ਹੁਣ ਤੇ ਸਮਾਪਤੀ ਦਾ ਸਮਾਂ ਫਟਾਫਟ ਏਦਾਂ ਨਹੀਂ ਕਰਨਾ ਕੱਲ ਐਤਵਾਰ ਹੀ ਹੈ ਅੱਜ ਸ਼ਨੀਵਾਰ ਦਾ ਪ੍ਰੋਗਰਾਮ ਹੈ ਸਮਾਪਤੀ ਆਪਾਂ ਰਾਈਟ ਟਾਈਮ ਤੇ ਕਰਾਂਗੇ ਸੁਣੋ
ਪਿੰਡ ਪਤਲ ਮੇਰੀ ਕੇਸੋਂ ਕਿਰਿਆ ਸੱਚ ਨਾਮ ਕਰਤਾਰ
ਸੱਚਾ ਗਿਆਨ ਉਸ ਕਰਤਾਰ ਦਾ ਇਹੀ ਮੇਰਾ ਪਿੰਡ ਪਤਲ ਕਿਰਿਆ ਦੀ ਸਾਰਾ ਕੁਛ ਲੋਕੀ ਆ ਮਰਨ ਤੋਂ ਬਾਅਦ ਨਹੀਂ ਪਿੰਡ ਪੱਤਲ ਪੱਤਲਾਂ ਸਾਰਾ ਜਿਹੜਾ ਕਰਦੇ ਐ ਅਡੰਬਰ ਕਰਦੇ ਆ ਵੀ ਮਰਨ ਤੋਂ ਬਾਅਦ ਐ ਕਰੋ ਮਰਨ ਤੋਂ ਬਾਅਦ ਐ ਕਰੋ ਨਾ ਜਿਉਂਦਿਆਂ ਨੂੰ ਛੱਡਦਾ ਪੁਜਾਰੀ ਨਾ ਮਰਿਆਂ ਤੋਂ ਛੱਡਦਾ ਮਰਨ ਤੋਂ ਬਾਅਦ ਵੀ 10 ਮਹੀਨਿਆਂ ਬਾਅਦ ਖੂਹ ਅਜੇ ਵੀ ਅੱਧ ਚ ਹੀ ਹੈ ਹਜੇ ਹੋਰ ਦਿਓ ਕੁਛ ਨਾ ਕੁਛ ਏਦਾਂ ਕਰਦੇ ਨੀ ਉਹ ਕਹਿੰਦੇ ਅਜੇ ਸਿਰੇ ਪਹੁੰਚਿਆ ਨੀ ਸਾਡੇ ਵਾਲੇ ਕਹਿੰਦੇ ਇੱਕ ਪਾਠ ਹੋਰ ਕਰਾ ਲਿਆ ਅਰਦਾਸਾਂ ਅਜੇ ਹੋਰ ਕਰੀਏ ਹਜੇ ਵੀ ਅੱਧ ਚ ਹੀ ਹੈ ਮਰਦੇ ਗਿਆ 10 ਮਹੀਨਿਆਂ ਬਾਅਦ ਵਰੀਨਾ ਨੀ ਕਰਨਾ ਸਾਡੇ ਵਾਲਿਆਂ ਨੇ ਕੰਮ ਸੇਮ ਹੀ ਕੀਤਾ ਉਹ ਆਪਣਾ ਆਪਣੇ ਪਾਠ ਕਰਕੇ ਪੈਸੇ ਲੈ ਜਾਂਦਾ ਸੀ ਸਾਡੇ ਵਾਲੇ ਫਿਰ ਦੂਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਰ ਰਹੇ ਨੇ ਕਰਦੇ ਸੇਮ ਹੀ ਹੈ ਸਾਰਾ ਕੁਝ ਅਜੇ ਵੀ ਅੱਧ ਚ ਹੀ ਹੈ 10 ਕੁ ਮਹੀਨਿਆਂ ਬਾਅਦ ਫਿਰ ਕਹਿਣਗੇ ਕਰੋ ਅਜੇ ਅੱਧ ਚ ਹੀ ਫਿਰਦਾ ਕਿੰਨਾ ਕੁਛ ਕਰਾਉਣੇ ਆ ਅਸੀਂ ਪਰ ਆਹ ਵੀ ਸ਼ਬਦ ਆਪਾਂ ਪੜ੍ਹਦੇ ਹੋ ਇਹ ਵੀ ਵਿੱਚ ਦੀ ਸ਼ਬਦ ਪੜ੍ਹ ਦੋ ਜੀਵਤ ਪਿੱਤਰ ਨਾ ਮੰਨੈ ਕਉ ਮੂਹੇ ਸ਼ਰਾਧ ਕਰਾਹੀ ਕਹਿੰਦੇ ਮਰਨ ਤੋਂ ਬਾਅਦ ਸ਼ਰਾਧ ਕਰਾਉਂਦਾ ਜੰਮਦਿਆਂ ਨੂੰ ਜਿਉਂਦਿਆਂ ਨੂੰ ਪੁੱਛਦਾ ਨਹੀਂ ਜਿਉਂਦਿਆਂ ਦੀ ਸੇਵਾ ਨਹੀਂ ਆਹ ਸ਼ਬਦ ਇੱਕ ਵਾਰ ਸਾਰਾ ਸੁਣਿਓ ਕਹਿੰਦੇ ਕਿਹੜੇ ਤੇਰੇ ਪਿੱਤਰ ਨੇ ਤੇਰੇ ਪਿੱਤਰ ਨੇ ਜੀ ਕਹਿੰਦੇ ਤੇ ਹੁਣ ਆਹ ਮੰਗਦੇ ਨੇ ਵੱਡੇ ਵਡੇਰੇ ਆਹ ਮੰਗਦੇ ਨੇ ਆਹ ਮੰਗਦੇ ਨੇ ਕਹਿੰਦੇ ਆਪ ਨਹੀਂ ਬੋਲ ਕੇ ਮੰਗ ਸਕਦੇ ਤੇਰੇ ਹੀ ਸੁਪਨੇ ਵਿੱਚ ਆਉਂਦੇ ਤੈਨੂੰ ਹੀ ਆ ਕੇ ਮਿਲਦੇ ਤੈਨੂੰ ਹੀ ਦੱਸਦੇ ਕਿੰਨਾ ਅਡੰਬਰ ਰਚਿਆ ਹੋਇਆ ਮੈਂ ਆਪਾਂ ਨੂੰ ਵੀ ਕਹਿੰਦਾ ਹੁੰਦਾ ਕਿੰਨੀ ਵਾਰ ਇਹ ਗੱਲ ਸਟੇਜ ਤੇ ਕੀਤੀ ਹੈ ਕਿ ਭਰਾਵੋ ਗੁਰਦੁਆਰੇ ਪੱਖੇ ਦੇ ਦਿਓ ਗੁਰਦੁਆਰੇ ਮੰਜੇ ਦੇ ਦਿਓ ਗੁਰਦੁਆਰੇ ਬਿਸਤਰੇ ਦੇ ਦਿਓ ਗੁਰਦੁਆਰੇ ਭਾਂਡੇ ਦੇ ਦਿਓ ਪਰ ਮਰਿਆਂ ਦੇ ਨਾਂ ਤੇ ਨਹੀਂ ਇਹ ਕਿਹਾ ਕਰੋ ਗੁਰਦੁਆਰੇ ਲੋੜ ਹੈ ਮੈਂ 5 ਬਿਸਤਰੇ ਲੈ ਕੇ ਪਰ ਦੇਣਾ ਕਿਹਦਾ ਬਾਪੂ ਦੇ ਨਾਂ ਦਾ ਬਾਪੂ ਦੇ ਨਾਂ ਦਾ ਸੋਹਣਾ ਬਿਸਤਰਾ ਦਿਓ ਬਾਪੂ ਦੇ ਨਾਂ ਦੇ ਭਾਂਡੇ ਦਿਓ ਤੇ ਤੁਸੀਂ ਦੱਸੋ ਵੀ ਉਹ ਲਿਟਦੇ ਤੇ ਮੇਰੇ ਵਰਗੇ ਹੀ ਹੁੰਦੇ ਗੁਰਦੁਆਰਿਆਂ 'ਚ ਰਹਿਣ ਵਾਲੇ ਕਿ ਬਾਪੂ ਲਿਟਦਾ ਉੱਤੇ ਮਰਿਆਂ ਦੇ ਨਾਂ ਤੇ ਪੱਖਾ ਹੁਣ ਬਾਪੂ ਮਰੇ ਫਿਰ ਪੱਖਾ ਲੱਗੇ ਤੇ ਗਾਂਹ ਗਰਮੀਆਂ ਹੋਈਆਂ ਹੋਣ ਗਾਂਹ 3-4 ਕਮਰਿਆਂ 'ਚ ਪੱਖੇ 1 ਕਮਰੇ 'ਚ ਪੱਖਾ ਹੋਵੇ ਹੀ ਨਾ ਤੇ ਮੇਰੇ ਵਰਗਾ ਜੇ ਕਮਰੇ 'ਚ ਸੁੱਤਾ ਹੋਵੇ ਫਿਰ ਤਾਂ ਮੂੰਹ ਕਰਕੇ ਅਰਦਾਸ ਕੀ ਕਰੂ ਵੀ ਕੋਈ ਬੁੱਢਾ ਬੁੱਢਾ ਮਰੇ ਫਿਰ ਪੱਖਾ ਲੱਗੇ ਸੋਚੂ ਵੀ ਤੁਸੀਂ ਪੱਖਾ ਦੇਣਾ ਦੇ ਦਿਓ ਸਾਰੇ ਟੱਬਰ ਦੇ ਨਾਂ ਤਿੰਨ ਫਰਾਂ ਤੇ ਸਾਰੇ ਉੱਥੇ ਮੈਂ ਅਮਰੀਕਾ ਵੇਖਿਆ ਛੇ ਫਰਾਂ ਵਾਲਾ ਪੱਖਾ ਮੈਂ ਕਿਹਾ ਸ਼ੁਕਰ ਹੈ ਸਾਡੇ ਨਹੀਂ ਅਜੇ ਆਇਆ ਸਾਡੇ ਤੇ ਸਾਰੀ ਪੀੜ੍ਹੀ ਦਾ ਨਾਂ ਲਿਖ ਦੇਣਗੇ ਇਹ ਤੇ ਦਾਦੇ ਦੇ ਦਾਦੇ ਦਾ ਲਿਖ ਦੇਣਗੇ ਸਾਡੇ ਤੇ ਤਿੰਨ ਫਰ ਹੁੰਦੇ ਆ ਪੰਦਰਾਂ ਨਾਂ ਲਿਖ ਦੇਣਗੇ ਸਾਰੇ ਗੁਰਦੁਆਰਿਆਂ ਚ ਏਦਾਂ ਹੀ ਆ ਪੱਖੇ ਕਾਲੇ ਕੀਤੇ ਪਏ ਸੰਗ ਮਰਮਰ ਕਾਲਾ ਕੀਤਾ ਪਿਆ ਗੁਰਦੁਆਰਿਆਂ ਤੇ ਲਿਖ ਲਿਖ ਕੇ ਨਾਮ ਫਲਾਣੇ ਨੇ ਕਰਿਆ ਫਲਾਣੇ ਨੇ ਕਰਿਆ ਯਾਰ ਅੱਧੇ ਰੇਟ ਵਿੱਚ ਵੀ ਤੂੰ ਇਹੋ ਜਿਹਾ ਪੱਥਰ ਆਪਣੇ ਘਰੇ ਨਾ ਲਵਾਵੇਂ ਜਿਹਦੇ ਤੇ ਨਾਂ ਲਿਖਿਆ ਹੋਵੇ ਦੱਸ ਦਿਓ ਅੱਧੇ ਰੇਟ ਵਿੱਚ ਮਿਲੇ ਹੋਰ ਹੀ ਭਾਸ਼ਾ ਲਿਖੀ ਹੋਵੇ ਉਰਦੂ ਹੀ ਤੁਹਾਡੇ ਸਮਝ ਵਿੱਚ ਵੀ ਨਾ ਆਵੇ ਅੱਧੇ ਰੇਟ ਚ ਲਾ ਘਰੇ ਪੱਥਰ ਤੈਂ ਕਹਿਣਾ ਯਾਰ ਫਾਬੀ ਮਰ ਗਈ ਪੱਥਰ ਦੀ ਪਰ ਗੁਰਦੁਆਰਿਆਂ ਚ ਕਿਵੇਂ ਕਾਲਾ ਕੀਤਾ ਪਿਆ ਤੇ ਜਿਹੜੇ ਬੰਦੇ ਗੁਰਦੁਆਰੇ ਨੂੰ ਕਾਲਾ ਕਰਨ ਤੁਰ ਪੈਂਦੇ ਇਹਨਾਂ ਦੇ ਅੰਦਰ ਕਾਲਖ ਕਿੰਨੀ ਕੁ ਅੰਦਰੋਂ ਕਿੰਨੇ ਕੁ ਕਾਲੇ ਹੋਣਗੇ ਬੰਦੇ ਕੀ ਅਸੀਂ ਕਰਨਾ ਚਾਹੁੰਦੇ ਹਾਂ ਕੀ ਕਿੱਦਾਂ ਦੇ ਦਿਖਾਵੇ ਕਰਦੇ ਹਾਂ ਅਸੀਂ ਉਹ ਕਹਿੰਦੇ ਭਾਈ ਮਰਿਆਂ ਤੋਂ ਬਾਅਦ ਕਰਨ ਨਾਲੋਂ ਤੁਸੀਂ ਜਿਉਂਦੇ ਮਾਂ ਪਿਓ ਦੀ ਸੇਵਾ ਕਰੋ ਆਹ ਸੁਣੋ ਗੁਰੂ ਗ੍ਰੰਥ ਸਾਹਿਬ
ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਿਰਾਧ ਕਰਾਹੀ ਪਿੱਤਰ ਵੀ ਬੱਪੁਰੇ ਕਹੋ ਕਿਉਂ ਪਾਵੇ ਕਹੂਆ ਤੂੰ ਕਰ ਖਾਹੀ
ਇਹਨੇ ਕਾਂ ਕੁੱਤੇ ਹੀ ਖਾ ਜਾਂਦੇ ਨੇ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਪੰਡਿਤ ਤੁਰ ਪੈਂਦਾ ਉਹ ਖੀਰ ਪੂੜੇ ਖਾਣ ਆਪਣੇ ਘਰੇ ਤੁਰ ਪੈਂਦਾ ਸਾਡੇ ਸਿੱਖ ਕਹਿੰਦੇ ਆ ਅਖੇ ਜੀ ਭਾਰ ਭਾਰ ਹੌਲਾ ਹੋ ਗਿਆ ਭਾਰ ਹੌਲਾ ਹੋ ਗਿਆ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲਾ ਭਾਰ ਥੋੜਾ ਹੌਲਾ ਹੋ ਗਿਆ ਉਹ ਪਾਂਡਿਆਂ ਨੂੰ ਛਕਾਉਂਦੇ ਬੋਧੀਆਂ ਵਾਲਿਆਂ ਧੋਤੀਆਂ ਵਾਲਿਆਂ ਨੂੰ ਸਾਡੇ ਵਾਲੇ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਸੱਦ ਕੇ ਖਵਾ ਦਿੰਦੇ ਕੰਮ ਤੇ ਸੇਮ ਹੀ ਕਰਦੇ ਹੋ ਤੁਸੀਂ ਨਹੀਂ ਨਹੀਂ ਅਸੀਂ ਤੇ ਭਾਈਆਂ ਨੂੰ ਖਵਾਉਂਦੇ ਹਾਂ ਕਹਿੰਦੇ ਸਾਡੇ ਤੇ ਭਾਈ ਖਾ ਕੇ ਜਾਂਦੇ ਆ ਕੇ ਖੀਰ ਵੀ ਮਰਿਆਂ ਦੇ ਨਾਂ ਦੀ ਓਦਾਂ ਖਵਾ ਦਿਓ ਯਾਰ ਤੁਸੀਂ ਸਾਰਿਆਂ ਨੂੰ ਖਵਾ ਦਿਓ ਪਰ ਮਰਿਆਂ ਦੇ ਨਾਂ ਦੀ ਗੱਲ ਨਾ ਕਰੋ ਮਰਿਆਂ ਦੇ ਨਾਂ ਦੇ ਉੱਤੇ ਹੀ ਹੋਣਾ ਥੋੜਾ ਹੈ ਉਹ ਕਹਿੰਦੇ ਕਾਂ ਖਾਂਦੇ ਐ ਕਹਿੰਦੇ ਮਰਨ ਤੋਂ ਬਾਅਦ ਕਾਂ ਕੁੱਤੇ ਖਾ ਜਾਂਦੇ ਐ ਅਖੇ ਤੇਰੇ ਵੱਡੇ ਵਡੇਰੇ ਕਾਂ ਬਣੇ ਹੋਏ ਨੇ ਉਹ ਖਾ ਜਾਣਗੇ ਮੁੰਡੇ ਨੂੰ ਮਾਂ ਕਹਿੰਦੀ ਗੋਡੇ ਦੁਖਦੇ ਤੂੰ ਚੜ ਛੱਤ ਤੇ ਜਾਂ ਪਾਇਆ ਉਹ ਜਦੋਂ ਪਾਣ ਗਿਆ ਕਈ ਆ ਗਏ ਕਾਂ ਕਹਿੰਦਾ ਬੇਬੇ ਤੇਰੀ ਲੋੜ ਹੈ ਕਹਿੰਦੀ ਕਿਉਂ ਕਹਿੰਦੀ ਬਾਪੂ ਪਛਾਣ ਕਿਹੜਾ ਇਹਨਾਂ ਚ ਇਹ ਤੇ ਕਈ ਆ ਗਏ ਹੁਣ ਇੰਨਿਆਂ ਕਾਵਾਂ ਚੋਂ ਮੈਨੂੰ ਕਿਹੜਾ ਪਤਾ ਲੱਗੇ ਵੀ ਸਾਡੇ ਵਾਲਾ ਕਿਹੜਾ ਹੈ ਲੈ ਦੱਸ ਹੁਣ ਵੇਖਿਓ ਸੁਣਿਓ ਹੱਸਦੇ ਨਾ ਸਾਰੇ ਹੱਸਦੇ ਨਾ ਐਂ ਹੱਸਣਗੇ ਲੋਕ ਜੇ ਤੁਸੀਂ ਕਮਲੇ ਹੀ ਬਣੇ ਰਹੇ ਐ ਆਪਣੇ ਹਾਸਾ ਨੀ ਆਉਂਦਾ ਫਿਰ ਦੱਸੋ ਸਾਡੇ ਪਿੰਡਾਂ ਚ ਕਰਦੇ ਨੀ ਹੈ ਮਰਨ ਤੋਂ ਬਾਅਦ ਜਦੋਂ ਲੈ ਕੇ ਜਾਂਦੇ ਹੈ ਫਿਰ ਕਹਿਣਗੇ ਬਾਜ ਮਾਰ ਕੀ ਆ ਜਾ ਚੱਲੀਏ ਤੇ ਅਗਲਾ ਮੂੰਹ ਚੱਕ ਕੇ ਕਹਿੰਦੇ ਵੀ ਕਿਹਨੂੰ ਕਵਾਂ ਵੀ ਆ ਜਾ ਚੱਲੀਏ ਹੁਣ ਬੱਚੇ ਪੁੱਛ ਨਹੀਂ ਲੈਂਦੇ ਨਿੱਕੇ ਨਿੱਕੇ ਵੀ ਕਿਹਨੂੰ ਕਹਿੰਦੇ ਹੋ ਆ ਜਾ ਚੱਲੀਏ ਕਹਿੰਦੇ ਬਾਪੂ ਨੂੰ ਕਹਿੰਦੇ ਵੀ ਆ ਜਾ ਕੀਰਤਪੁਰ ਛੱਡ ਕੇ ਆਵਾਂ ਤੈਨੂੰ ਟਿਕਟਾਂ ਲੈਂਦੇ ਆ ਜੀ ਮਰੇ ਦੀਆਂ ਕੀਰਤਪੁਰ ਜਾਣ ਵਾਲੀਆਂ ਬੱਸਾਂ ਚੈੱਕ ਕਰਕੇ ਵੇਖਿਓ ਸਵਾਰੀਆਂ ਹੋਣਗੀਆਂ 15 ਟਿਕਟਾਂ ਲੈਣਗੇ 30 ਜਣਿਆਂ ਦੀਆਂ ਜਿਹੜਾ ਫੁੱਲ ਲਏ ਹੁੰਦੇ ਨੇ ਉਹਦੀ ਵੀ ਟਿਕਟ ਪੂਰੀ ਲੈਂਦੇ ਤੇ ਮੈਂ ਕਿੰਨੀ ਵਾਰੀ ਇਹ ਗੱਲ ਸੁਣਾਈ ਹੈ ਕੈਨੇਡਾ ਤੋਂ ਪਰਿਵਾਰ ਆਇਆ ਮੈਨੂੰ ਜਾਣਦੇ ਸੀ ਉਹ ਇੱਥੋਂ ਇੰਡੋ ਕੈਨੇਡੀਅਨ ਬੱਸ ਵਿੱਚ ਟਿਕਟ ਲੈ ਲਈ ਉਹਨਾਂ ਨੇ 1500 ਤੇ ਮੈਂ ਪੁੱਛਿਆ ਮੈਂ ਕਿਹਾ ਜਹਾਜ਼ ਦੀ ਵੀ ਲਈ ਸੀ ਕਹਿੰਦੇ ਜੀ ਜਹਾਜ਼ ਦੀ ਟਿਕਟ ਤੇ ਮਹਿੰਗੀ ਬਹੁਤ ਆਉਂਦੀ ਸੀ ਮੈਂ ਕਿਹਾ ਉੱਥੇ ਤੇ ਬਾਪੂ ਉੱਡ ਕੇ ਆ ਗਿਆ ਹੋਣਾ ਵੀ ਉੱਥੋਂ ਕੈਨੇਡਾ ਤੋਂ ਉੱਡ ਕੇ ਆ ਗਿਆ ਦਿੱਲੀ ਤੱਕ ਦਿੱਲੀ ਤੋਂ ਗਾਹ ਤੁਸੀਂ ਟਿਕਟ ਕਰਾ ਲਈ ਤੇ ਜੀਪ 'ਚ ਸੀਟ ਖਾਲੀ ਰੱਖਣਗੇ ਆ ਜਾ ਚੱਲੀਏ ਕਹਿੰਦੇ ਹੁਣ ਤੁਹਾਡੇ ਨਿੱਕੇ ਨਿੱਕੇ ਬੱਚੇ ਵੇਖਣਗੇ ਨੀ ਵੀ ਜੇ ਨਾ ਗਿਆ ਫੇਰ ਹੁਣ ਡਰੇਗਾ ਹੀ ਅਗਲਾ ਐਵੇਂ ਡਰਾਈ ਜਾਂਦੇ ਆ ਬਚਪਨ ਤੋਂ ਲੈ ਕੇ ਇਹੋ ਜਿਹੀਆਂ ਗੱਲਾਂ ਹੁਣ ਤੇ ਛੱਡ ਦੋ ਸਿੱਖੋ ਹੱਸਦੇ ਆ ਨਾ ਆਪਾਂ ਸਾਡੇ ਕੰਮ ਏਦਾਂ ਦੇ ਆ ਸਾਡੀਆਂ ਕਰਤੂਤਾਂ ਏਦਾਂ ਦੀਆਂ ਅਜੇ ਵੀ ਲੋਕੀ ਹੱਸਦੇ ਸਾਡੇ ਵੱਲ ਵੇਖ ਕੇ ਆਪਾਂ ਕਿਉਂ ਹੱਸਣ ਦਈਏ ਅਸੀਂ ਅਕਲ ਵਾਲੇ ਬਣੀਏ ਕਿਉਂ ਹੱਸੇ ਕੋਈ ਸਾਡੇ ਵੱਲ ਵੇਖ ਕੇ ਕਿਉਂ ਮਜ਼ਾਕ ਉਡਾਵੇ ਸਾਡਾ ਸਾਡਾ ਬਾਬਾ ਤੇ 500 ਸਾਲ ਪਹਿਲਾਂ ਹੱਸਦਾ ਵੇਖ ਕੇ ਓਏ ਆਹ ਕੀ ਕਰੀ ਜਾਂਦੇ ਕਮਲਿਓ ਆਹ ਕੀ ਕਰੀ ਜਾਂਦੇ ਆ ਕਮਲਿਓ ਐ ਕੱਲੇ ਕੱਲੇ ਨੂੰ ਪੁੱਛਦੇ ਫਿਰਦੇ ਆ ਤੇ ਅੱਜ ਸਾਡੇ ਵੱਲ ਵੇਖ ਕੇ ਦੁਨੀਆਂ ਹੱਸੂ ਵੀ ਤੁਸੀਂ ਵੀ ਤੇ ਉਦਾਂ ਦੇ ਹੀ ਹੈ ਉਹੀ ਕੁਛ ਤੁਸੀਂ ਕਰਦੇ ਆ ਬਦਲਿਆ ਕੀ ਭਾਰ ਲੈ ਗਿਆ ਭਾਰ ਲੈ ਗਿਆ ਇਧਰਲੇ ਮੋਢੇ ਤੋਂ ਚੱਕ ਕੇ ਇਧਰਲੇ ਤੇ ਧਰ ਲਿਆ ਲੈ ਕੀ ਗਿਆ ਭਾਰ ਤੁਹਾਡਾ ਸਾਰੇ ਕੰਮ ਕਰਦੇ ਆ ਉਵੇਂ ਫੁੱਲ ਪਾਣ ਜਾਂਦੇ ਆ ਇੰਨੇ ਫੁੱਲ ਜਿੱਥੇ ਨੇ ਉੱਥੇ ਹੋਊ ਬੰਦਾ ਕਿ ਇੰਨੇ ਕੁ ਲੈ ਕੇ ਜਾਂਦੇ ਹੋ ਪਾ ਕੇ ਇੰਨੇ ਕੁ ਭਲਾ ਇੰਨੇ ਕੀ ਹੁੰਦੇ ਆ ਕਿ ਇੰਨੇ ਹੁੰਦੇ ਆ ਬੋਲੋ ਇੰਨੇ ਹੁੰਦੇ ਆ ਤੇ ਜੇ ਜੀਵ ਆਤਮਾ ਜਾਊ ਇੰਨਿਆਂ ਕੱਲੀ ਜਾਊ ਕਿ ਇੰਨਿਆਂ ਕੱਲੀ ਜਾਊ 2 ਲੱਖ ਸਿੰਘ ਸ਼ਹੀਦ ਹੋਇਆ ਕਿਹਨੇ ਕਿਹਦੇ ਫੁੱਲ ਕਿੱਥੇ ਪਾਏ ਸੀ ਬੋਲੋ ਕਿਹਨੇ ਕਿਹਦੇ ਫੁੱਲ ਕਿੱਥੇ ਪਾਏ ਸੀ? ਗੁਰੂ ਗ੍ਰੰਥ ਸਾਹਿਬ ਸਪਸ਼ਟ ਲਿਖੀ ਹੈ ਇਹ ਗੱਲ, ਕੋਈ ਕੋਈ ਫੁੱਲ ਨਹੀਂ ਪਾਉਣਾ, ਸਪਸ਼ਟ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੋਈ ਫੁੱਲ ਨਹੀਂ ਪਾਉਣਾ, ਕੋਈ ਦੀਵਾ ਕੋਈ ਭਗਵਾਨ ਨਹੀਂ, ਕੋਈ ਕਹਿੰਦੇ ਇਹ ਕੰਮ ਕਰਨਾ ਨਹੀਂ, ਮੇਰਾ ਸਾਰਾ ਕੁਝ ਕੀ ਹੈ, ਮੇਰਾ ਹੈ ਵੀ ਤੁਸੀਂ ਇਕੱਠੇ ਬੈਠੇ ਹੋ, ਰਲ ਮਿਲ ਕੇ ਅਕਲ ਦੀਆਂ ਗੱਲਾਂ ਕਰਿਓ, ਗਿਆਨ ਦੀ ਗੱਲ ਕਰਿਓ, ਵਿਚਾਰ ਕਰਿਓ, ਦਿਮਾਗ ਖੋਲਿਓ, ਮੇਰਾ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਾਂ, ਹਰ ਸਰ ਹਰੀ ਸਰੋਵਰ, ਏਦਾਂ ਰਲ ਮਿਲ ਕੇ ਸਤਸੰਗ ਕਰਨਾ ਸਰੋਵਰ ਹੈ, ਏਦਾਂ ਵਿਚਾਰ ਕਰੋਗੇ ਬੈਠੋਗੇ ਦਿਮਾਗ ਖੁੱਲੂ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਸਾਰਾ ਕੁਛ ਹੀ ਇਹਦੇ ਚ ਆ ਗਿਆ, ਅਸੀਂ ਨੀ ਕੁਛ ਵੀ ਕਰਨਾ, ਗੁਰੂ ਗ੍ਰੰਥ ਸਾਹਿਬ ਚ ਸਪਸ਼ਟ ਲਿਖਿਆ, ਪਰ ਦੱਸੇ ਕਿਹੜਾ? ਇਹ ਗੱਲਾਂ ਮੰਜੀ ਸਾਹਿਬ ਦੇ ਹਾਲ ਚ ਬਹਿ ਕੇ ਦੱਸਣ, ਘਰ ਘਰ ਸਵੇਰੇ ਟੀਵੀ ਚੱਲਦਾ ਹੁੰਦਾ, ਸਿੱਧੀ ਕਥਾ ਆਉਂਦੀ ਹੈ, ਉੱਥੇ ਦੱਸਣ ਇਹ ਗੱਲਾਂ, ਕਿੰਨੀ ਦੁਨੀਆ ਸੁਣਦੀ ਹੈ, ਦਿਮਾਗ ਖੁੱਲ ਜਾਣ ਸਾਰਿਆਂ ਦੇ, 15 ਦਿਨ ਦੇ ਦਿਓ, 15 ਦਿਨ 15 ਦਿਨ ਕੱਲੇ ਕੱਲੇ ਨੁਕਤੇ ਨੂੰ ਖੁੱਲ ਕੇ ਤੁਸੀਂ ਗੱਲ ਕਰੋ, ਮੰਜੀ ਸਾਹਿਬ ਵਰਗੇ ਅਗਲੇ ਦੀ ਸ਼ਰਧਾ ਹੈ ਅੰਮ੍ਰਿਤਸਰ ਤੇ, ਭਰੋਸਾ ਪਿਆਰ ਕਰਦੇ ਆ ਲੋਕ ਤੇ ਸਾਰੇ ਟੀਵੀ ਲਾ ਕੇ ਬੈਠੇ ਹੁੰਦੇ ਆ, ਕੱਲੇ ਕੱਲੇ ਦਾ ਦਿਮਾਗ ਖੋਲਿਆ ਜਾ ਸਕਦਾ, 15 ਦਿਨ ਚਾਹੀਦੇ ਆ, ਕੱਲੇ ਕੱਲੇ ਨੁਕਤੇ ਸਮਝਾ ਦਿਓ ਸਿੱਖਾਂ ਨੂੰ, ਸਾਨੂੰ ਗਾਈਡ ਕਰਨ, ਬੱਚਿਆਂ ਨੂੰ ਏਦਾਂ ਦੀ ਐਜੂਕੇਸ਼ਨ ਲਓ, ਆਹ ਪੜ੍ਹਾਈਆਂ ਕਰੋ, ਇਹ ਸਾਨੂੰ ਦੱਸਣਾ ਚਾਹੀਦਾ ਅੱਜ ਦੇ ਸਮੇਂ ਚ, ਅੱਜ ਦੇ ਹਿਸਾਬ ਨਾਲ ਪ੍ਰੈਕਟੀਕਲ ਦੱਸੋ, ਪਰ ਕੌਣ ਦੱਸਦਾ ਇੱਥੇ? ਮਾੜਾ ਜਿਹਾ ਦਿਮਾਗ ਖੁੱਲਣ ਦੀ ਗੱਲ ਕਰ ਲੋ, ਲੋਕ ਪਸੰਦ ਕਰਦੇ ਆ, ਦਿਮਾਗ ਖੁੱਲਣ ਦੀ ਗੱਲ ਕਰਿਓ, ਜਿਹੜਾ ਸਿੱਖ ਗੁਰੂ ਲੋਕ ਉਹਨੂੰ ਪਸੰਦ ਕਰਨਗੇ, ਪਰ ਸਾਡੇ ਸਿੱਖਾਂ ਦੇ ਵਿੱਚ ਕਿਸੇ ਪੰਜਾਬੀ ਜਾਂ ਪੰਜਾਬੀਆਂ ਚ ਪੰਜਾਬੀ ਦੀ ਚੜ੍ਹਾਈ ਬਰਦਾਸ਼ਤ ਕਰ ਲੈਣ, ਇਹ ਨਹੀਂ ਹੋ ਸਕਦਾ, ਸਿੱਖਾਂ ਚ ਕਿਸੇ ਸਿੱਖ ਦੀ ਬੱਲੇ ਬੱਲੇ ਬਰਦਾਸ਼ਤ ਕਰ ਲੈਣ, ਇਹ ਨਹੀਂ ਹੋ ਸਕਦਾ। ਉਹ ਕਹਿੰਦੇ ਆਪਾਂ ਨਿੱਕੇ ਨਿੱਕੇ ਪੜ੍ਹਦੇ ਰਹੇ ਆ, ਬੀਜੜੇ ਨੇ ਬਣਾਇਆ ਆਲਣਾ ਤੇ ਬਾਂਦਰ ਆ ਗਿਆ ਥੁਰ ਥੁਰ ਕਰਦਾ ਹੈ, ਉਹਦੇ ਉਹਨੇ ਆਲਣਾ ਇੰਨਾ ਵਧੀਆ ਬਣਾਇਆ, ਉਹ ਕਹਿੰਦਾ ਕਮਾਲ ਕੀਤੀ ਪਈ ਹੈ, ਉਹ ਕਹਿੰਦੇ ਤੂੰ ਵੀ ਬਣਾ ਲੈ, ਬਰਸਾਤ ਆਉਣ ਵਾਲੀ ਹੈ, ਮਰ ਜਾਏਗਾ ਤੂੰ ਤੁਰਿਆ ਫਿਰਦਾ, ਕਦੇ ਐਸ ਡਾਣੀ ਕਦੇ ਐਸ ਡਾਣੀ, ਉਹ ਤੂੰ ਵੀ ਬਾਂਦਰਾ ਬਣਾ ਲੈ ਕੁਛ, ਉਹ ਕਹਿੰਦਾ ਖੜ ਜਾ ਮੈਂ ਤੈਨੂੰ ਦੱਸਦਾ, ਉਹਦੇ ਵਾਲਾ ਵੀ ਪੱਟ ਕੇ ਪਰੇ ਸਿੱਟਦਾ, ਕਹਿੰਦੇ ਮੈਂ ਵੀ ਤੈਨੂੰ ਵੀ ਮਰ ਫਿਰੇ ਤੇ, ਇਹ ਉਹ ਲੋਕ ਨੇ, ਇਹ ਉਹ ਬਾਂਦਰ ਨੇ ਜਿਹੜੇ ਬਣਾ ਨਹੀਂ ਸਕਦੇ, ਆਪ ਨਹੀਂ ਕਰ ਸਕਦੇ, ਇਹ ਨਹੀਂ ਇਹਨਾਂ ਦੇ ਦਿਮਾਗ ਚੱਲਦੇ, ਪਰ ਇਹ ਦੂਜੇ ਦਾ ਵੀ ਬਣਨ ਨਹੀਂ ਦਿੰਦੇ, ਇਹ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ, ਇਹ ਦੂਜਾ ਬੀਜਣਾ ਆਲਣਾ ਕਿਵੇਂ ਪਾ ਜਾਏਗਾ, ਉਹਦਾ ਦਿਮਾਗ ਕਿਵੇਂ ਚੱਲਦਾ, ਉਹਨੇ ਘਰ ਕਿਵੇਂ ਬਣਾ ਲਿਆ ਆਪਣਾ, ਪ੍ਰੋਬਲਮ ਹੈ ਇਸ ਗੱਲ ਤੋਂ, ਸਿੱਖਾਂ ਦੇ ਵਿੱਚ ਸਿੱਖ ਦੀ ਚੜ੍ਹਾਈ ਇਹ ਕਦੇ ਨਹੀਂ ਚੱਲ ਸਕਦੀ, ਪੰਜਾਬੀਆਂ ਚ ਕਿਸੇ ਪੰਜਾਬੀ ਦਾ ਨਾਮ ਨਹੀਂ ਚੱਲ ਸਕਦੇ, ਜੈਲਸ ਮਾਰਦੀ ਹੈ, ਫੀਲਡ ਜਿਹੜਾ ਉਹਨਾਂ ਦੇ ਫੀਲਡ ਵਾਲੇ ਸਭ ਤੋਂ ਵੱਧ ਵਿਰੋਧ ਫੀਲਡ ਵਾਲੇ ਕਰਨਗੇ, ਤੁਹਾਡੇ ਫੀਲਡ ਦੇ ਬੰਦੇ ਤੁਹਾਡੇ ਨਾਲ ਹੀ ਉਹਨਾਂ ਨੂੰ ਜੈਲਸ ਹੋ ਜਾਣੀ ਹੈ ਵੀ ਇਹ ਕਿੱਥੋਂ ਆ ਗਏ ਬਈ, ਪਰ ਨਵਾਂ ਕਰਨਾ ਨੀ, ਆਪ ਕਰਨਾ ਨੀ, ਦੂਜੇ ਨੂੰ ਕਰਨ ਨੀ ਦੇਣਾ, ਪਰ ਕਰਕੇ ਵੇਖੋ, ਮੈਂ ਕਹਿੰਦਾ ਲੋਕੀ ਹੱਥਾਂ ਤੇ ਚੱਕ ਲੈਣਗੇ, ਕਰਕੇ ਤੇ ਵੇਖੋ, ਬਥੇਰੀ ਦੁਨੀਆ ਪਿਆਰ ਕਰਨ ਵਾਲੀ ਹੋ, ਪਰ ਦਿਮਾਗ ਦੀ ਗੱਲ ਕਰੋ ਮਾੜੀ ਜੀ, ਆ ਸੁਰਤ ਦੀ ਗੱਲ ਕਰੋ, ਇਹਨੂੰ ਖੋਲਣ ਦੀ ਗੱਲ ਕਰਕੇ ਤੇ ਵੇਖੋ, ਲਓ ਜੀਵਤ ਪਿੱਤਰ ਨਾ ਮਨ ਹੈ ਕੋਈ ਸ਼ਬਦ ਸੁਣ ਲਓ,
ਮੋਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਦੇ ਜਗ ਬਿਨਸੈ, ਕੁਸਲ ਵੀ ਕੈਸੇ ਹੋਈ,
ਦੱਸੋ ਕੁਸ਼ਲ ਮੰਗਲ ਏਦਾਂ ਕਿਵੇਂ ਹੋ ਜਾਵੇ, ਮਰਿਆਂ ਦੇ ਨਾਂ ਤੇ ਪਿੰਡ ਸਾਰਾ ਕੁਝ ਕਰਦੇ ਫਿਰਦੇ, ਕੁਸ਼ਲ ਮੰਗਲ ਕੁਸ਼ਲ ਮੰਗਲ, ਐਂ ਕਿਵੇਂ ਹੋ ਜੂ ਕੁਸ਼ਲ ਮੰਗਲ, ਐਂ ਕਿਵੇਂ ਹੋ ਜੂ, ਮੈਨੂੰ ਸਮਝਾਓ ਮਾੜਾ ਜਿਹਾ, ਕਹਿੰਦੇ ਦੱਸੋ ਮੈਨੂੰ ਵੀ ਐਂ ਐਂ ਕੁਸ਼ਲ ਮੰਗਲ ਹੋ ਜੂ, ਅੱਗੇ
ਮਾਟੀ ਕੇ ਕਰ ਦੇਵੀ ਦੇਵਾ ਦਿਸਿਆ ਗਏ ਜੀ ਉਹਦੇ ਹੀ, ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹੇ ਨਾਲੇ ਹੀ, ਸਰ ਜੀਓ ਕਾਟੇ ਨਿਰ ਜੀਓ ਪੂਜੇ ਅੰਤ ਕਾਲ ਕਉ ਭਾਰੀ, ਰਾਮ ਨਾਮ ਕੀ ਗੱਤ ਨਹੀਂ ਜਾਨੀ ਭੈ ਡੂਬੇ ਸੰਸਾਰੀ, ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਣਾ, ਕਹਿਤ ਕਬੀਰ ਕੁਲ ਨਹੀਂ ਜਿੱਤਿਆ ਵਿਖਿਆ ਸਿਉਂ ਲਪਟਾਨਾ,
ਹੁਣ ਇਹਦੇ ਸ਼ਬਦ ਦੇ ਅਰਥ ਘਰੇ ਜਾ ਕੇ ਆਪ ਵੀ ਵੇਖਿਓ, ਫੋਨਾਂ ਦੇ ਵਿੱਚ ਹੀ ਹੈ, ਘਰੇ ਵੇਖਿਓ ਜਾ ਕੇ ਜ਼ਰੂਰ, ਜੀਵਤ ਪਿੱਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਂ, ਮੇਰੇ ਸਟੇਜ ਤੇ ਦੱਸਾਂ ਮੈਂ ਕੱਲਾ ਕੱਲਾ ਸ਼ਬਦ, ਫਿਰ ਟਾਈਮ ਬਹੁਤ ਲੱਗੂ। ਜਿਹੜਾ ਸ਼ਬਦ ਆਪਾਂ ਪੜ ਰਹੇ ਹਾਂ ਉਹ ਸ਼ਬਦ ਦੀਆਂ ਲਾਸਟ ਪੰਕਤੀਆਂ, ਤਿੰਨ ਚਾਰ ਪੰਕਤੀਆਂ ਇਕੱਠੀਆਂ, ਉਹ ਵੀ ਸੁਣ।
ਪਿੰਡ ਪਤਲ ਮੇਰੀ ਕੇਸੋਂ ਕਿਰਿਆ ਸੱਚ ਨਾਮ ਕਰਤਾਰ, ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ।
ਸਿੱਧਾ ਸਮਝ ਆ ਰਿਹਾ ਅਸਰ ਮੇਰੇ ਲਈ ਤੇ ਗਿਆਨ ਲੈਣਾ ਅਕਲ ਲੈਣਾ ਹੀ ਹੈ ਸਭ ਕੁਝ, ਬਾਕੀ ਪਿੰਡ ਪਤਲ ਕਿਰਿਆ ਦੀਵਾ ਅਸੀਂ ਪਖੰਡ ਚ ਨਹੀਂ ਪੈਂਦੇ, ਫਾਰਮੈਲਿਟੀ ਕੋਈ ਨਹੀਂ ਕਰਦੇ।
ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮਰਾ,
ਆਪਣੇ ਅੰਦਰ ਨਹਾਉਂਦੇ ਹਾਂ ਅਸੀਂ। ਕੋਈ ਗੰਗਾ ਬਨਾਰਸ ਤੁਰਿਆ ਫਿਰਦਾ ਹੈ, ਸਾਡਾ ਨਹਾਉਣਾ ਆਪਣੇ ਆਪ ਨਾਲ ਗੱਲ ਕਰਦੇ ਹਾਂ, ਅੰਦਰ ਨਹਾਉਂਦੇ ਹਾਂ। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਬਾਹਰ ਵਾਲੇ ਤੀਰਥਾਂ ਤੇ ਨਹੀਂ ਨਹਾਉਂਦੇ। ਲੋ ਅੱਧਾ ਅੱਧਾ ਬੋਲੋ, ਅੱਧਾ ਅੱਧਾ ਪੜਿਓ ਸਾਰੇ। ਨਹਾਉਂਦਾ ਫਿਰ
ਤੇਰੇ ਅੰਦਰੋਂ
ਤੁਰਦਾ, ਕਹਿੰਦੇ ਦੁੱਗਣਾ ਹੀ ਹੰਕਾਰ ਹੋ ਗਿਆ ਫਿਰ ਖੱਟਿਆ ਗਿਆ। ਸਪਸ਼ਟ ਬਚਨ ਨੇ, ਸਿੱਧੇ ਸਿੱਧੇ ਬਚਨ ਨੇ, ਸਿੱਧੇ ਸਾਡੇ ਵਾਲੇ ਗਿਆਨ ਵਾਲੇ ਤੀਰਥ ਵਿੱਚ ਨਹਾਉਣ ਨੂੰ ਕਿਹੜਾ ਸਮਝ ਆਉਂਦਾ। ਅੱਜ ਕੱਲ ਕਹਿਣਗੇ ਇੱਥੇ ਹੀ ਆ, ਇੱਥੇ ਨਾ, ਇੱਥੇ ਨਾ। ਵਾਜਾਂ ਪਤਾ ਕਿਉਂ ਮਾਰਦੇ ਆ, ਤੈਨੂੰ ਨੋਟ ਵੀ ਉੱਥੇ ਜਾ ਕੇ ਵੱਡਾ ਹੀ ਕੱਢਣਾ। ਆਖੋ ਸਤਨਾਮ। ਪਿੰਡ ਠਿਆਨੀਆਂ ਚਵਾਨੀਆਂ ਕੱਢਣ ਵਾਲਾ ਬੰਦਾ ਇਤਿਹਾਸਕ ਸਥਾਨ ਤੇ ਜਾ ਕੇ 100 ਦਾ ਨੋਟ ਕੱਢਦਾ, ਅਗਲੇ ਤਾਂ ਵਾਜਾਂ ਮਾਰਦੇ ਆ। ਜੇ ਤੈਨੂੰ ਗਿਆਨ ਚ ਚੁੱਭਾ ਲਾਉਣ ਦੀ ਗੱਲ ਕਹਿਤੀ, ਤੈਂ ਲਿਆ ਕੇ ਪੋਥੀਆਂ ਉਹਦੇ ਵਿੱਚ ਨਹਾਉਣ ਲੱਗ ਜਾਣਾ। ਗਿਆਨ ਚ ਚੁੱਭਾ ਲਾ ਕੇ ਬੰਦਾ ਆਪਣੇ ਆਪ ਚ ਚੁੱਭਾ ਲਾਉਂਦਾ, ਅੰਦਰ ਨਹਾਉਣ ਲੱਗ ਜਾਣਾ, ਫਿਰ ਇਹਨਾਂ ਕੋਲੇ ਕਿਹਨੇ ਜਾਣਾ। ਇਹ ਤੈਨੂੰ ਉਹ ਤੀਰਥ ਨਹੀਂ ਦੱਸਦੇ ਜਿਹੜਾ ਬਾਬਾ ਦੱਸ ਕੇ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਤੀਰਥ ਦੱਸਿਆ ਤੈਨੂੰ ਉਹਦੇ ਤੋਂ ਚੋਰੀ ਰੱਖਣਗੇ। ਤੇ ਵੀਰਾ ਉਹ ਤੀਰਥ ਤੇਰੇ ਅੰਦਰ ਵੀ ਠਾਠਾ ਮਾਰਦਾ ਦਰਿਆ, ਮੇਰੇ ਅੰਦਰ ਵੀ ਹੈ। ਜਿਹੜਾ ਨਹਾ ਲਏਗਾ ਹੀਰੇ ਮੋਤੀ ਕੱਢ ਲਏਗਾ, ਉਹ ਪ੍ਰਾਪਤ ਕਰ। ਸੁਣੋ ਅੱਗੇ,
ਸੱਚਾ ਨਹਾਵਣ ਪਾਥੀਏ ਜਾਇਨ ਸਲਾਗੇ ਭਾਓ, ਇੱਕ ਲੋਕੀ ਹੋਰ ਸ਼ਮੇਸ਼ਰੀ ਬ੍ਰਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬ ਹੁਣੇ ਖੂਟ ਸੁਨਾ ਹੈ।
ਉਸ ਵੇਲੇ ਦਾ ਬ੍ਰਾਹਮਣ ਪੁਜਾਰੀ ਪਿੰਨੇ ਬਣਾ ਕੇ ਜੌਆਂ ਦੇ ਉਹ ਖਵਾਉਂਦਾ ਹੈ। ਮਰ ਕੇ ਇਹਨਾਂ ਦੇ ਪਿੰਨੇ ਤੇ ਮੁੱਕ ਜਾਣੇ ਆ, ਇਹ ਕਿੰਨਾ ਕੁ ਚਿਰ ਵਰਤ ਸਕਦੇ ਆ ਅਸੀਂ, ਪਰ ਉਹਦਾ ਉਹਦੀ ਬਖਸ਼ੀਸ਼ ਲੈ ਜਿਹੜਾ ਪਿੰਨਾ ਸਦਾ, ਉਹ ਜਿਹੜਾ ਕਦੇ ਵੀ ਨਹੀਂ ਮੁੱਕਦਾ, ਉਹਦੀ ਬਖਸ਼ਿਸ਼ ਦਾ ਪਾਤਰ ਬਣ, ਉਹਦੇ ਕੁਦਰਤ ਦੇ ਨਿਯਮਾਂ ਨੂੰ ਸਮਝੋ ਤੇ ਆਪਣੀ ਜ਼ਿੰਦਗੀ ਜਿਉਂ। ਮੈਂ ਫਿਰ ਤੁਹਾਨੂੰ ਸਵਾਲ ਕਰਦਾ ਵੀਰੋ, ਰੱਬ ਕਿਤੇ ਵੱਖਰਾ ਹੈ ਕਿ ਸਾਰੇ ਪਾਸੇ ਹੈ? ਗੱਜ ਕੇ ਫਿਰ ਹੁਣ ਮੈਨੂੰ ਇਸ ਗੱਲ ਦਾ ਜਵਾਬ ਦਿਓ, ਰੱਬ ਜੇ ਮੇਰੇ ਵਿੱਚ ਹੈ ਫਿਰ ਰੱਬ ਤੇ ਭਰੋਸਾ ਕਰੋ, ਇਹਦਾ ਅਰਥ ਕੀ ਬਣਿਆ? ਆਪਣੇ ਆਪ ਤੇ ਰੱਬ ਤੇ ਪੱਕਾ ਵਿਸ਼ਵਾਸ ਕਰੋ, ਅਰਥ ਕਰੋ ਇਹਦਾ ਗੱਜ ਕੇ, ਆਪਣੇ ਆਪ ਤੇ ਵਿਸ਼ਵਾਸ ਕਰੋ। ਰੱਬ ਕਰੂ, ਕੌਣ ਕਰੂ? ਅਸੀਂ, ਮੈਂ, ਪਰਮਾਤਮਾ ਮੇਰੇ ਵਿੱਚ ਹੈ। ਇੱਕ ਸਟੇਟਮੈਂਟ ਇਹ ਹੈ ਕਿ ਕੋਈ ਵੱਖਰਾ ਰੱਬ ਹੈ, ਇੱਕ ਸਟੇਟਮੈਂਟ ਇਹ ਹੈ ਆਪਾਂ ਸਾਰੇ ਰੱਬ ਦਾ ਰੂਪ, ਆਪਾਂ ਸਾਰੇ ਰੱਬ ਦਾ ਰੂਪ। ਬਲਿਹਾਰੀ ਕੁਦਰਤ ਵਸਿਆ, ਜੋ ਕਰਨਾ ਅਸੀਂ ਕਰਨਾ, ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ, ਜ਼ਿੰਮੇਵਾਰੀ ਲੈਣੀ ਹੈ। ਜੇ ਮੈਂ ਫੇਟਾਂ ਇਹਦਾ ਜ਼ਿੰਮੇਵਾਰ ਮੈਂ ਆ, ਐਡਾ ਢਿੱਡ ਲਮਕਦਾ ਇਹਦਾ ਜ਼ਿੰਮੇਵਾਰ ਵੀ ਮੈਂ, ਸਿਹਤ ਮੇਰੀ ਕਾਇਮ ਹੈ ਇਹਦਾ ਜ਼ਿੰਮੇਵਾਰ ਵੀ ਮੈਂ ਆ, ਖਰਾਬ ਕਰ ਲਈ ਇਹਦਾ ਜ਼ਿੰਮੇਵਾਰ ਵੀ ਮੈਂ ਆ। ਇੰਡੀਆ ਅੱਜ ਜੇ ਗਲਤ ਸਿਸਟਮ ਚੱਲਦਾ ਇਹਦੇ ਜ਼ਿੰਮੇਵਾਰ ਵੀ ਅਸੀਂ ਆ, ਤੇ ਅਮਰੀਕਾ ਜੇ ਸਹੀ ਹੈ ਉੱਥੋਂ ਦੇ ਲੋਕ ਉਹਦੇ ਜ਼ਿੰਮੇਵਾਰ ਹੈ। ਸਾਡਾ ਸਿਸਟਮ ਅਸੀਂ ਬਦਲਾਂਗੇ, ਰੱਬ ਸਾਡੇ ਵਿੱਚ ਹੈ। ਗੁਰਬਾਣੀ ਨੇ ਰੱਬ ਨਾਲ ਜੋੜਿਆ ਤੇ ਰੱਬ ਸਾਡੇ ਵਿੱਚ ਹੈ। ਆਪਣੇ ਆਪ ਨਾਲ ਜੁੜੋ, ਰੱਬ ਨੂੰ ਪਛਾਣੋ, ਆਪਣੇ ਆਪ ਨੂੰ ਪਛਾਣੋ, ਰੱਬ ਨੂੰ ਲੱਭੋ, ਮਤਲਬ ਬੋਲੋ ਆਪਣੇ ਆਪ ਨੂੰ ਲੱਭੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ। ਆਪਣੇ ਆਪ ਨੂੰ ਪਛਾਣੋ ਵੀਰੋ, ਰੰਗ ਮਾਣੋ। ਜੇ ਆਪਣੇ ਆਪ ਨੂੰ ਲੱਭੋ, ਆਪਣੇ ਆਪ ਨੂੰ ਪਛਾਣੋ, ਕੌਨਫੀਡੈਂਸ ਬਿਲਡ ਕਰੋ। ਜਿਹੜਾ ਵੀ ਬੰਦਾ ਤੁਹਾਨੂੰ ਬਾਹਰ ਕਿਸੇ ਸ਼ਕਤੀ ਨਾਲ ਜੋੜਦਾ ਧੋਖਾ ਕਰਦਾ। ਗੁਰਬਾਣੀ ਬਾਹਰ ਨਹੀਂ ਕਿਸੇ ਨਾਲ ਜੋੜਦੀ, ਤੈਨੂੰ ਕੁਦਰਤ ਦੇ ਵਿੱਚ ਰੱਬ ਕਹਿ ਕੇ ਤੇ ਕੁਦਰਤ ਵਿੱਚ ਹੀ ਤੂੰ ਵੀ ਆਉਣਾ, ਤੇਰੇ ਨਾਲ ਜੋੜਦੀ ਗੁਰਬਾਣੀ ਨੇ ਰੱਬ ਤੁਹਾਡੇ ਚ ਦੱਸਿਆ, ਪਰਮਾਤਮਾ ਤੇਰੇ ਚ ਦੱਸਿਆ। ਆਪਣੇ ਆਪ ਨੂੰ ਪਛਾਣੋ, ਜਿਹੜੇ ਕੰਮ ਕਰਨ ਵਾਲੇ ਨੇ ਕਰੋ, ਆਪੇ ਕਰਨੇ ਪੈਣੇ। ਅੱਜ ਤੱਕ ਭਾਈ ਜਿੰਨੇ ਵੀ ਕੰਮ ਕੀਤੇ ਹੈ ਤੁਸੀਂ ਕੀਤੇ ਹੈ, ਘਰ ਭਾਵੇਂ ਕੱਚਾ ਭਾਵੇਂ ਪੱਕਾ ਬਣਾਇਆ ਤੇਰਾ ਹੀ ਹੈ, ਤੇ ਗਾਂ ਵੀ ਜੇ ਕੋਠੀ ਪਾਏਗਾ ਤੇ ਤੈ ਹੀ ਪਾਉਣੀ ਹੈ, ਪੁੱਤ ਬਾਹਰ ਭੇਜੇਗਾ ਤੈ ਭੇਜਣਾ, ਮਿਹਨਤ ਕਰਨੀ ਹੈ ਤੈ ਕਰਨੀ ਹੈ, ਸਾਰਾ ਕੁਛ ਕਰਨਾ। ਇੱਕ ਗੱਲ ਹੋ, ਇਹ ਸਿੱਧਾ ਕਹਿ ਦੋ, ਰੱਬ ਕੰਮ ਕਰਦਾ ਹੈ, ਰੱਬ ਕੰਮ ਕਰਦਾ ਹੈ, ਪਰ ਕਿਹਦੇ ਜ਼ਰੀਏ ਕਰਦਾ? ਮੇਰੇ ਜ਼ਰੀਏ ਕਰਦਾ, ਇਹ ਮੰਨ ਕੇ ਚੱਲੋ। ਤੇਰੇ ਥਰੂ ਕਰੂ ਕੰਮ, ਜਿੰਨੇ ਕਰੂ ਰੱਬ ਤੇਰੇ ਕੰਮ ਕਰੂ, ਪਰ ਕਿਹਦੇ ਥਰੂ? ਤੇਰੇ ਥਰੂ, ਤੇਰੇ ਜ਼ਰੀਏ। ਰੱਬ ਰੱਬ ਤੇ ਆਸ ਰੱਖ ਕੇ ਬੈਠਾ ਉਹ ਕਰੂ, ਹੋ ਸਕਦਾ ਉਹ ਤੇਰੇ ਤੇ ਆਸ ਰੱਖ ਕੇ ਬੈਠਾ ਹੋ ਵੀ ਤੂੰ ਕਰੇਗਾ। ਰੱਬ ਨੇ ਕਹਿਣਾ ਤੂੰ ਕੀਤਾ, ਮੈਂ ਹੀ ਕੀਤਾ, ਮੈਂ ਤੇਰੇ ਨਾਲ। ਤਾਂ ਕਰਕੇ ਬੇਨਤੀ ਹੈ ਵੀ ਪਰਮਾਤਮਾ ਤੇ ਭਰੋਸਾ ਕਰਨ ਦਾ ਅਰਥ ਹੈ ਆਪਣੇ ਆਪ ਤੇ ਭਰੋਸਾ ਕਰੋ। ਤਾਂ ਗੁਰਬਾਣੀ ਨੂੰ ਸਿਜਦੇ ਕਰਨ ਨੂੰ ਜੀ ਕਰਦਾ, ਮੱਥਾ ਟੇਕਣ ਨੂੰ ਜੀ ਕਰਦਾ, ਮੋਢਿਆਂ ਤੇ ਚੁੱਕਣ ਨੂੰ ਜੀ ਕਰਦਾ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਵੀ ਪਰਮਾਤਮਾ ਤੁਹਾਡੇ ਵਿੱਚ ਹੈ, ਰੱਬ ਤੁਹਾਡੇ ਵਿੱਚ ਹੈ, ਬਲਿਹਾਰੀ ਕੁਦਰਤ ਵਸੇ। ਤਾਂ ਕਰਕੇ ਆਓ, ਕੱਲ ਤੇ ਪਰਸੋਂ ਤੇ ਅੱਜ ਤਿੰਨੇ ਦਿਨ ਆਪਾਂ ਹਾਜ਼ਰੀ ਭਰੀ, ਬੋਲਦਿਆਂ ਜਿੰਨੀਆਂ ਗਲਤੀਆਂ ਭੁੱਲਾਂ ਹੋਈਆਂ ਮਾਫ਼ ਕਰਨੀਆਂ। ਬੜੀ ਖੁਸ਼ੀ ਹੋਈ ਵੈਸੇ, ਜਿਹੜਾ ਤੁਹਾਡਾ ਆ ਏਰੀਆ, ਮੈਂ ਹਿਸਾਬ ਲਾਇਆ, ਮੇਰਾ ਦਿਮਾਗ ਇਹ ਸੋਚਦਾ ਵੀ ਆਹ ਜਿਹੜਾ ਏਰੀਆ ਇੱਥੇ ਦੀਵਾਨ ਰਾਤ ਦੇ ਹੋਣੇ ਚਾਹੀਦੇ। ਕਿਉਂ? ਕਿਉਂਕਿ ਬਹੁਤ ਬੰਦੇ ਜਿਹੜੇ ਆ ਜੋਬਾਂ ਕਰਦੇ ਆ, ਕੰਮ ਕਰਦੇ ਆ, ਲੁਧਿਆਣੇ ਕੰਮ ਤੇ ਜਾਂਦੇ ਆ, ਲੁਧਿਆਣਾ ਤੇ ਆਪਣੇ ਨਾਲ ਪੈ ਜਾਂਦਾ। ਜੇ ਇਹੀ ਦੀਵਾਨ ਰਾਤ ਦੇ ਹੋਣ, ਇੱਥੇ ਡਬਲ ਇਕੱਠ ਹੋਵੇ, ਡਬਲ ਹੋਵੇ। ਜਿਹੜਾ ਇਹ ਏਰੀਆ ਪੈ ਜਾਂਦਾ ਸ਼ਹਿਰ ਦੇ ਨੇੜੇ ਆ ਜਾਂਦਾ, ਸ਼ਹਿਰ ਬਹੁਤ ਬੰਦੇ ਕੰਮਾਂ ਕੁੰਮਾਂ ਤੇ ਜਾਂਦੇ। ਜਿਹੜਾ ਪੱਖੋਵਾਲ ਦਾ ਏਰੀਆ ਉਹ ਜ਼ਿਆਦਾ ਪੇਂਡੂ ਏਰੀਆ ਆ ਜਾਂਦਾ, ਉੱਧਰ ਪਿੰਡ ਬਹੁਤ ਸਾਰੇ। ਆਹ ਜਿਹੜਾ ਏਰੀਆ ਇਹਦਾ ਫਰਕ ਹੈ ਥੋੜਾ ਜਿਹਾ। ਬਹੁਤ ਸੋਹਣਾ ਉਦਮ ਕੀਤਾ ਪ੍ਰਬੰਧਕਾਂ ਨੇ, ਚਾਹ ਨਾਲ ਸਮਾਗਮ ਕਰਵਾਇਆ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਅਕਾਲ ਤਖ਼ਤ ਵਾਲੇ ਸਾਡੇ ਕਈ ਬੰਦੇ ਉੱਥੇ ਸ਼ਿਕਾਇਤਾਂ ਕਰਦੇ ਤੁਰੇ ਫਿਰਦੇ, ਪਤਾ ਨਹੀਂ ਦੀਵਾਨ ਲੱਗਣਗੇ ਕਿ ਨਹੀਂ ਲੱਗਣਗੇ। ਮੈਨੂੰ ਕਹਿੰਦੇ ਜੀ ਅਸੀਂ ਆਪਣੀ ਤਿਆਰੀ ਕੀਤੀ ਹੈ, ਜੇ ਉਹ ਕੁਛ ਕਰਨਗੇ ਫਿਰ ਸੋਚ ਲਾਂਗੇ, ਪਰ ਅਸੀਂ ਤੇ ਕਰਾਉਣੇ ਹੀ ਹੈ ਇੱਕ ਵਾਰੀ। ਸੋ ਇਹਨਾਂ ਵੀਰਾਂ ਨੇ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਪ੍ਰੋਗਰਾਮ ਕੀਤਾ ਹੈ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਬਾਕੀ ਮੈਂ ਬੇਨਤੀ ਕਰਾਂਗਾ, ਸਾਰੇ ਦੀਵਾਨ ਭਾਈ ਜ਼ਰੂਰ ਸੁਣਿਓ, ਨੈੱਟ ਤੇ ਪਏ ਹੈ। ਆ ਜਿਹੜੇ ਕਾਲ ਤਖ਼ਤ ਜਾਂਦੇ ਆ ਸ਼ਿਕਾਇਤਾਂ ਲੈ ਕੇ, ਜੀ ਗਲਤ ਬੋਲਦੇ ਆ, ਮੈਂ ਤੇ ਉਹਨਾਂ ਨੂੰ ਵੀ ਕਿਹਾ ਵੀ ਸਾਨੂੰ ਤੁਸੀਂ ਦੱਸਣਾ ਹੈ ਵੀ ਕਿਹੜੇ ਪਿੰਡ ਦੇ ਦੀਵਾਨ ਵਿੱਚ ਤੁਹਾਨੂੰ ਗਲਤ ਲੱਗਿਆ। ਇੱਕ ਮਿੰਟ ਦਾ ਕੱਟਿਆ ਹੋਇਆ ਕਲਿੱਪ ਨਹੀਂ, ਸਾਰਾ ਦੀਵਾਨ ਸੁਣਨਾ ਪੈਣਾ ਵੀ ਗੱਲ ਕਹੀ ਕਿਵੇਂ ਹੈ, ਸ਼ੁਰੂ ਕਿੱਥੋਂ ਹੋਈ, ਖਤਮ ਕਿੱਥੇ ਹੋਈ। ਕੱਟ ਕੱਟ ਕੇ ਸੁਣਾ ਦੇਣਗੇ ਵੀ ਏਦਾਂ ਕਹਿੰਦੇ, ਏਦਾਂ ਕਹਿੰਦੇ। ਸਾਰੀ ਗੱਲ ਸੁਣਾਓ, ਸਾਰੀ, ਸਾਰਾ ਦੀਵਾਨ ਸੁਣਾਓ। ਮੈਂ ਕੱਲ ਤਖਤ ਵਾਲਿਆਂ ਨੂੰ ਵੀ ਕਿਹਾ ਸੀ ਵੀ ਜੇ ਕੱਲ ਨੂੰ ਫੈਸਲਾ ਕਰਨਾ ਨਾ ਸਾਰਾ ਦੀਵਾਨ ਸੁਣਾਓ ਸ਼ੁਰੂ ਤੋਂ ਲੈ ਕੇ ਕਿੰਨੀ ਤਰੀਕ ਦਾ ਦੀਵਾਨ ਹੈ ਕਿਹੜੇ ਪਿੰਡ ਦਾ ਦੀਵਾਨ ਹੈ ਜਿੱਥੇ ਗਲਤ ਬੋਲਿਆ ਉਹ ਭਰਾਵੋ ਦੁਨੀਆ ਕਮਲੀ ਨਹੀਂ ਮੈਨੂੰ ਕਹਿੰਦੇ ਐ ਢੱਡਰੀਆਂ ਵਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਭਾਵੇਂ ਰੂੜੀਆਂ ਤੇ ਸਿੱਟ ਦੋ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਐਡੀ ਸਟੇਟਮੈਂਟ ਦੇ ਕੇ ਮੈਂ ਸਟੇਜ ਤੋਂ ਉਤਰ ਜੂ ਕਹਿ ਸਕਦਾ ਮੈਂ ਐਡੀ ਵੱਡੀ ਗੱਲ ਅਮਰੀਕਾ ਐਤਕੀ ਰੌਲਾ ਪਾਉਣ ਉੱਥੇ ਬੋਲਦੇ ਸੀ ਸਟੇਜ ਤੇ ਚੋਲੇ ਪਾਏ ਆ ਪੱਗਾਂ ਬੰਨੀਆਂ ਟਕਸਾਲੀ ਬੰਦੇ ਵੱਡੇ ਵੱਡੇ ਪੱਗ ਬੰਨ ਪੱਗਾਂ ਬੰਨ ਕੇ ਅਸੀਂ ਟਕਸਾਲੀ ਹੁੰਦੇ ਹਾਂ ਬਾਬੇ ਦੀਪ ਸਿੰਘ ਨਾਲ ਜੋੜਦੇ ਆਪਣੇ ਆਪ ਨੂੰ ਇੰਨੇ ਝੂਠ ਬੋਲਦੇ ਏਡੇ ਏਡੇ ਗੱਪ ਮਾਰਦੇ ਆ ਸਟੇਜਾਂ ਤੇ ਬਹਿ ਕੇ ਅਖੇ ਜੀ ਇਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਰੂੜੀਆਂ ਤੇ ਸਿੱਟ ਦੋ ਐਡੀ ਵੱਡੀ ਗੱਲ ਕਿਵੇਂ ਕਹਿ ਦਾਂਗੇ ਆਪਾਂ ਓਪਨ ਕਹਿੰਦੇ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪ ਦੀਵਾਨ ਸੁਣੋ ਸਾਰੇ ਸਾਰੇ ਪ੍ਰੋਗਰਾਮ ਸੁਣੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪੇ ਪਤਾ ਲੱਗ ਜੂ ਸਮਝ ਆ ਜੂ ਇਹਦੇ ਜਿਉਂਦੇ ਮੈਂ ਕਹਿੰਦਾ ਜਿਉਂਦਾ ਰਹੇ ਜਿਹਨੇ ਆ ਇੰਟਰਨੈਟ ਬਣਾ ਦਿੱਤਾ ਜੇ 15 ਕੁ ਸਾਲ ਪਹਿਲਾਂ ਮੈਂ ਹੁੰਦਾ ਹੁਣ ਨੂੰ ਤੇ ਗੱਟਾ ਲਾਇਆ ਹੁੰਦਾ ਲੈ ਖੁਸ਼ੀ ਦੀ ਗੱਲ ਹੈ ਮੈਂ ਗੱਟਾ ਲਾਉਣ ਦੀ ਗੱਲ ਕਰਦਾ ਕਹਿੰਦਾ ਬੋਲੇ ਸੋਹਣੇ ਹੱਦ ਹੋ ਗਈ ਸੁਣੋ ਹੁਣ ਬਾਹਲਾ ਨਾ ਹੱਸੋ ਧਿਆਨ ਨਾਲ ਸੁਣੋ ਗੱਲ ਵੇਖੋ ਜੇ ਅੱਜ ਤੋਂ 10 ਸਾਲ ਪਹਿਲਾਂ ਆਪਾਂ ਹੁੰਦੇ ਨਾ ਇੰਟਰਨੈਟ ਹੁੰਦਾ ਅੱਜ ਕੱਲ ਤੇ ਸਾਡੇ ਵਾਲੇ ਮੇਰੇ ਤੋਂ ਵੱਧ ਜਵਾਬ ਦਿੰਦੇ ਆ ਅਗਲੇ ਕੱਟ ਕੇ ਪਾਉਂਦੇ ਆ ਮੈਂ ਪੱਖੋਵਾਲ ਦੇ ਦੀਵਾਨ ਵਿੱਚ ਬੋਲਿਆ ਉਹ ਭਾਈ ਮੈਨੂੰ ਜਵਾਬ ਦੇਣਾ ਗੱਜ ਕੇ ਸੱਚ ਬੋਲਣਾ ਚਾਹੀਦਾ ਕਿ ਝੂਠ ਗੰਗੂ ਕਹਿੰਦਾ ਸਾਹਿਬਜ਼ਾਦੇ ਮੇਰੇ ਘਰ ਨੇ ਇਹ ਸੱਚ ਹੈ ਕਿ ਝੂਠ ਹੈ ਸੱਚ ਹੈ ਤੇ ਗਨੀ ਖਾਂ ਤੇ ਨਬੀ ਖਾਂ ਚੱਕੀ ਲਿਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਉਦੋਂ ਕਹਿੰਦੇ ਉੱਚ ਦੇ ਪੀਰ ਹੈ ਕੌਣ ਸੀ ਗੁਰੂ ਗੋਬਿੰਦ ਸਿੰਘ ਉੱਥੇ ਸੱਚ ਬੋਲਿਆ ਕਿ ਝੂਠ ਝੂਠ ਇੱਥੋਂ ਘੱਟ ਤੱਕ ਲਿਪ ਕਹਿੰਦੇ ਆਹ ਵੇਖੋ ਜੀ ਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਝੂਠੇ ਤੇ ਗੰਗੂ ਸੱਚਾ ਹੁਣ ਪੂਰੀ ਗੱਲ ਕਿਵੇਂ ਹੋਈ ਹੈ ਇਦੋਂ ਅੱਗੇ ਗੱਲ ਕੀ ਹੈ ਲੱਖ ਲਾਂਤ ਤੇਰੇ ਇਹੋ ਜਿਹੇ ਸੱਚ ਦੇ ਤੇਰਾ ਇਰਾਦਾ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਦਾ ਗੰਗੂ ਦਾ ਇਰਾਦਾ ਮਾੜਾ ਹੈ ਮੂੰਹ ਤੋਂ ਕਹਿੰਦਾ ਮੈਂ ਸੱਚ ਬੋਲਦਾ ਮੇਰੇ ਘਰੇ ਨੇ ਤੇਰੇ ਸੱਚ ਕਈ ਝੂਠਾਂ ਨਾਲੋਂ ਮਾੜਾ ਤੇਰਾ ਸੱਚ ਤੇ ਸਾਹਿਬਜ਼ਾਦਿਆਂ ਨੂੰ ਉਹ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਬਾਹਰ ਲਿਜਾਣਾ ਚਾਹੁੰਦੇ ਆ ਗਨੀ ਖਾਂ ਤੇ ਨਬੀ ਖਾਂ ਵਰਗੇ ਗੁਰੂ ਗੋਬਿੰਦ ਸਿੰਘ ਨੂੰ ਕੱਢਣਾ ਚਾਹੁੰਦੇ ਆ ਵੀ ਬਚਾ ਕੇ ਲੈ ਕੇ ਜਾਈਏ ਉਹਨਾਂ ਨੇ ਝੂਠ ਬੋਲਿਆ ਤੁਹਾਡਾ ਝੂਠ ਕਈ ਸੱਚਾਂ ਨਾਲੋਂ ਚੰਗਾ ਸਾਰੀ ਗੱਲ ਨੀ ਨਾ ਸੁਣਾਈ ਕੱਟ ਕੇ ਸੁਣਾ ਦੀ ਇੱਕ ਮਿੰਟ ਦੀ ਵੀ ਗੁਰੂ ਗੋਬਿੰਦ ਸਿੰਘ ਝੂਠੇ ਤੇ ਗੰਗੂ ਸੱਚਾ ਪੂਰੀ ਗੱਲ ਨਹੀਂ ਸੁਣਾਈ ਇਰਾਦੇ ਵੇਖੀ ਦੇ ਹੈ ਪਿੱਛੇ ਇਰਾਦਾ ਕੀ ਹੈ ਇਰਾਦਾ ਕੀ ਹੈ ਜ਼ੁਬਾਨ ਤੋਂ ਸੱਚ ਝੂਠ ਕੁਛ ਨਹੀਂ ਹੁੰਦਾ ਇਰਾਦੇ ਵੇਖਣੇ ਪੈਂਦੇ ਆ ਤੁਹਾਡਾ ਇਰਾਦਾ ਜੇ ਮਾੜਾ ਹੈ ਤੇ ਤੇਰਾ ਸੱਚ ਵੀ ਮਾੜਾ ਤੇ ਇਰਾਦਾ ਤੇਰਾ ਸਹੀ ਹੈ ਤੇ ਤੇਰਾ ਝੂਠ ਵੀ ਸਹੀ ਹੁੰਦਾ ਤਾਂ ਕਰਕੇ ਸਾਰੇ ਸਾਰੇ ਦੀਵਾਨ ਜੇ ਸੁਣੋਗੇ ਤੁਹਾਡੇ ਸਾਹਮਣੇ ਹੈ ਤੇ ਮੈਂ ਕਹਿੰਦਾ ਸ਼ੁਕਰ ਹੈ ਆ ਸੋਸ਼ਲ ਮੀਡੀਆ ਸੀ ਇੰਟਰਨੈਟ ਸੀ ਅੱਜ ਨੂੰ ਕਦੋਂ ਦਾ ਖਤਮ ਕਰ ਦਿੰਦੇ ਤੇ ਇਹਨਾਂ ਨੂੰ ਜਦੋਂ ਪੁੱਛਣਾ ਸੀ ਨਾ ਬੰਦੂਕਾਂ ਵਾਲਿਓ ਓਏ ਟਕਸਾਲੀਓ ਤੁਸੀਂ ਦੱਸੋ ਵੀ ਤੁਸੀਂ ਢੱਡਰੀਆਂ ਵਾਲਾ ਕਿਉਂ ਮਾਰਿਆ ਇਹਨਾਂ ਨੇ ਕਹਿਣਾ ਸੀ ਦੂਜਾ ਨਿਰੰਕਾਰੀਆ ਜੰਮ ਪਿਆ ਸੀ ਅਸੀਂ ਤਾਂ ਮਾਰਿਆ ਇਹ ਕਹਿ ਕੇ ਲੋਕਾਂ ਚ ਕਨਵਿੰਸ ਕਰਨਾ ਸੀ ਅਖਬਾਰਾਂ ਚ ਖਬਰਾਂ ਦੇਣੀਆਂ ਸੀ ਇਹ ਤੇ ਸ਼ੁਕਰ ਕਰੋ ਕਿ ਜਿਹਨੇ ਇੰਟਰਨੈਟ ਬਣਾਇਆ ਉਹਨੇ ਦੱਸਤਾ ਵੀ ਸੱਚ ਆਇਆ ਮੇਰੀਆਂ ਗੱਲਾਂ ਵੀ ਯੂਟਿਊਬ ਤੇ ਪਈਆਂ ਇੰਟਰਨੈਟ ਤੇ ਪਈਆਂ ਕੱਲੇ ਕੱਲੇ ਬੰਦੇ ਕੋਲ ਮੇਰੀ ਰਿਕਾਰਡਿੰਗ ਪਈ ਹੈ ਅਗਲਾ ਕਹਿੰਦਾ ਯਾਰ ਗਲਤ ਤੇ ਕੁਛ ਨਹੀਂ ਸੀ ਕਿਹਾ ਤੁਸੀਂ ਬਣਾਈ ਹੈ ਗੱਲ ਸੱਚੇ ਝੂਠ ਉਹ ਨਹੀਂ ਬੋਲਦਾ ਝੂਠ ਤੁਸੀਂ ਬੋਲਦੇ ਆ ਤੁਸੀਂ ਝੂਠ ਬਣਾ ਰਹੇ ਆਪਣੇ ਕੋਲੋਂ ਬਣਾ ਰਹੇ ਆ ਗੱਲ ਜੇ ਕਿਤੇ ਆਹੀ ਕੁਝ ਅੱਜ ਤੋਂ 15 ਸਾਲ ਪਹਿਲਾਂ ਹੁੰਦਾ ਤੇ ਇਹਨਾਂ ਨੇ ਝੂਠ ਨੂੰ ਸੱਚ ਬਣਾ ਲੈਣਾ ਇਹਨਾਂ ਨੇ ਲੋਕਾਂ ਚ ਗੱਲ ਹੀ ਇੱਦਾਂ ਕਰਨੀ ਸੀ ਇਹ ਤੇ ਅੱਜ ਦੇ ਸਮੇਂ ਦੇ ਵਿੱਚ ਸ਼ੁਕਰ ਕਰੋ ਵੀ ਅੱਜ ਕੱਲੇ ਕੱਲੇ ਬੰਦੇ ਕੋਲ ਫੋਨ ਹੈ ਹਰ ਗੱਲ ਜਿਹੜੀ ਹੈ ਸਾਹਮਣੇ ਹੈ ਪਤਾ ਲੱਗ ਜਾਂਦਾ ਤਾਂ ਕਰਕੇ ਭਰਾਵੋ ਸਾਰੇ ਦੀਵਾਨ ਸੁਣਿਆ ਕਰੋ ਬੜੇ ਚਾਅ ਨਾਲ ਉਦਮ ਕਰਿਆ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਸੇਵਾ ਕੀਤੀ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਗੱਜ ਕੇ ਆਨੰਦ ਸਾਹਿਬ ਚ ਬੋਲਣਾ ਅਰਦਾਸ ਜੁੜਨਾ ਹੁਕਮਨਾਮੇ ਸੁਣਨੇ ਨੇ ਮਹਾਰਾਜ ਜਾਣਗੇ ਆਪਾਂ ਮਗਰ ਮਗਰ ਚੱਲਦੇ ਹਾਂ ਪਰਸ ਮੋਬਾਈਲ ਗਹਿਣੇ ਬੱਚੇ ਸੰਭਾਲ ਕੇ ਰੱਖਿਓ ਪਰਸ ਮੋਬਾਈਲ ਸੰਭਾਲਿਓ ਭਾਈ ਕਈ ਵਾਰੀ ਮਾੜੇ ਅਨਸਰ ਵਿੱਚ ਆ ਜਾਂਦੇ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ ਗੁਰੂ ਸਾਹਿਬ ਜਾਣਗੇ ਫੇਰ ਜਾਣਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦੀਵਾਨ ਹੁੰਦਾ। ਜਿਨ੍ਹਾਂ ਕੋਲ ਟਾਈਮ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ 1 ਫਰਵਰੀ ਦਾ ਦੀਵਾਨ ਹੈ, ਸ਼ਨੀਵਾਰ 1 ਫਰਵਰੀ ਦਾ। ਜਿਨ੍ਹਾਂ ਕੋਲ ਟਾਈਮ ਹੋਵੇ ਵੱਧ ਚੜ ਕੇ ਪਹੁੰਚ ਕੇ ਲਾਹੇ ਲੈਣੇ, ਮੱਥਾ ਨਹੀਂ ਟੇਕਿਆ ਟੇਕ ਲਓ ਭਾਈ, ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਦਾ ਨਹੀਂ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਗੁਰਨਾ ਪਾਇਆ ਸਹਿਜ ਸੇਤੀ ਮਨ ਵਧੀਆਂ ਮਨਾਇਆ,
ਸਾਗਰ ਮਨ ਪਰਵਾਰ ਪਰਿਆ ਸ਼ਬਦ ਦਾ ਬਣਾਇਆ,
ਸ਼ਬਦ ਰੋਣਾ ਨਾਉ ਹਰੀ ਤੇਰਾ ਮਨ ਜਿਨੀ ਵਰਸਾਇਆ,
ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਹਰ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ,
ਅੰਗੀ ਕਾਲੋ ਕਰੇ ਤੇਰਾ ਕਾਰਜ ਸਭ ਸਵਾਰਾ,
ਅਗਲਾ ਸਭ ਰੱਖ ਸੁਆਮੀ ਤੋਂ ਕਿਉਂ ਮਨ ਹੋ ਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਹਿਬ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ
ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ
ਸਾਰ ਸੰਗਤ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਵਾਹਿਗੁਰੂ ਬੋਲ ਕਰੇ ਨਾਡੋ ਵਾਹਿਗੁਰੂ ਬੋਲ ਕਰੇ ਨਾਡੋ
ਵਾਹਿਗੁਰੂ ਬੋਲ ਕਰੇ ਨਾਡੋ ਵਾਹਿਗੁਰੂ ਬੋਲ ਕਰੇ ਨਾਡੋ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਿਰ ਪਿੱਛੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਿਰ ਪਿੱਛੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਪਿਆਰੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਿਰ ਪਿਆਰੇ ਲੱਗਣਗੇ ਬੋਲ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਰੇ ਨਾਡੋ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਰੇ ਨਾਡੋ
ਮਗਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਇਸ ਰਾਤ ਦੇ ਰਾਈ ਜਾਇਆ ਮਿਲੇ ਸਭ ਜਗਤ
ਆਈਆਂ ਭਰਿਆਈਆਂ ਸਾਚੇ ਸਰਬ ਹਜ਼ੂਰ
ਕਰਮੀਆਂ ਕੋ ਆਪਣੀ ਪਿੰਡ ਲੈ ਕੇ ਦੂਰ
ਕਿੰਨੀ ਹਫ਼ਤੇ ਆਇਆ ਗਏ ਬਸੰਤ ਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੁਣ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਕੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਾਧ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਸ ਦਿੱਤੇ ਬੰਦ ਬੰਦ ਘਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ हे अकाल पुरख अपने पंथ दे सदा सहिद तार जियो जिन्हां गुरुद्वारियां तों पंथ नूं विछोड़िया गया तिन्हां दे खुले दर्शन दीदार ते सेवा संभाल दा दान खालसा जी नूं बख्शो हे नमाणियां दे मान नितानियां दे तां न्योटियां दे ओट अकाल पुरख वाहिगुरु जी आप जी दी हजूरी अंदर अरदास बेनती जोदड़ी है आप जी दी पार बख्शिश होई पिंड ठक्करवाल ते इलाका निवासी संगतां नूं तिन रोजा गुरमत समागम प्राप्त होया अज तीजे दे अखीरले समागम विच खुले पंडालां विच दीवान सजाए गए सजे दीवानां विच आप जी दे दरो घरों वरसाए जथियां ने हाजरियां भरियां गुरमत दियां विचारां कीतियां आप जी दी बाणी पढ़दियां गुरमत दियां विचारां करदियां तमाम भुल्लां हो गईयां होणगियां अनजाण बच्चे समझ के माफ करियो अगे तो समत बख्शियो शुद्ध स्पष्ट बाणी पढ़न दा सेवा करन दा बल बख्शियो जड़ियां संगतां ने समागमां विच हाजरियां भरियां संगतां दियां हाजरियां दर प्रवान करियो तिलफुल भेटावां दर परिवार कंडियां कदम कदम लेखे लाउणा अमृत छक आईयां संगतां दे सिर ते मेरा भरिया हथ रखना करो कृपा आप जी दी हजूरी अंदर कड़ा प्रसाद सज के हाजिर है दर प्रवान करो दर प्रवानिया प्रसाद संगत विच वरतन दी आग्या बख्शो आईयां संगतां नूं पावन हुक्मनामा बख्शो पावन हुक्म उते चलन दा बल बख्शो सेई प्यारे मेल जिन्हां मिलिया तेरा नाम चितावे नानक नाम चढ़दी कला दोहराए आग्या भई अकाल की सब सिखन को हुक्म है गुरु मान्यो गुरु ग्रंथ जी मान्यो प्रगट गुरां की जो प्रभ को मिल बोच है खोज शब्द में राज करेगा खालसा की रहे ना ख्वार होए सब मिलेंगे बचे शरण जो वाहिगुरु नाम जहाज है चढ़े सुतरे जो श्रद्धा कर सेव दे गुर बोले सो निहा वाहिगुरु जी का खालसा वाहिगुरु जी की फतेह वाहिगुरु जी विसर नाही दाता रे अपना नाम देहो गुण गावां दिन रात नानक चाहे हो वाहिगुरु जी जैत सरी महला पंजवा कोई जन हर स्यों देवे जोर चरण गहो बको शुभ दसना दीजे प्राण अकोर कोई जन हर स्यों देवे जोर चरण गहो बको शुभ दसना दीजे प्राण अकोर रहाओ मन तन निर्मल करत के आरो हर सिंचे सुदा संजोर यारा सुमह मगन होत कृपा ते महा विखिया ते तोर आयो शरण दीन दुख भंजन चितवो तुमरी ओर अपै पद दान सिमरन स्वामी को प्रभु नानक बंदन शोर अपै पद दान सिमरन स्वामी को प्रभु नानक बंदन शोर वाहिगुरु जी का खालसा